सास सास नानक आराधे आठ पहर गुण गावा दंडौत बंदन अनेक बार सर्व कला सम्राथ डोलन ते राखो प्रभु राखो प्रभु डोलन ते राखो प्रभु नानक दे कर हथ परम सम्मान योग चवर शतर तख दे मालिक जुगो जुग अटल साहिब श्री गुरु ग्रंथ साहिब सचे पातशाह जी दी पावन पवित्र हजूरी अंदर संध्या वेले दे विशेष गुरमत दीवान दी आप जी हाजरी पर रहे हो और हुणे ही आप जी ने सतगुरु जी दे घर दे हजूरी कीर्तनिए भाई साहब जी तो अमृत गुरबाणी कीर्तन श्रवण कीता है। पिछले कुछ दिनों तो गुरुद्वारा साहब वेस्ट सैक्रामेंटो तीसरे गुरुदेव सतगुरु गुरु अमरदास जी का पवित्र जीवन और हजूर दी अमृत बाणी और जीवन दी कालना दे संबंधी आपां विचार करदे आ रहे हां। उस दा एक कारण है कि इस महीने दे अंदर ही सतगुरु गुरु अमरदास जी दा पावन पवित्र आगमन पुरब आ रहा है। कल उस स्थान ते विचार करके आया है दास के बाबा अमरदास जी ने 12 साल सतगुरु गुरु अंगद देव महाराज उन्हां दे चरणां विच रह के हत्थी सेवा और अंदरों मालक दे सिमरन शब्द नाल जुड़े रहे ते 12 साल दे अंदर किन्ने वरी मौसम खराब होया किन्ना मी कितनी खनेरी कितनी लू चली केवल बाहर दा मौसम ही नहीं 12 साल विच अपने तो इलाके वालियां तो पिंड वालियां तो भी ये शब्द सुनने मिले कि वडेरी उम्र हो गई है बच्चे इस नूं संभालदे नहीं ते ये बजुर्ग दिन रात मोढ़े ते गागर चुकी ਕੁੜਮਾਂ ਦੇ ਘਰ ਵਿੱਚ ਪਾਣੀ ਭਰ ਕੇ ਰੋਟੀ ਖਾ ਕੇ ਆਪਣੀ ਦਿਨ ਕੱਟੀ ਕਰ ਰਿਹਾ ਹੈ, ਪਰ ਉਸ ਕੀਤੀ ਕੋਈ ਸੇਵਾ ਨੂੰ ਲੱਗਾ ਭਾਗ। ਇਸ ਤੋਂ ਅੱਗੇ ਦਾਸ ਅੱਜ ਇੱਥੇ ਕੁਛ ਬੇਨਤੀਆਂ ਕਰਨੀਆਂ ਚਾਹੇਗਾ। ਅੱਜ ਦੇ ਪ੍ਰਕਰਨ ਵਿੱਚ ਇੱਕ ਸੇਵਾ, ਦੂਜੀ ਸੇਵਾ ਕਰਕੇ ਮਿਲੀ ਬਖਸ਼ਿਸ਼, ਤੇ ਤੀਸਰਾ ਹਜ਼ੂਰ ਦੇ ਜੀਵਨ ਦੀਆਂ ਕੁਝ ਪ੍ਰਮੁੱਖ ਇਤਿਹਾਸਕ ਘਟਨਾਵਾਂ ਉਹ ਆਪ ਨਾਲ ਵਿਚਾਰ ਕਰ ਸਕਾਂ। ਆਪ ਜਿਤਨੇ ਗੁਰੂ ਚਰਨਾਂ ਦੇ ਵਿੱਚ ਹਾਜ਼ਰ ਹੋ, ਉਪਸਥਿਤ ਹੋ, ਕਿਉਂਕਿ ਸੰਗਤ ਪਿੱਛੇ ਕਾਫੀ ਆ ਰਹੀ ਹੈ, ਥੋੜਾ ਜਿਹਾ ਆਪ ਅੱਗੇ ਹੋ ਜਾਓਗੇ, ਬਹਿਣ ਵਾਲੇ ਨੂੰ ਦਿੱਕਤ ਨਹੀਂ ਆਏਗੀ ਤੇ ਉਸ ਨਾਲ ਟਿਕਾ ਵੀ ਪੂਰਨ ਬਣਿਆ ਰਹੇਗਾ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਸਾਧ ਸੰਗਤ ਜੀ, ਆਪ ਜੀ ਧੰਨ ਗੁਰੂ ਅਮਰਦਾਸ ਜੀ ਦੇ ਚਰਨਾਂ ਦਾ ਸਾਰੇ ਧਿਆਨ ਟਿਕਾਈਏ, ਜਿਨ੍ਹਾਂ ਨੇ ਬਿਰਧ ਅਵਸਥਾ ਵਿੱਚ ਆਪਣੇ ਸਤਿਗੁਰੂ ਦੀ ਸੇਵਾ ਕਰ ਉਹਨਾਂ ਨੂੰ ਰਿਝਾ ਲਿਆ, ਉਹਨਾਂ ਦੇ ਚਰਨਾਂ ਦੀ ਲੈ ਕੇ ਟੇਕ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਵਿੱਚ ਹੁਕਮੀ ਬੰਦਾ ਬਣ ਕੇ ਜੋ ਸੇਵਾ ਕਰਦਾ ਹੈ, ਉਸ ਸੇਵਾਦਾਰ ਦੇ ਜੀਵਨ ਨੂੰ, ਉਸ ਸੇਵਾਦਾਰ ਦੇ ਕਾਲਣਾ ਨੂੰ ਤਾਂ ਔਰ ਉਸ ਸੇਵਾਦਾਰ ਦੀ ਸੇਵਾ ਤੋਂ ਤਰੁੱਟ ਕੇ ਮਿਲੇ ਹੋਏ ਫਲ ਨੂੰ, ਰੁਤਬੇ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਹੁਤ ਥਾਈਂ ਬਿਆਨਿਆ ਗਿਆ ਹੈ। ਕਿਉਂਕਿ ਸੇਵਾ ਕਰਨ ਵਾਲਾ ਕੱਲਾ ਸਰੀਰਕ ਤੌਰ ਤੇ ਸੇਵਾ ਹੀ ਨਹੀਂ ਕਰਦਾ, ਉਹਨੂੰ ਆਪਣੇ ਮਾਨਸਿਕ ਔਰ ਆਤਮਕ ਤਲ ਤੇ ਵੀ ਆਪਣੇ ਆਪ ਨੂੰ ਪੂਰਨ ਤੌਰ ਤੇ ਆਪਣੇ ਮੁਰਸ਼ਦ ਸਾਹਮਣੇ ਸਮਰਪਿਤ ਕਰਨਾ ਪੈਂਦਾ ਹੈ। ਕੱਲ ਉੱਥੇ ਇੱਕ ਅਰਜ਼ ਕੀਤੀ ਸੀ ਕਿ ਸਰੀਰਕ ਤੌਰ ਤੇ ਤਾਂ ਲੋਕ ਸੜਕਾਂ ਤੇ ਵੀ ਕੰਮ ਕਰ ਰਹੇਗਾ, ਸਰੀਰਕ ਤੌਰ ਤੇ ਲੋਕ ਹੋਟਲਾਂ ਵਿੱਚ ਬਰਤਨ ਮਾਂਜਦੇ ਨੇ, ਸਰੀਰਕ ਤੌਰ ਤੇ ਲੋਕ ਅਨੇਕਾਂ ਥਾਵਾਂ ਤੇ ਝਾੜੂ ਲਾਉਂਦੇ ਨੇ, ਪਰ ਉਹ ਫਿਜ਼ੀਕਲ ਤੌਰ ਤੇ ਕੰਮ ਕਰ ਰਹੇ ਨੇ, ਮਾਨਸਿਕ ਤੌਰ ਤੇ ਉਹਨਾਂ ਨੂੰ ਕੋਈ ਗੱਲ ਹੀ ਸੁਣਨੀ ਪੈ ਰਹੀ, ਆਤਮਾ ਦੇ ਤਲ ਤੇ ਉਹਨਾਂ ਕੋਲ ਕੋਈ ਉਸ ਕੰਮ ਨੂੰ ਕਰਕੇ ਇੰਨਾ ਆਤਮਕ ਸੁੱਖ ਨਹੀਂ। ਪਰ ਗੁਰੂ ਘਰ ਦੀ ਸੇਵਾ ਐਸੀ ਹੈ ਜਿੱਥੇ ਸਰੀਰਕ ਤੌਰ ਤੇ ਵੀ ਘਾਲਣਾ ਕਰਨੀ ਪੈਂਦੀ ਏ ਤੇ ਮਾਨਸਿਕ ਤੌਰ ਤੇ ਵੀ ਬਹੁਤ ਕੁਝ ਬਰਦਾਸ਼ਤ ਕਰਨਾ ਪੈਂਦਾ, ਕਿਉਂਕਿ ਲੋਕਾਂ ਦੀ ਜ਼ਬਾਨ ਨਹੀਂ ਪਕੜੀ ਜਾਂਦੀ। ਸਿਆਣੇ ਲੋਕ ਇਹ ਗੱਲ ਕਹਿੰਦੇ ਸਨ, ਕਹਿੰਦੇ ਨੇ ਦੁਨੀਆਂ ਦਾ ਤੁਬ ਸੁਭਾਅ, ਮੇਰੀ ਬੇਨਤੀ ਸਮਝਿਓ, ਕਿਸੇ ਨੂੰ ਲਾ ਕੇ ਨਹੀਂ ਕਹਿੰਦੇ ਸਨ, ਦੁਨੀਆਂ ਦਾ ਸੁਭਾਅ ਤਾਂ ਇੱਕ ਆਪਣੀ ਪਿੱਠ ਤੇ ਬੋਝ ਢੋਣ ਵਾਲੀ ਖੱਚਰ ਦੀ ਤਰ੍ਹਾਂ ਹੈ, ਇਸ ਦੇ ਅੱਗੋ ਲੰਘੋਗੇ ਤੇ ਇਹ ਮੂੰਹ ਨਾਲ ਵਾਰ ਕਰੇਗੀ ਤੇ ਇਸ ਦੇ ਪਿੱਛੋਂ ਕੋਈ ਲੰਘੋਗੇ ਤੇ ਇਹ ਦੁਲੱਤੀਆਂ ਮਾਰੇਗੀ। ਇਹਨੇ ਨਾ ਚੰਗੇ ਨੂੰ ਬਰਦਾਸ਼ਤ ਕੀਤਾ ਨਾ ਇਹਨੇ ਮੰਦੇ ਨੂੰ ਬਰਦਾਸ਼ਤ ਕੀਤਾ, ਕਿਉਂਕਿ ਅੰਦਰ ਦੀ ਖੰਗਤਾ ਹੀ ਇਤਨੀ ਹੈ ਬੰਦੇ ਦੇ ਅੰਦਰ, ਉਹ ਦੂਜੇ ਨੂੰ ਕਿਸੇ ਤਰੀਕੇ ਨਾਲ ਵੀ ਆਪਣੀ ਥਾਂ ਤੇ ਵੇਖਣਾ ਨਹੀਂ ਚਾਹੁੰਦਾ। ਬਾਬਾ ਅਮਰਦਾਸ ਸੇਵਾ ਕਰ ਰਹੇ ਨੇ, ਕੁਛ ਬਾਣੀ ਚ ਅਸੀਂ ਪ੍ਰਮਾਣ ਲੈਣੇ ਨੇ, ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦੀ ਸੁਖਮਨੀ ਸਾਹਿਬ ਦੀ ਬਾਣੀ, ਹਜ਼ੂਰ ਨੇ ਜਦੋਂ ਸਿੱਖ ਦਾ ਤੇ ਗੁਰੂ ਦਾ ਆਪਸੀ ਰਿਸ਼ਤਾ ਮਿਲਾਇਆ ਤੇ ਉੱਥੇ ਮਹਾਰਾਜ ਜੀ ਨੇ ਪਹਿਲਾਂ ਗੁਰੂ ਦੀ ਉਪਮਾ ਕੀਤੀ, ਗੁਰੂ ਸਿੱਖ ਤੇ ਕਿਰਪਾ ਕੀ ਕਰਦੇ ਨੇ, ਤੇ ਫਿਰ ਬਾਣੀ ਵਿੱਚ ਬਖਸ਼ਿਸ਼ ਕੀਤੀ ਸਿੱਖ ਆਪਣੇ ਗੁਰੂ ਦੀ ਸੇਵਾ ਕਿਵੇਂ ਕਰਦਾ ਹੈ। ਹਜ਼ੂਰ ਦਾ ਉਹ ਪਦਾ ਹੈ ਕਿ ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਜਿਹੜਾ ਸੇਵਕ ਆਪਣੇ ਗੁਰੂ ਦੇ ਘਰ ਵਿੱਚ ਆਪਣੇ ਗੁਰੂ ਦੇ ਕੋਲ ਰਹਿੰਦਾ ਹੈ, ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹਿ, ਬਸ ਇਸ ਗੱਲ ਨੂੰ ਥੋੜਾ ਜਿਹਾ ਆਪਾਂ ਪਕੜਨ ਦਾ ਯਤਨ ਕਰੀਏ ਕਿ ਮਨ ਵਿੱਚ ਉਸ ਆਗਿਆ ਨੂੰ ਸਹਿ ਜਾਣਾ, ਝਿੜਕ ਵੱਜੇ ਤਾਂ ਵੀ ਉਹਦਾ ਕੋਈ ਗਿਲਾ ਨਾ ਕਰਨਾ, ਜੇ ਰਾਤ ਨੂੰ ਆਵਾਜ਼ ਪਏ ਤੇ ਤਾਂ ਵੀ ਸਤ ਬਚਨ ਕਹਿ ਦੇਣਾ, ਜੇ ਮੰਨ ਲਓ ਭਰੇ ਕੋਈ ਇਕੱਠ ਵਿੱਚ ਗੁਰੂ ਆਪਣੇ ਵੱਲੋਂ ਸ਼ਬਦ ਕੋਈ ਬੋਲਦੇ ਨੇ ਝਿੜਕ ਭਰਿਆ ਤੇ ਭਰੇ ਹੋਏ ਇਕੱਠ ਵਿੱਚ ਬਿਲਕੁਲ ਮਹਿਸੂਸ ਨਾ ਕਰਨਾ ਕਿ ਇੰਨੇ ਲੋਕਾਂ ਦੇ ਸਾਹਮਣੇ ਗੁਰੂ ਜੀ ਮੈਨੂੰ ਕਹਿ ਕੀ ਦਿੱਤਾ, ਮਨ ਵਿੱਚ ਆਗਿਆ ਸਹਿ ਜਾਣੀ। ਫਿਰ ਇਹਨੂੰ ਥੋੜਾ ਜਿਹਾ ਅਸੀਂ ਬਾਣੀ ਚੋਂ ਦੇਖੀਏ ਕਿ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹਿ। ਕਈ ਵਾਰੀ ਬੰਦਾ ਸਰੀਰਕ ਤੌਰ ਤੇ ਆਗਿਆ ਮੰਨ ਜਾਂਦਾ ਪਰ ਮਾਨਸਿਕ ਤੌਰ ਤੇ ਆਗਿਆ ਨੂੰ ਸਵੀਕਾਰ ਨਹੀਂ ਕਰਦਾ। ਜਿਵੇਂ ਅਸੀਂ ਪਰਿਵਾਰਾਂ ਵਿੱਚ ਦੇਖਦੇ ਹਾਂ ਕਿ ਕਿਤੇ ਮੰਨ ਲਓ ਕੋਈ ਬਜ਼ੁਰਗ ਮਾਂ ਬਾਪ ਬੱਚੇ ਨੂੰ ਕੰਮ ਕਹਿ ਦੇਣ, ਉਹ ਸਰੀਰਕ ਤੌਰ ਤੇ ਬੱਧਾ ਰੁੱਧਾ ਕੰਮ ਤਾਂ ਕਰਨ ਚਲਾ ਜਾਏਗਾ ਪਰ ਆਪਣੀ ਜ਼ਬਾਨ ਤੋਂ ਕੁਛ ਬੋਲੀ ਜਾਏਗਾ ਜਾਂ ਉਹ ਗੁੱਸੇ ਵਿੱਚ ਆ ਕੇ ਕੰਮ ਕਰੇਗਾ। ਇਹਦਾ ਮਤਲਬ ਕਿ ਆਪਣੇ ਮਾਪਿਆਂ ਦੀ ਆਗਿਆ ਸਰੀਰਕ ਤੌਰ ਤੇ ਮੰਨ ਤਾਂ ਲਈ ਪਰ ਮਾਨਸਿਕ ਪੱਧਰ ਤੇ ਉਸ ਗੱਲ ਨੂੰ ਸਵੀਕਾਰ ਕਰਨ ਵਾਸਤੇ ਤਿਆਰ ਨਹੀਂ, ਮਨ ਉਹਦਾ ਨਹੀਂ ਮੰਨ ਰਿਹਾ। ਪਰ ਮਹਾਰਾਜ ਕਹਿੰਦੇ ਨੇ ਸੇਵਕ ਉਹ ਹੋਵੇ ਕਿ ਜਿਹੜਾ ਸਰੀਰਕ ਤੌਰ ਦੇ ਨਾਲ ਨਾਲ ਆਪਣੇ ਮਾਨਸਿਕ ਪੱਧਰ ਤੇ ਵੀ ਆਗਿਆ ਨੂੰ ਸਵੀਕਾਰ ਕਰੀ ਦੇ, ਮਜਬੂਰੀ ਨਾ ਸਮਝੇ, ਇਹ ਗੁਰੂ ਦੇ ਹੁਕਮ ਨੂੰ ਖੁਸ਼ੀ ਨਾਲ ਪ੍ਰਵਾਨ ਕਰੇ। ਜਿਵੇਂ ਮਹਾਰਾਜ ਜੀ ਦਾ ਇੱਕ ਬਚਨ ਹੁੰਦਾ ਕਿ ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁੱਖ ਨਹੀਂ ਮੋਰਿਓ। ਇਹ ਹੈ ਮਾਨਸਿਕ ਪੱਧਰ ਤੇ ਮੰਨਣਾ ਕਿ ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁੱਖ ਨਹੀਂ ਮੋਰਿਓ, ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ ਉਠ ਉਵਾਉ ਕੋ ਦੌਰਿਓ। ਜਦੋਂ ਗੁਰੂ ਨੇ ਆਗਿਆ ਕੀਤੀ ਅੰਦਰ ਪੂਰਨ ਤੌਰ ਤੇ ਸਹਿਜ, ਅੰਦਰ ਟਿਕਾ, ਅੰਦਰ ਤੌਰ ਪੂਰਨ ਤੌਰ ਤੇ ਆਨੰਦਿਤ, ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁੱਖ ਨਹੀਂ ਮੋਰਿਓ, ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ ਉਠ ਉਵਾਉ ਕੋ ਦੌਰਿਓ। ਆਗਿਆ ਮੈਂ ਭੂਖ ਸੋਈ ਕਰ ਸੁਖਾ, ਆਖੇ ਮਨ ਕਰਕੇ ਆਗਿਆ ਮੰਨੀ। ਮੰਨ ਲਓ ਆਗਿਆ ਦੇ ਦਿੱਤੀ ਤੇ ਉਹਨੂੰ ਪ੍ਰਸ਼ਾਦਾ ਨਹੀਂ ਪਹੁੰਚਿਆ, ਭੁੱਖ ਲੱਗੀ ਰੋਟੀ ਨਹੀਂ ਮਿਲੀ, ਸੇਵਾ ਕਰ ਰਹੇ ਪਰ ਮਹਾਰਾਜ ਕਹਿੰਦੇ ਨੇ ਇੰਨਾ ਤਤਪਰ ਹੋ ਕੇ ਸੇਵਾ ਕਰਦਾ ਕਿ ਭੁੱਖ ਲੱਗੀ ਹੋਣ ਦੇ ਬਾਵਜੂਦ ਕਦੀ ਗੁਰੂ ਨੂੰ ਚਿਤਾਰ ਕੇ ਇਹ ਨਹੀਂ ਕਹਿੰਦਾ ਕਿ ਆਖਰ ਤੁਹਾਡੇ ਘਰ ਚ ਸੇਵਾ ਕਰਨਾ, ਮੈਨੂੰ ਤਾਂ ਵਕਤ ਸਿਰ ਰੋਟੀ ਵੀ ਕਿਸੇ ਨਾ ਦਿੱਤੀ। ਮਹਾਰਾਜ ਕਹਿੰਦੇ ਨੇ ਇਵੇਂ ਮਾਨਸਿਕ ਤੌਰ ਤੇ ਮੰਨ ਜਾਣਾ ਕਿ ਜੋ ਕਰ ਰਿਹਾ ਹੈ ਠੀਕ ਹੈ। ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁੱਖ ਨਹੀਂ ਮੋਰਿਓ, ਸਹਿਜ ਆਨੰਦ ਰੱਖਿਓ ਗ੍ਰਹਿ ਭੁਇਤਰ ਉਠ ਉਵਾਉ ਕੋ ਦੌਰਿਓ। ਆਗਿਆ ਮੈਂ ਭੂਖ ਸੋਗ ਹਰਖ ਨਹੀਂ ਜਾਣਿਓ, ਜੋ ਜੋ ਹੁਕਮ ਭਇਓ ਸਾਹਿਬ ਕੋ ਸੋ ਮਾਥੇ ਲੈ ਮਾਨਿਓ। ਜੋ ਮਾਲਕ ਨੇ ਹੁਕਮ ਕੀਤਾ ਉਹਨੂੰ ਖਿੜੇ ਮੱਥੇ ਪ੍ਰਵਾਨ ਕਰ ਲੈਣਾ। ਮਹਾਰਾਜ ਕਹਿੰਦੇ ਨੇ ਸੇਵਾਦਾਰ ਅਸਲ ਵਿੱਚ ਉਹ ਹੈ ਕਿ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹਿ, ਤੇ ਅਗਲਾ ਕੰਮ ਕੀ ਕਰੇ ਆਪਸ ਕੋ ਕਰ ਕਛ ਨਾ ਜਨਾਵੇ। ਕਦੀ ਵੀ ਆਪਣਾ ਆਪ ਜਣਾਏ ਨਾ, ਇਹ ਮਰੀ ਕੋਈ ਖੋਮੇ ਵੇ, ਅੰਦਰੋਂ ਖੋਮੇ ਦਾ ਰੰਚਕ ਮਾਤਰ ਵੀ ਲੇਸ਼ ਕੋਈ ਨਹੀਂ। ਮਹਾਰਾਜ ਕਹਿੰਦੇ ਨੇ ਕਿ ਆਪਸ ਕੋ ਕਰ ਕਛ ਨਾ ਜਨਾਵੇ, ਹਰ ਹਰ ਨਾਮ ਹਿਰਦੈ ਸਦ ਧਿਆਵੇ, ਤੇ ਅਗਲਾ ਕੰਮ ਕੀ ਕਰੇ ਮਨ ਵੇਚੈ ਸਤਿਗੁਰ ਕੈ ਪਾਸ। ਬਸ ਇਹ ਨਹੀਂ ਜੇ ਵਿਕਦਾ ਗੁਰਮੁਖੋ, ਤਨ ਵੀ ਚਲਾ ਜਾਂਦਾ, ਪੈ ਧਨ ਵੀ ਬੰਦੇ ਦਾ ਚਲਾ ਜਾਂਦਾ ਪਰ ਮਨ ਛੇਤੀ ਨਹੀਂ ਵਿਕਦਾ। ਅਸੀਂ ਕਹਿੰਦੇ ਹਾਂ ਮਹਾਰਾਜ ਤਨ ਵੀ ਤੇਰਾ, ਕਿਉਂਕਿ ਤਨ ਨਾਲ ਅਸੀਂ ਕੋਈ ਸਮਾਂ ਗੁਰਦੁਆਰੇ ਸੇਵਾ ਕਰ ਲਾਂਗੇ। ਤੂੰ ਧਨ ਦਿੱਤਾ ਧਨ ਵੀ ਤੇਰਾ, ਪਰ ਮਨ ਇੰਨਾ ਅਵੈੜ ਹੈ ਉਹ ਕਹਿੰਦਾ ਧਨ ਤਾਂ ਤਨ ਬੇਸ਼ਕ ਦੇ ਅਵੀਂ ਪਰ ਮੈਨੂੰ ਸਮਰਪਿਤ ਨਾ ਕਰੀ, ਕਿਉਂਕਿ ਮਨ ਆਪਣੇ ਆਪ ਨੂੰ ਕਦੀ ਤਿਆਗਣ ਵਾਸਤੇ ਤਿਆਰ ਹੀ ਨਹੀਂ। ਮਹਾਰਾਜ ਕਹਿੰਦੇ ਨੇ ਕਿ ਜਿਸ ਬੰਦੇ ਨੇ ਮਨ ਵੇਚ ਦਿੱਤਾ, ਸੱਚ ਇਹ ਵੇ ਕਿ ਗੁਰੂ ਗ੍ਰੰਥ ਸਾਹਿਬ ਵਿੱਚੋਂ ਦੋ ਪ੍ਰਮਾਣ ਹੋਰ ਅਰਜ਼ ਕਰ ਦੇਣਾ ਕਿ ਅੱਜ ਤੱਕ ਪਰਮਾਤਮਾ ਨੂੰ ਗੁਰੂ ਨੂੰ ਧਨ ਦੇ ਤੌਰ ਤੇ ਰੁਪਈਆਂ ਦੇ ਤੌਰ ਤੇ ਕਦੀ ਕੋਈ ਨਹੀਂ ਜੇ ਖੁਸ਼ ਕਰ ਸਕਿਆ। ਭਾਵੇਂ ਕੋਈ ਖਰਬਾਂਪਤੀ ਵੀ ਬੰਦਾ ਆ ਜਾਏਗਾ ਨਾ ਤੇ ਬਾਬੇ ਦਾ ਘਰ ਖੀਰੇ ਮੋਤੀਆਂ ਨਾਲ ਬਣਾ ਕੇ ਕਹੇ ਕਿ ਮੈਂ ਗੱਲ ਤੇਰੀ ਨਹੀਂ ਮੰਨਣੀ, ਧਨ ਮੇਰੇ ਕੋਲ ਬੜਾ ਹੈ, ਤੇ ਬਾਬਾ ਜੀ ਕਹਿਣਗੇ ਚੇਤੇ ਰੱਖ ਇੱਥੇ ਧਨ ਕਰਕੇ ਖੁਸ਼ੀ ਨਹੀਂ ਮਿਲਣੀ, ਇੱਥੇ ਤਾਂ ਮਨ ਭੇਟਾ ਰੱਖ ਕੇ ਖੁਸ਼ੀ ਮਿਲਦੀ। ਕਬੀਰ ਸਾਹਿਬ ਦਾ ਇੱਕ ਬਚਨ ਹੁੰਦਾ ਕਿ ਕੰਚਨ ਸਿਉਂ ਪਾਈਐ ਨਹੀਂ ਤੋਲ, ਕੰਚਨ ਦਾ ਅਰਥ ਹੈ ਸੋਨਾ, ਜੇ ਤੂੰ ਮੰਨ ਲੈ ਆਪਣੇ ਬਰਾਬਰ ਤੋਲ ਕੇ ਸੋਨਾ ਵੀ ਦੇ ਦੇ। ਇਹ ਕਹਿ ਕੇ ਮਹਾਰਾਜ ਮੈਂ ਆਪਣੇ ਬਰਾਬਰ ਤੋਲ ਕੇ ਸੋਨਾ ਦੇ ਦਿੱਤਾ ਕਿ ਕੰਚਨ ਨਾਲ ਸੋਨੇ ਨਾਲ ਪਰਮਾਤਮਾ ਤੂੰ ਮੈਂ ਤੇਰੇ ਤੈਨੂੰ ਮਿਲ ਸਕਣਾ, ਤੂੰ ਮੇਰੇ ਕੋਲ ਆ ਸਕਣਾ। ਮਹਾਰਾਜ ਕਹਿੰਦੇ ਨਹੀਂ, ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲੀਆ ਹੈ। ਮੋਲ ਆਪਣਾ ਮਨ ਦੇ ਕੇ ਪਰਮਾਤਮਾ ਨੂੰ ਲਿਆ, ਨਾ ਕਿ ਸੋਨੇ ਚਾਂਦੀ ਤੇ ਰੁਪਈਆਂ ਨਾਲ ਖੁਸ਼ ਹੁੰਦਾ ਹੈ। ਦੂਸਰਾ ਇੱਕ ਬਚਨ ਹੋਰ ਹੈ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚ, ਧੰਨ ਗੁਰੂ ਅਰਜਨ ਦੇਵ ਜੀ ਦਾ ਉਹ ਪਵਿੱਤਰ ਸ਼ਬਦ ਹੈ। ਉਸ ਵਿੱਚ ਮਹਾਰਾਜ ਜੀ ਨੇ ਕਿਰਪਾ ਕੀਤੀ ਕਿ ਰਾਵਣ ਬਾਰੇ ਇਹ ਮਨੌਤ ਹੈ। ਅਸੀਂ ਆਮ ਤੌਰ ਤੇ ਉਹਨੂੰ ਦੈਵ ਸਿਰਾ ਵੀ ਕਹਿੰਦੇ ਹਾਂ ਕਿ ਜਿਹਦੇ 10 ਸਿਰ ਸਨ, ਪਰ ਇਹ ਵੀ ਕਿਹਾ ਜਾਂਦਾ ਹੈ ਕਿ ਰਾਵਣ ਦਾ ਇਸ਼ਟ ਸੀ ਸ਼ਿਵ ਜੀ। ਕਿਉਂਕਿ ਇਹ ਬਾਣੀ ਦੇ ਅਰਥ ਕਰਦਿਆਂ ਸਾਨੂੰ ਜ਼ਰੂਰ ਇਹਦੀ ਵਿਚਾਰ ਕਰਨੀ ਪਏਗੀ। ਕਹਿੰਦੇ ਨੇ ਰਾਵਣ ਕੋਲ ਸੋਨੇ ਦੀ ਲੰਕਾ ਹੈ, ਉਹਦੇ ਕੋਲ ਰੁਪਈਏ ਦੀ ਕਮੀ ਨਹੀਂ, ਧਨ ਉਹਦੇ ਵਿੱਚ ਘਰ ਵਿੱਚ ਬਹੁਤ ਜ਼ਿਆਦਾ ਹੈ, ਪਰ ਜਦੋਂ ਉਹਨੇ ਆਪਣੇ ਇਸ਼ਟ ਨੂੰ ਪ੍ਰਸੰਨ ਕੀਤਾ ਤੇ ਉਹਨੇ 10 ਵਾਰੀ ਆਪਣਾ ਸਿਰ ਵੱਢ ਕੇ ਭੇਟ ਕੀਤਾ, ਇਹਦਾ ਮਤਲਬ ਇਹ ਸੀ ਕਿ ਜਿੰਨੀ ਵਾਰੀ ਇਸ਼ਟ ਨੂੰ ਰਿਝਾਣ ਗਿਆ ਉਹਨੇ ਆਪਣਾ ਆਪ ਉਹਦੇ ਸਾਹਮਣੇ ਭੇਟ ਕੀਤਾ। ਇਹ ਬਾਣੀ ਵਿੱਚ ਬਚਨ ਹੁੰਦਾ, ਸਲੋਕ ਹੈ ਕਿ ਸੰਮਨ ਜੋ ਉਸ ਪ੍ਰੇਮ ਕੀ। ਮਹਾਰਾਜ ਸੰਮਨ ਨੂੰ ਸੰਬੋਧਨ ਕਰਕੇ ਕਹਿੰਦੇ ਨੇ ਸੰਮਨ ਜੋ ਉਸ ਪ੍ਰੇਮ ਕੀ, ਇਹਦਾ ਮਤਲਬ ਜੋ ਪਿਆਰੇ ਦਾ ਪਿਆਰ ਹੈ, ਜੋ ਗੁਰੂ ਦਾ ਪਿਆਰ ਹੈ। ਦਮ ਕਿਉ ਹੋਤੀ ਸਾਠ, ਦਮ ਦਾ ਅਰਥ ਹੈ ਦਮੜੀ, ਸਾਠ ਦਾ ਅਰਥ ਹੈ ਵੱਟਾ ਸੱਟਾ। ਕਹਿੰਦੇ ਨੇ ਹੇ ਸੰਮਨ, ਜੇ ਰੁਪਈਆਂ ਦੇ ਨਾਲ ਵੱਟਾ ਸੱਟਾ ਹੁੰਦਾ, ਜੇ ਰੁਪਈਏ ਦੇ ਕੇ ਪ੍ਰੇਮ ਮਿਲਦਾ ਹੁੰਦਾ, ਤੇ ਸੱਚ ਇਵੇਂ ਹਰ ਧਨਾਟ ਬੰਦਾ ਪ੍ਰਭੂ ਪ੍ਰੇਮੀ ਹੁੰਦਾ। ਤੇ ਮਹਾਰਾਜ ਕਹਿੰਦੇ ਤੇਰੇ ਕੋਲ ਤਾਂ ਇੰਨੀ ਦੌਲਤ ਵੀ ਨਹੀਂ ਕਿ ਸੰਮਨ ਜੋ ਉਸ ਪ੍ਰੇਮ ਕੇ, ਦਮ ਕੋ ਹੋਤੀ ਸਾਠ, ਰਾਵਣ ਖੁਤੇ ਸੋ ਰੰਕ ਨਹਿ। ਰਾਵਣ ਕੋਈ ਗਰੀਬ ਨਹੀਂ, ਜਿਨ ਸਿਰ ਦੀਨੇ ਕਾਟ, ਜਿਨੇ ਆਪਣਾ ਸਿਰ ਕੱਟ ਕੇ ਆਪਣੇ ਇਸ਼ਟ ਨੂੰ ਦੇ ਦਿੱਤਾ। ਜਿਸ ਨੇ ਮਾਲਕ ਨੂੰ ਰਿਝਾਣਾ ਉਹਨੂੰ ਆਪਣਾ ਮਨ ਭੇਟਾ ਕਰਨਾ ਪੈਂਦਾ। ਜੇ ਮਨ ਭੇਟਾ ਹੋ ਜਾਏ ਨਾ ਤੇ ਤਨ ਦੀ ਅਵਸਥਾ, ਤਨ ਤਾਂ ਆਪਣੇ ਆਪ ਹੀ ਚਲਾ ਗਿਆ, ਕਿਉਂਕਿ ਸਾਰੀ ਕਾਰਵਾਈ ਜਿਹੜੀ ਉਹ ਮਨ ਕਰਦਾ ਹੈ। ਭਾਵੇਂ ਦਿਸਦਾ ਕੋਈ ਨਹੀਂ ਪਰ ਅਣ ਦਿਸਦਾ ਹੋਏ ਸਭ ਕੁਝ ਕਰੀ ਜਾ ਰਿਹਾ ਹੈ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਕਿ ਮਨ ਸਰੀਰ ਦੇ ਕਿਸੇ ਇੱਕ ਥਾਂ ਤੇ ਹੱਥ ਰੱਖ ਕੇ ਨਹੀਂ ਕਹਿ ਸਕਦੇ ਕਿ ਇਹਨੂੰ ਮਨ ਕਹਿੰਦੇ ਨੇ। ਅੱਖਾਂ ਨੂੰ ਤਾਂ ਦੇਖ ਕੇ ਕਹਿ ਸਕਦੇ ਹਾਂ ਇਹ ਨੇਤਰ ਨੇ, ਇਹ ਕੰਨ ਨੇ, ਇਹ ਜੇਵਾ ਹੈ, ਨਾਸਕਾ ਹੈ, ਹੱਥ ਨੇ, ਪੈਰ ਨੇ, ਪਰ ਕੋਈ ਇਹ ਨਹੀਂ ਦੱਸ ਸਕਦਾ ਹੱਥ ਰੱਖ ਕੇ ਬੋਡੀ ਤੇ ਵੀ ਇਹਨੂੰ ਮਨ ਕਹਿੰਦੇ। ਦਿਸਦਾ ਨਹੀਂ ਪਰ ਹੈ ਜ਼ਰੂਰ। ਮਨ ਦਰਅਸਲ ਇੱਕ ਖਿਆਲ ਹੈ, ਮਨ ਇੱਕ ਵਿਚਾਰਾਂ ਦੀ ਪੋਟਲੀ ਹੈ। ਜਦੋਂ ਬੰਦੇ ਦੇ ਵਿਚਾਰ ਚੇਂਜ ਹੋ ਜਾਣ ਤੇ ਸਰੀਰ ਦੀਆਂ ਹਰਕਤਾਂ ਆਪਣੇ ਆਪ ਹੀ ਤਬਦੀਲ ਹੋ ਜਾਂਦੀਆਂ ਨੇ। ਜਿਸ ਬੰਦੇ ਦੇ ਖਿਆਲ ਚੇਂਜ ਨਾ ਹੋਣ, ਵਿਚਾਰ ਨਾ ਬਦਲਣ, ਸੱਚ ਇਵੇਂ ਉਹਦਾ ਤਨ ਵੀ ਵਿਚਾਰਾਂ ਦਾ ਗੁਲਾਮ ਹੀ ਰਹਿੰਦਾ। ਫਿਰ ਇਹਨੂੰ ਥੋੜੀ ਜਿਹੀ ਮੈਂ ਬੇਨਤੀ ਕਰਦਿਆਂ ਸਮਝਣ ਦੇ ਲਈ, ਵੈਸੇ ਪਿੱਛੇ ਅਰਜ਼ ਕਰਕੇ ਆਇਆ, ਖਿਆਲ ਜਿਹਨੂੰ ਆਪਾਂ ਵਿਚਾਰ ਕਹਿ ਲਓ, ਪੜ੍ਹੇ ਲਿਖੇ ਤੁਸੀਂ ਸੱਜਣ ਥਾਟ ਸ਼ਬਦ ਵਰਤਦੇ ਹੋ, ਜਿਹੜਾ ਖਿਆਲ ਹੈ ਨਾ, ਜਿਸ ਚੀਜ਼ ਨੂੰ ਅਸੀਂ ਵਾਰ ਵਾਰ ਚੇਤੇ ਕਰਨੇ ਆ, ਖਿਆਲ ਹੁੰਦਾ, ਉਹ ਫਿਰ ਸਾਡੀ ਆਦਤ ਬਣ ਜਾਂਦੀ ਹੈ। ਕਿਉਂਕਿ ਖਿਆਲ ਆਦਤ ਬਣਦਾ, ਜਦੋਂ ਸਾਡੀ ਆਦਤ ਬਣਦੀ ਹੈ ਉਹੀ ਖਿਆਲ ਆਦਤ ਤੋਂ ਕਰਮ ਬਣ ਜਾਂਦੇ ਨੇ, ਜਦੋਂ ਕਰਮ ਬਣਦੇ ਨੇ ਉਹੀ ਸਾਡੇ ਸੰਸਕਾਰ ਬਣ ਜਾਂਦੇ ਨੇ, ਤੇ ਜਿੱਦਣ ਸਾਡੇ ਸੰਸਕਾਰ ਬਣਦੇ ਨੇ ਉਹਨਾਂ ਦਾ ਬੰਦਾ ਵੱਧਾ ਹੋਇਆ ਬੰਦਾ ਜੰਮਦਾ ਤੇ ਮਰਦਾ ਰਹਿੰਦਾ। ਮਨ ਸਿਰਫ ਇੱਕ ਖਿਆਲ ਹੈ, ਜੇ ਮਨ ਗੁਰੂ ਨੂੰ ਦਿੱਤਾ ਜਾਏ ਤੇ ਫਿਰ ਉਸ ਤੋਂ ਬਾਅਦ ਤਨ ਦੀ ਕੀ ਮਜਾਲ, ਤਨ ਦੀ ਕੀ ਤਾਕਤ ਕੇ ਗੁਰੂ ਕੋਲ ਨਾ ਆਏ। ਮਨ ਸਰੀਰ ਵਿੱਚ ਨਜ਼ਰ ਨਹੀਂ ਆਉਂਦਾ ਪਰ ਪੂਰੇ ਸਰੀਰ ਦੇ ਉੱਤੇ ਉਹਨੇ ਆਪਣਾ ਕਬਜ਼ਾ ਕੀਤਾ ਹੈ। ਕੋਈ ਬੋਡੀ ਦਾ ਐਸਾ ਹਿੱਸਾ ਨਹੀਂ, ਤਨ ਦਾ ਹਿੱਸਾ ਨਹੀਂ ਜਿਸ ਉੱਪਰ ਮਨ ਕਾਬਜ ਨਾ ਹੋਵੇ। ਹਾਂ, ਜਿਹਦੇ ਕੋਲ ਗੁਰੂ ਦਾ ਸ਼ਬਦ ਨਹੀਂ। ਮਨ ਅੱਖਾਂ ਦੇ ਅੰਦਰ ਬੈਠਾ ਹੈ, ਉਹ ਇਸ਼ਾਰੇ ਕਰਦਾ, ਦੇਖਦੀਆਂ ਅੱਖਾਂ ਨੇ ਤੇ ਰਸ ਮਨ ਲੈਂਦਾ ਹੈ। ਮਨ ਕੰਨਾਂ ਵਿੱਚ ਬੈਠਾ ਹੈ, ਸੁਣਦੇ ਕੰਨ ਨੇ, ਪਰ ਜਦੋਂ ਕਿਸੇ ਨਿੰਦਿਆ ਚੁਗਲੀ ਜਾਂ ਹੋਰ ਸ਼ਬਦ ਨੂੰ ਸੁਣਦਾ ਤੇ ਪ੍ਰਸੰਨ ਮਨ ਹੁੰਦਾ, ਉਹ ਕੰਨਾਂ ਵਿੱਚ ਬੈਠਾ ਸੁਣਦਾ, ਅੱਖਾਂ ਵਿੱਚ ਬੈਠਾ ਦੇਖਦਾ, ਜ਼ਬਾਨ ਵਿੱਚ ਬੈਠਾ ਬੋਲਦਾ ਤੇ ਸਵਾਦ ਲੈਂਦਾ, ਹੱਥਾਂ ਵਿੱਚ ਬੈਠਾ ਉਹ ਕੰਮ ਕਰ ਰਿਹਾ, ਪੈਰਾਂ ਵਿੱਚ ਬੈਠਾ ਉਹ ਚੱਲ ਰਿਹਾ ਹੈ, ਪੂਰੇ ਦੇ ਪੂਰੇ ਤਨ ਦੇ ਇੰਦਰੀਆਂ ਤੇ ਮਨ ਨੇ ਆਪਣਾ ਕਾਬੂ ਪਾਇਆ। ਮਹਾਰਾਜ ਕਹਿੰਦੇ ਦੇਖ ਆਪਣਾ ਮਨ ਦੇ ਦੇ, ਮਨ ਵੇਚ ਦੇ। ਮਨ ਵੇਚਣ ਦਾ ਮਤਲਬ ਕੀ? ਆਪਣੇ ਖਿਆਲ ਗੁਰੂ ਨੂੰ ਦੇ ਦੇ, ਆਪਣੀ ਸਿਆਣਪ ਗੁਰੂ ਨੂੰ ਦੇ ਦੇ, ਆਪਣੇ ਅੰਦਰ ਦੀ ਖੰਗਤਾ ਗੁਰੂ ਦੇ ਸਾਹਮਣੇ ਰੱਖ ਦੇ। ਜਿੱਥੇ ਤੈਨੂੰ ਆਪਣੀ ਖੌਮੇ ਦਿਸਦੀ ਹੈ, ਆਪਣੇ ਵਿਚਾਰਾਂ ਨੂੰ ਛੱਡ। ਤਾਂ ਹੀ ਤਾਂ ਸ਼ਬਦ ਨੂੰ ਗੁਰੂ ਕਿਹਾ ਗਿਆ, ਕਿਉਂਕਿ ਸ਼ਬਦ ਵੀ ਇੱਕ ਗੁਰੂ ਦੇ ਅੰਦਰ ਦਾ ਫੁਰਨਾ ਖਿਆਲ ਹੈ। ਤੇ ਜੇ ਆਪਣੇ ਖਿਆਲਾਂ ਨੂੰ ਛੱਡ ਕੇ ਤੂੰ ਸ਼ਬਦ ਨੂੰ ਮੰਨ ਲਏਗਾ, ਤੇਰੇ ਮਨ ਤੇ ਆਪਣੇ ਆਪ ਹੀ ਕਾਬੂ ਹੋ ਜਾਏ। ਫਿਰ ਇਹਨੂੰ ਥੋੜਾ ਜਿਹਾ ਬਾਣੀ ਚੋਂ ਦੇਖੀ ਹੈ। ਵੈਸੇ ਬਿਖਮ ਜਿਹਾ ਇੱਕ ਪ੍ਰਕਰਨ, ਗੁਰੂ ਅਰਜੁਨ ਦੇਵ ਜੀ ਦਾ ਇੱਕ ਬਚਨ ਆਉਂਦਾ ਹੈ, ਕਹਿੰਦੇ ਜਿਸ ਥਾਂ ਤੇ ਬੰਦੇ ਦਾ ਚਿੱਤ ਮਿਲਿਆ ਹੋਵੇ ਨਾ, ਉਸ ਦੀ ਵਾਈਬਰੇਸ਼ਨ, ਉਹਦੀਆਂ ਤਰੰਗਾਂ, ਉਹਦਾ ਆਬਾ ਮੰਡਲ ਬੰਦੇ ਦੇ ਸਰੀਰ ਤੇ ਅਸਰ ਕਰੀ ਜਾਂਦਾ। ਜਿਵੇਂ ਸਿਰਫ ਇਹ ਉਦਾਹਰਣ ਨੇ ਕਿ ਮਾਂ ਦਾ ਅੰਦਰ ਆਪਣੇ ਬੱਚੇ ਵਿੱਚ ਜੁੜਿਆ ਹੈ। ਆਪ ਜੀ ਦੇਖੋਗੇ ਕਿ ਹੋਰ ਕਿਸੇ ਜੀ ਨੂੰ ਉਹਨਾਂ ਸ਼ਾਇਦ ਦਰਦ ਖਿਆਲ ਨਹੀਂ, ਮਾਂ ਦਾ ਚਿੱਤ ਆਪਣੇ ਬੱਚੇ ਵਿੱਚ, ਉਹ ਸੁੱਤੀ ਬਹਿੰਦੀ ਉੱਠਦੀ ਜਾਗਦੀ ਉਹਦੇ ਅੰਦਰ ਵਾਰ ਵਾਰ ਆਪਣੇ ਬੱਚੇ ਦੇ ਖਿਆਲ ਹੀ ਆਉਣਗੇ, ਕਿਉਂਕਿ ਬੱਚੇ ਦਾ ਦੁੱਖ ਸੁੱਖ ਮਾਂ ਦੇ ਸਰੀਰ ਉੱਤੇ ਅਸਰ ਕਰਨ ਲੱਗ ਪੈਂਦਾ ਹੈ, ਚਿੱਤ ਜੁੜਿਆ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ ਮੰਨ ਲਿਆ ਜਾਏ ਕਿ ਪਤੀ ਤੇ ਪਤਨੀ ਦਾ ਚਿੱਤ ਹੈ, ਭਰਾਵਾਂ ਭਰਾਵਾਂ ਦਾ ਚਿੱਤ ਹੈ, ਜਿਸ ਨਾਲ ਵੀ ਸਾਡਾ ਚਿੱਤ ਲੱਗਾ ਉਹਦੇ ਤਨ ਉੱਤੇ ਜੋ ਵਾਪਰੇਗਾ ਉਹ ਸਾਡੇ ਅੰਦਰ ਵੀ ਅਸਰ ਕਰੇਗਾ। ਤੇ ਮਹਾਰਾਜ ਕਹਿੰਦੇ ਨੇ ਜਿਹਦਾ ਚਿੱਤ ਗੁਰੂ ਦੇ ਚਿੱਤ ਵਿੱਚ ਸਮਾ ਜਾਏ, ਜੋ ਕੁਝ ਗੁਰੂ ਦੇ ਅੰਦਰ ਹੈ ਉਹ ਸਿੱਖ ਦੇ ਅੰਦਰ ਆ ਜਾਏ। ਇਹ ਪਵਿੱਤਰ ਬਚਨ ਨੇ ਕਿ ਮਿੱਤ ਕਾ ਚਿੱਤ ਅਨੂਪ ਤਨ ਗੁਰੂ ਅਰਜੁਨ ਦੇਵ। ਕਹਿੰਦੇ ਨੇ ਮੇਰੇ ਮਿੱਤਰ ਦਾ ਚਿੱਤ, ਇੱਥੇ ਚਿੱਤ ਦਾ ਅਰਥ ਕਰਾਂਗੇ ਗੁਰੂ ਦਾ ਸ਼ਬਦ। ਮੇਰੇ ਗੁਰੂ ਦਾ ਜਿਹੜਾ ਚਿੱਤ ਹੈ ਉਹ ਸ਼ਬਦ ਹੈ। ਅਸੀਂ ਰੋਜ਼ ਪੜ੍ਹਦੇ ਹਾਂ ਕਿ ਸ਼ਬਦ ਗੁਰੂ ਦਾ ਹਿਰਦਾ ਹੈ, ਸ਼ਬਦ ਗੁਰੂ ਦਾ ਤਨ ਹੈ, ਸ਼ਬਦ ਗੁਰੂ ਦੀ ਪ੍ਰਤੱਖ ਦੇਵੇ। ਸਾਹਿਬ ਕਹਿੰਦੇ ਨੇ ਮਿੱਤ ਕਾ ਚਿੱਤ ਅਨੂਪ ਸੋ ਮਰਮ ਨਾ ਜਾਣੀਏ, ਗਾਹਕ ਗੁਣੀ ਅਪਾਰ ਸੋ ਤੱਤ ਪਛਾਣੀਏ। ਚਿੱਤੈ ਚਿੱਤ ਸਮਾਏ ਤਾਂ ਹੋਵੇ ਰੰਗ ਘਣਾ, ਆਪਣੇ ਚਿੱਤ ਨੂੰ ਗੁਰੂ ਦੇ ਚਿੱਤ ਵੀ ਸਮਾ ਦੇ। ਕੀ ਕਾਰਨ? ਕਿ ਜਿਸ ਦਿਨ ਅੰਦਰ ਕਿਤੇ ਟਿਕ ਜਾਏ ਬਾਣੀ ਪੜ੍ਹਦੇ ਹਾਂ, ਸ਼ਬਦ ਪੜ੍ਹਦੇ ਹਾਂ, ਕੀਰਤਨ ਸੁਣਦੇ ਹਾਂ, ਤੇ ਆਪਾਂ ਇਹ ਅਕਸਰ ਕਹਿੰਦੇ ਹਾਂ ਕਿ ਅੱਜ ਇੰਨਾ ਚਿੱਤ ਜੁੜਿਆ ਕਿ ਸੱਚ ਇਹਵੇ ਕਿ ਸਭ ਕੋਈ ਦੁਨੀਆਂ ਦਾ ਭੁੱਲ ਗਿਆ। ਕਿਉਂ ਭੁੱਲ ਗਿਆ? ਦੁਨੀਆਂ ਤਾਂ ਉਸੇ ਤਰ੍ਹਾਂ ਹੀ ਹੈ, ਚਿੰਤਾਵਾਂ ਤਾਂ ਬਾਹਰ, ਉਹ ਕੋਈ ਜਿਹਨੇ ਅੱਗ ਉਹੀ ਬਾਹਰ ਬਲੀ, ਪਰ ਆਪਾਂ ਕਹਿੰਦੇ ਹਾਂ ਅੱਜ ਤਾਂ ਠੰਡ ਪੈ ਗਈ। ਉਹ ਅਸਲ ਵਿੱਚ ਠੰਡ ਤਾਂ ਪਈ ਕਿ ਸਾਡੇ ਫੁਰਨੇ ਦੌੜਨੋਂ ਬੰਦ ਹੋ ਗਏ, ਅਸੀਂ ਆਪਣੇ ਚਿੱਤ ਨੂੰ ਸ਼ਬਦ ਵੀ ਜੋੜ ਦਿੱਤਾ, ਤੇ ਜਿਹੜੀ ਸ਼ਬਦ ਦੀ ਠੰਡ ਸੀ ਉਹ ਸਾਡੇ ਅੰਦਰ ਪ੍ਰਵੇਸ਼ ਕਰ ਗਈ। ਕਿਉਂਕਿ ਬਾਣੀ ਵਿੱਚ ਇਹ ਰਸ ਹੈ, ਜਦੋਂ ਕੋਈ ਅੰਦਰੋਂ ਜੁੜੇਗਾ। ਮੈਂ ਆਪਣੇ ਪ੍ਰਕਰਨ ਨੂੰ ਅੱਗੇ ਰੱਖਾਂ ਕਿ ਸੇਵਕ ਉਹ ਜਿਹੜਾ ਮਨ ਦੇ ਦੇ। ਮਹਾਰਾਜ ਕਹਿ ਰਹੇ ਨੇ ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕੱਛ ਨਾ ਜਨਾਵੇ, ਹਰ ਹਰ ਨਾਮ ਹਿਰਦੈ ਸਦ ਧਿਆਵੇ, ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਹੁਣ ਸੇਵਾ ਇੱਕ ਹੁੰਦੀ ਹੈ ਸ਼ਰਤ ਲਾ ਕੇ ਕਰਨੀ, ਇੱਕ ਹੁੰਦੀ ਹੈ ਨਿਸ਼ਕਾਮ ਸੇਵਾ। ਵੈਸੇ ਤਾਂ ਨਿਸ਼ਕਾਮੀ ਕੋਈ ਟਾਵਾਂ ਟਾਵਾ ਹੁੰਦਾ, ਸਾਡੇ ਵਿੱਚ ਨਿਸ਼ਕਾਮੀ ਦੀ ਪਰਿਭਾਸ਼ਾ ਵੀ ਆਪਣੀ ਹੈ। ਜਿਹੜਾ ਬੰਦਾ ਮੰਨ ਲਓ ਕਿ ਗੁਰੂ ਘਰ ਆਉਂਦਾ ਹੈ, ਸਾਨੂੰ ਹਿੰਦੁਸਤਾਨ ਚ ਬਹੁਤ ਮਿਲਦੇ ਨਿਸ਼ਕਾਮੀ ਸੱਜਣ, ਮੰਨ ਲਓ ਇਹਨੂੰ ਥੋੜਾ ਜਿਹਾ ਸਮਝਣ ਲਈ ਕਿ ਉਹ ਕਹਿੰਦਾ ਵੀ ਮੈਂ ਨਾ ਨਿਸ਼ਕਾਮ ਕੀਰਤਨ ਕਰਨਾ। ਨਿਸ਼ਕਾਮ ਦਾ ਮਤਲਬ ਮੈਂ ਭੇਟਾ ਨਹੀਂ ਲੈਂਦਾ। ਕੀ ਰੁਪਈਏ ਨੂੰ ਛੱਡਣ ਦਾ ਨਾਮ ਨਿਸ਼ਕਾਮਤਾ ਹੈ? ਠੀਕ ਹੈ, ਬੜੀ ਵੱਡੀ ਰੱਬ ਦੀ ਦਇਆ ਹੈ ਕਿ ਜਿਹਨੂੰ ਪਰਮਾਤਮਾ ਆਪਣੀ ਕਿਰਤ ਦੇ ਦੇ, ਧਨ ਛੱਡਣ ਦਾ ਤਿਆਗ ਦੇ ਦੇ। ਪਰ ਮੰਨ ਲਿਆ ਜਾਏ, ਐਸੇ ਬੰਦੇ ਮੈਂ ਬੜੇ ਦੇਖੇ। ਸੱਚ ਇਹ ਮੈਂ ਗੁਰੂ ਤੋਂ ਡਰ ਕੇ ਕਹਿਣਾ, ਇੱਕ ਨੇ ਤਾਂ ਲਿਸਟ ਵੀ ਦੇ ਦਿੱਤੀ ਮੰਜੀ ਸਾਹਿਬ, ਕਹਿੰਦੇ ਜਿੰਨੇ ਦਿਨ ਮੈਂ ਕਥਾ ਕੀਰਤਨ ਕੀਤਾ ਇੰਨੇ ਰੁਪਈਏ ਹੋਏ, ਮੈਂ ਸਾਰੇ ਦੇ ਸਾਰੇ ਰੁਪਈਏ ਗੁਰੂ ਰਾਮਦਾਸ ਦੀ ਗੋਲਕ ਚ ਪਾਇਆ। ਜਿੱਥੇ ਉਹਨੇ ਜਾਣਾ ਨਾਲ ਹੀ ਕਹੀ ਜਾਣਾ, ਤੇ ਮੇਰੇ ਮਨ ਚ ਕਹਿਆ ਵੀ ਛੱਡੇ ਕਾਹਦੇ? ਸੱਚੀ ਗੱਲ, ਨਾਲ ਲੈ ਹੁੰਦੇ, ਜੇਬ ਚ ਖਰਚੇ ਹੁੰਦੇ, ਮਨ ਚ ਤੇ ਨਾ ਜਾਂਦੇ। ਉਹ ਗੁਰੂ ਕੀ ਗੋਲਕ ਚ ਤਾਂ ਪਏ ਨਹੀਂ, ਉਹ ਬੰਦੇ ਦੀ ਮਨ ਦੀ ਗੋਲਕ ਵਿੱਚ ਪੈ ਗਏ। ਮਰਨ ਤੋਂ ਬਾਅਦ ਵੀ ਖੰਗਤਾ ਨਹੀਂ ਛੱਡੀ ਜਾਣੀ ਕਿ ਮੈਂ ਇੰਨਾ ਵੱਡਾ ਤਿਆਗੀ। ਨਿਸ਼ਕਾਮ ਜਿੱਥੇ ਕੋਈ ਕਾਮਨਾ ਨਾ ਹੋਵੇ। ਸੱਚ ਇਹਵੇ ਜਿੱਥੇ ਪੂਰਨ ਤੌਰ ਤੇ ਨਿਸ਼ਕਾਮਤਾ ਆ ਜਾਏਗੀ ਉੱਥੇ ਭਗਵਾਨ ਪ੍ਰਗਟ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਧਨ ਛੱਡ ਦਿੱਤਾ ਪਰ ਹੰਕਾਰ ਤਾਂ ਨਹੀਂ ਛੱਡਿਆ ਨਾ। ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤੇ ਕਿ ਕਬੀਰ ਮਾਇਆ ਤਜੀ ਤੋਂ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ। ਹੰਕਾਰ ਨਹੀਂ ਛੱਡਿਆ, ਮਾਨ ਮੁਨੀ ਮੁਨ ਵਰਗਲੇ ਮਾਨ ਸਭੇ ਕੋ ਖਾਏ। ਕਹਿੰਦੇ ਨੇ ਇੱਥੇ ਤਾਂ ਤਿਆਗੀ ਵੀ ਹੰਕਾਰੀ ਹੋ ਗਏ। ਸਤਿਗੁਰੂ ਜੀ ਨੇ ਬਚਨ ਕਹੇ, ਇੱਕ ਬਚਨ ਹੋਰ ਕਹਿ ਦੇਣਾ, ਇਹ ਅੱਜ ਨਹੀਂ। ਸੱਚ ਇਹ ਵੇ ਆਪਣੇ ਆਪ ਨੂੰ ਵਿੱਚ ਲੈ ਕੇ ਆਪਣੀ ਕਮਜ਼ੋਰੀ ਦੀ ਗੱਲ ਕਰਨੀ ਚਾਹੀਦੀ ਏ ਕਿ ਸ਼ਾਇਦ ਕਿਤੇ ਇਸ ਮਨ ਨੂੰ ਠੋਕਰ ਵੱਜੇ। ਲੋਕਾਂ ਨੇ, ਇਕੱਲੇ ਮੈਂ ਸਿੱਖ ਸ਼ਬਦ ਨਹੀਂ ਵਰਤਾਂਗਾ, ਬਹੁਤਾਂਤ ਦੁਨੀਆਂ ਨੇ ਨਾ ਰੱਬ ਨੂੰ ਇੱਕ ਬੈਂਕ ਮੰਨਿਆ ਹੋਇਆ, ਮੰਦਰ ਮਸਜਿਦ ਗੁਰਦੁਆਰੇ। ਤੇ ਉਹਨਾਂ ਦਾ ਖਿਆਲ ਹੈ ਕਿ ਜੋ ਕੁਝ ਗੁਰਦੁਆਰੇ ਆਪਾਂ ਦੇ ਕੇ ਆਵਾਂਗੇ ਨਾ ਇਹਦੇ ਨਾਲੋਂ ਕਈ ਗੁਣਾ ਸਾਨੂੰ ਇਹਦੇ ਬਦਲੇ ਮਿਲੇਗਾ। ਉਹ ਸਿਰਫ ਮਾਇਆ ਦੇ ਪੱਧਰ ਤੇ ਗੁਰੂ ਨੂੰ ਪਿਆਰ ਕਰਦੇ ਨੇ। ਇਹ ਗੁਰੂ ਗ੍ਰੰਥ ਸਾਹਿਬ ਵਿੱਚੋਂ ਤੇ ਸ਼ਬਦ ਗੁਰੂ ਨਾਨਕ ਸਾਹਿਬ ਦੇ। ਹਰ ਬੰਦੇ ਦੇ ਅੰਦਰ ਇੱਕ ਭੁੱਖ ਬੈਠੀ ਹੈ। ਸੱਚ ਇਵੇਂ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ। ਜੇ ਕੋਈ ਨਿਸ਼ਕਾਮੀ ਹੋ ਕੇ ਸੇਵਾ ਕਰੇ, ਪਰ ਅੱਜ ਗਰੀਬ ਇੱਕ ਸੀੜੀ ਬਣ ਗਿਆ, ਇੱਕ ਪੌੜੀ ਬਣ ਗਿਆ ਕਿ ਜਿੰਨੇ ਗਰੀਬ ਮਿਲਣਗੇ ਉਹਨਾਂ ਨੂੰ ਕੰਬਲ ਪੈਸੇ ਰੋਟੀ ਖਵਾ ਕੇ ਉਹਨਾਂ ਦੇ ਮੋਢਿਆਂ ਤੇ ਪੈਰ ਰੱਖਦਿਆਂ ਰੱਖਦਿਆਂ ਮੈਂ ਸੱਚਖੰਡ ਪਹੁੰਚ ਜਾਵਾਂਗਾ। ਅੰਦਰ ਨੂੰ ਤਿਆਰ ਨਹੀਂ, ਗਰੀਬੀ ਦਾ ਸ਼ੋਸ਼ਣ ਹੈ। ਕੀ ਹੈ ਬੰਦੇ ਦਾ ਸੁਭਾਅ? ਮਹਾਰਾਜ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਕਿ ਪਰਮਾਤਮਾ ਦੇ ਨਾਮ ਤੇ ਆਦਮੀ ਇੱਕ ਪੈਸਾ ਦਿੰਦਾ ਹੈ, ਇੱਕ ਰੁਪਈਆ ਦਿੰਦਾ, ਤੇ ਫਿਰ ਇੱਕ ਗੱਲ ਮੰਨਦਾ, ਕਹਿੰਦਾ ਜੇ ਇੱਕ ਰੁਪਈਆ ਦਿੱਤਾ ਸਾਰੇ ਪੰਡਿਤ ਪੁਰੋਹਿਤ ਮੌਲਵੀ ਪਾਦਰੀ ਭਾਈ ਸਾਰੇ ਕਹਿੰਦੇ ਨੇ ਕਿ ਰੱਬ ਨੂੰ ਇੱਕ ਗੁਣਾ ਦਿਓ, ਹਜ਼ਾਰ ਗੁਣਾ ਦਿੰਦਾ। ਕਹਿਣ ਲੱਗੇ ਰੱਬ ਵਰਗਾ ਤਾਂ ਵਿਆਜ ਦੇਣ ਵਾਲਾ ਹੈ ਹੀ ਕੋਈ ਨਹੀਂ, ਸ਼ਾਹੂਕਾਰ ਆਪਾਂ ਬਣੀਏ, ਰੱਬ ਨੂੰ ਪੈਸਾ ਦੇਈਏ, ਇੱਕ ਗੁਣਾ ਦਿੱਤਾ ਹੈ, ਹਜ਼ਾਰ ਗੁਣਾ ਮਿਲੇਗਾ ਵਾਪਸ। ਤੇ ਇੱਕ ਗੁਣਾ ਦੇ ਕੇ ਕਹਿੰਦਾ ਕਿ ਘੱਟੋ ਘੱਟ ਮੇਰੀ ਅਨਾਉਂਸਮੈਂਟ ਤਾਂ ਕਰ ਦਿਓ ਕਿ ਇੰਨੇ ਰੁਪਈਏ ਮੈਂ ਗੁਰੂ ਘਰ ਨੂੰ ਦਿੱਤੇ। ਤੇ ਨਾਲ ਕਹੀ ਜਾਏਗਾ ਨਿਸ਼ਕਾਮੀ। ਮੈਂ ਇੱਕ ਇਹ ਵੀ ਸੱਜਣ ਸੁਣਿਆ, ਇਹਨੂੰ ਸ਼ੁਗਲ ਚ ਨਾਲ ਜਾਇਓ, ਉਹਨੇ ਰਸੀਦ ਕਟਾਈ ਤੇ ਆਪਣਾ ਨਾਮ ਉੱਤੇ ਲਿਖਾ, ਕਹਿੰਦਾ ਸਰਦਾਰ ਫਲਾਣਾ ਸਿੰਘ ਵੱਲੋਂ ਗੁਪਤ ਰੁਪਈਏ ਨੇ। ਹੁਣ ਬੰਦਾ ਪੁੱਛੇ ਵੀ ਆਪਣਾ ਨਾਮ ਵੀ ਲਿਖਾ ਦਿੱਤਾ, ਬਾਕੀ ਗੁਪਤ ਉਹਦੇ ਵਿੱਚ ਕੀ ਰਹਿ ਗਿਆ? ਦੇਖੋ ਬੰਦਾ ਧਰਮੀ ਵੀ ਬਣਨਾ ਚਾਹੁੰਦਾ ਹੈ, ਖੰਗਤਾ ਵੀ ਨਹੀਂ ਛੱਡਦਾ, ਫਲਾਣੇ ਵੱਲੋਂ ਸਿੰਘ ਦਾ ਨਾਮ ਵੀ ਨਾਲ ਗੁਪਤ। ਮਹਾਰਾਜ ਜੀ ਨੇ ਬਾਣੀ ਵਿੱਚ ਕਿਹਾ, ਦੇ ਮੰਗੈ ਸਹਿਸਾ ਗੁਣਾ, ਦਿੰਦਾ ਇੱਕ ਗੁਣਾ ਤੇ ਮੰਗਦਾ ਰੱਬ ਕੋਲੋਂ ਹਜ਼ਾਰਾਂ ਗੁਣਾ ਹੈ। ਸੱਚ ਏਵੇ ਹਜ਼ਾਰਾਂ ਤੂੰ ਮਿੱਥੇ ਨੇ, ਤੂੰ ਆਪਣੇ ਆਪ ਨੂੰ ਸਮਰਪਿਤ ਕਰ, ਤੂੰ ਇੱਕ ਗੁਣ ਦੇ ਬਦਲੇ ਹਜ਼ਾਰਾਂ ਗੁਣ ਮੰਨੈ। ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਕਹਿੰਦੇ ਨੇ ਤੂੰ ਸ਼ਰਤ ਲਾ ਕੇ ਨਾ ਮੰਗ, ਤੂੰ ਮੇਰਾ ਬਣ ਜਾ, ਮੈਂ ਹਕੀਕਤ ਵਿੱਚ ਕਹਿੰਦਾ ਸਾਰੀ ਦੁਨੀਆਂ ਤੇਰੀ ਬਣਾ ਕੇ ਰੱਖ ਦਿਆਂ। ਆਪਣੀ ਮੈਂ ਮਾਰ ਆਪ ਸਵਾਰ, ਮੈਂ ਮਿਲੈ ਮੈਂ ਮਿਲਿਆ ਸੁਖੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ। ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਹੈ ਕਿ ਪਿਤਾ ਕਿਰਪਾਲ ਆਗਿਆ ਇਹ ਕੀਨੀ, ਬਾਰਕ ਮੁੱਖ ਮੰਗੇ ਸੋ ਦੇਣਾ। ਕਹਿੰਦੇ ਨੇ ਜਦੋਂ ਮੇਰੇ ਹੀ ਬਣ ਗਿਆ, ਹੁਣ ਇਹਦੇ ਨਾਲ ਗਿਣਤੀਆਂ ਮਿੰਤੀਆਂ ਕਾਹਦੀਆਂ। ਮੈਂ ਆਪਣੇ ਪ੍ਰਕਰਨ ਵਿੱਚ ਰਹਾਂ ਕਿ ਧਨ ਨਾਲ ਨਹੀਂ ਆਪਣਾ ਮਨ। ਸਤਿਗੁਰੂ ਦੇ ਬਚਨ ਨੇ ਕਿ ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨੇਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ। ਧੰਨ ਗੁਰੂ ਅਮਰਦਾਸ, ਉਹਨਾਂ ਨੇ ਇੰਨੀ ਨਿਸ਼ਕਾਮਤਾ ਨਾਲ ਸੇਵਾ ਕੀਤੀ, ਇਸ ਕਰਕੇ ਸੇਵਾ ਨਹੀਂ ਕੀਤੀ, ਮੈਂ ਗੁਰੂ ਬਣਨਾ ਹੈ। ਇੱਥੇ ਇੱਕ ਹੋਰ ਬੇਨਤੀ ਕਰਾਂ, ਜਦੋਂ ਬਾਬਾ ਅਮਰਦਾਸ ਸੇਵਾ ਕਰ ਰਹੇ ਸਨ ਤੇ ਇੱਕ ਦਿਨ ਬਾਬਾ ਦਾਤੂ ਜੀ ਨੇ ਕਬੋਲ ਬੋਲ ਦਿੱਤੇ ਸਨ। ਬਾਬਾ ਦਾਤੂ ਜੀ ਦਾ ਤੇ ਪ੍ਰਸੰਗ ਅੱਗੇ ਆਵੇਗਾ ਕਿ ਲੱਤ ਮਾਰਨੀ। ਬਾਬਾ ਦਾਤੂ ਜੀ ਘੋੜੀ ਤੇ ਚੜ ਕੇ ਬਾਬਾ ਅਮਰਦਾਸ ਨੂੰ ਇਕੱਲਿਆਂ ਮਿਲ ਕੇ ਬਹੁਤ ਭੈੜੇ ਕਬੋਲ ਬੋਲੇ। ਬਾਬਾ ਅਮਰਦਾਸ ਜੀ ਨੇ ਹੱਥ ਜੋੜ ਕੇ ਕਿਹਾ, ਤੁਸੀਂ ਗੁਰੂ ਦੇ ਪੁੱਤਰ ਹੋ, ਸੱਚ ਇਵੇਂ ਮੈਂ ਇਸ ਘਰ ਦਾ ਨੌਕਰ ਹਾਂ, ਇਹ ਤੁਹਾਡੇ ਬਚਨ ਮੈਂ ਸਿਰ ਮੱਥੇ ਪ੍ਰਵਾਨ ਕਰਨਾ। ਉਹਨਾਂ ਜਰਿਆ ਸਭ ਕੁਛ, ਪਰ ਇਸ ਕਰਕੇ ਨਹੀਂ ਕਿਸੇ ਲਾਲਚ ਨੂੰ ਲੈ ਕੇ। ਤੇ ਬਾਣੀ ਵਿੱਚ ਇੱਕ ਬਚਨ ਆਉਂਦਾ ਹੈ ਕਿ ਜਿਹੜਾ ਬੰਦਾ ਪੂਰਨ ਤੌਰ ਤੇ ਸਮਰਪਿਤ ਹੋ ਕੇ ਸੇਵਾ ਕਰੇ। ਗੁਰਮੁਖੋ ਤਜਰਬਾ ਕਰਕੇ ਦੇਖਿਓ, ਕੱਲੀ ਇਹਨੂੰ ਕਥਾ ਨਾ ਜਾਣਿਓ। ਜ਼ਿੰਦਗੀ ਵਿੱਚ ਕੱਲ ਵੀ ਮੈਂ ਅਰਜ਼ ਕੀਤੀ, ਕਿਤੇ ਵੀ ਬੰਦੇ ਦਾ ਕੰਮ ਰੁਕਦਾ ਹੋਵੇ, ਬਸ ਤੂੰ ਹੱਥੀ ਸੇਵਾ ਤੇ ਨਾਲ ਸਿਮਰਨ ਕਰਦੇ, ਇਮਾਨਦਾਰੀ ਨਾਲ ਚੱਲੀ, ਨੀਅਤ ਵਿੱਚ ਖੋਟ ਨਾ ਆਉਣ ਦੀ ਅਰਦਾਸ ਕਰੀ, ਮੇਰਾ ਗੁਰੂ ਤੇਰੇ ਕਾਰਜ ਸੇਵਾ ਨਾਲ ਰਾਸ ਕਰੇਗਾ। ਭਾਈ ਗੁਰਦਾਸ ਸਾਹਿਬ ਦਾ ਇੱਕ ਬਚਨ ਹੈ ਕਿ ਪੈਰੀ ਨਿਸ਼ਕਾਮੀ ਕੌਣ ਹੈ, ਪੈਰੀ ਪੈ ਪਾ ਖਾਕ ਹੋਏ, ਗੁਰੂ ਦੇ ਪੈਰਾਂ ਵਿੱਚ ਡਿੱਗ ਕੇ ਤੂੰ ਖਾਕ ਬਣ ਜਾ। ਹੁਣ ਗੁਰਮੁਖੋ ਖਾਕ ਨੂੰ ਭਾਵੇਂ ਮਾੜਾ ਬਹੁਤ ਕਿਹਾ ਮਿੱਟੀ ਨੂੰ, ਪਰ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਖਾਕ ਬਣ ਜਾ, ਦੇਖ ਜਿਉਂਦਿਆਂ ਦੇ ਪੈਰਾਂ ਥੱਲੇ ਖਾਕ ਰਹਿੰਦੀ ਏ, ਮਰਿਆ ਹੋਇਆਂ ਦੇ ਉੱਤੇ ਖਾਕ ਆ ਜਾਂਦੀ। ਅਸੀਂ ਉਹ ਪੜ੍ਹਦੇ ਹਾਂ ਫਰੀਦਾ ਖਾਕ ਨਾ ਨਿੰਦੀਏ, ਖਾਕੂ ਜੇੜ ਨਾ ਕੋਏ, ਜੀਵਨ ਦਿਆਂ ਪੈਰਾਂ ਤਲੈ ਮੋਇਆ ਉਪਰ ਹੋਏ। ਭਾਈ ਸਾਹਿਬ ਕਹਿੰਦੇ ਨੇ ਪੈਰੀ ਪੈ ਪਾ ਖਾਕ ਹੋਏ, ਗੁਰੂ ਦੇ ਪੈਰਾਂ ਵਿੱਚ ਦੇਖ ਕੇ ਖਾਕ ਬਣ ਜਾਏ। ਛੱਡ ਮਣੀ ਮਨੂਰੀ, ਇਹਦੇ ਥੋੜੇ ਜਿਹੇ ਪੌੜੀ ਦੇ ਅਰਥ ਸਮਝਿਓ ਜੋ ਦਾਸ ਅਰਜ਼ ਕਰਨੀ ਚਾਹੁੰਦਾ। ਛੱਡ ਮਣੀ ਮਨੂਰੀ, ਮਣੀ ਦਾ ਅਰਥ ਆ ਅੰਗਰੇਜ਼ੀ ਵਾਲਾ ਨਹੀਂ, ਮਣੀ ਜਿਵੇਂ ਕੱਲ ਵੀ ਅਰਜ਼ ਕੀਤੀ ਸੀ ਕਿ ਕੀਮਤੀ ਮੋਤੀ, ਪਾਰਸ ਮਣੀ, ਨਾਗਮਣੀ ਆਦਿਕ। ਕਹਿੰਦੇ ਨੇ ਜਿਹੜਾ ਗੁਰੂ ਦੀ ਸੇਵਾ ਨੂੰ ਸਭ ਕੁਝ ਜਾਣਦਾ ਹੈ, ਉਹ ਦੁਨੀਆਂ ਦੇ ਐਸ਼ਵਰਜ, ਦੁਨੀਆਂ ਦੇ ਹੀਰੇ ਮੋਤੀ ਮਣੀਆਂ ਉਹਨਾਂ ਨੂੰ ਮਨੂਰੀ, ਮਨੂਰੀ ਦਰ ਤੇ ਸੜੇ ਹੋਏ ਨਿਕੰਮੇ ਲੋਏ ਉਹਨਾਂ ਨੂੰ ਮਨੂਰੀ ਜਾਣ ਕੇ ਛੱਡ ਦਿੰਦਾ, ਆਪਣੇ ਗੁਰੂ ਦੇ ਚਰਨਾਂ ਦੀ ਖਾਕ ਬਣ ਜਾਂਦਾ ਹੈ। ਪੈਰੀ ਪੈ ਪਾ ਖਾਕ ਹੋਏ, ਛੱਡ ਮਣੀ ਮਨੂਰੀ। ਅਗਲਾ ਬਚਨ ਭਾਈ ਸਾਹਿਬ ਲਿਖਦੇ ਨੇ, ਕਹਿਣ ਲੱਗੇ ਪਾਣੀ ਪੱਖਾ ਪੀਹਣਾ ਨਿਤ ਕਰੇ ਮਜ਼ੂਰੀ। ਸੇਵਾਦਾਰ ਉਹ ਜਿਹੜਾ ਪਾਣੀ ਧੋਂਦਾ ਸੀ, ਪੱਖਾ ਕਰਦਾ ਸੀ, ਤੇ ਮਹਾਰਾਜ ਪਾਣੀ ਪੱਖਾ ਪੀਣਾ, ਸੰਗਤ ਆਵੇ ਉਹਦੇ ਲਈ ਦਾਣੇ ਪੀ ਕੇ ਆਟਾ ਤਿਆਰ ਕਰਕੇ ਉਹਦੀ ਸੇਵਾ ਕਰਨੀ। ਪਰ ਚਲੋ ਹੁਣ ਵਕਤ ਚੇਂਜ ਹੋ ਗਿਆ, ਆਪਾਂ ਕਹਾਂਗੇ ਜੀ ਪੱਖਾ ਤਾਂ ਉਦੋਂ ਫੇਰਦੇ ਸਨ, ਹੁਣ ਤਾਂ ਆਟਾ ਪੀਸਾ ਪਸਾਈ ਮਿਲ ਜਾਣਾ ਹੈ, ਉਦੋਂ ਪੱਖੇ ਸਨ ਉਦੋਂ ਅਸੀਂ ਨਹੀਂ। ਸੇਵਾ ਅੱਜ ਵੀ ਮੌਜੂਦ ਹੈ, ਭਾਵਨਾ ਬਣਾ ਕੇ ਕੋਈ ਤੁਰੋ, ਕੋਈ ਜ਼ਰੂਰੀ ਨਹੀਂ ਕਿ ਵੀ ਪੱਖਾ ਲਿਖਿਆ ਤੇ ਉਹੀ ਸੇਵਾ ਕਰਨੀ ਹੈ। ਵਕਤ ਨੂੰ ਦੇਖ ਕੇ ਜਿਹੜੀ ਚੀਜ਼ ਦੀ ਲੋੜ ਹੋਵੇ ਸਿੱਖ ਉਹ ਸੇਵਾ ਕਰ ਸਕਦਾ। ਪਰ ਸਾਡਾ ਇੱਕ ਪਾਸੇ ਜਨੂੰਨ ਹੁੰਦਾ, ਜਿਵੇਂ ਗੁਰਦੁਆਰਿਆਂ ਵਿੱਚ ਅਸੀਂ ਦੇਖਦੇ ਹਾਂ ਅੱਜ ਕੱਲ੍ਹ, ਮੈਂ ਥੋੜੀਆਂ ਜਿਹੀ ਇੱਕ ਦੋ ਨੁਕਤੇ ਅੱਜ ਲਏ ਸਨ, ਤੁਸੀਂ ਦੇਖੋ ਰੁਮਾਲਿਆਂ ਦੇ ਢੇਰ ਲੱਗੇ ਹੋਣਗੇ, ਕਮਰੇ ਭਰੇ ਪਏ ਨੇ ਰੁਮਾਲਿਆਂ ਦੇ। ਹਰਿਮੰਦਰ ਸਾਹਿਬ ਤੇ ਕਈ ਕਈ ਸਾਲ ਰੁਮਾਲਿਆਂ ਦੀ ਸੇਵਾ ਹੀ ਨਹੀਂ ਮਿਲਣੀ, ਕਈ ਕਈ ਸਾਲ। ਪਰ ਅਸੀਂ ਕਹਿੰਦੇ ਹਾਂ ਨਹੀਂ, ਮੈਂ ਰੁਮਾਲਾ ਚਾੜਨਾ। ਗੁਰੂ ਕੇ ਸਿੱਖੋ, ਦੇਖੋ ਤੁਸੀਂ 2-2.5 ਲੱਖ ਰੁਪਈਏ ਦਾ 3 ਦਾ ਰੁਮਾਲਾ ਚਾੜਨ ਲੱਗੇ ਹੋ, ਕਿੰਨਾ ਚੰਗਾ ਹੋਵੇ ਕਿ ਕਿਸੇ ਗੁਰਦੁਆਰੇ ਦੇ ਅੰਦਰ ਗਰਮੀ ਦੇ ਦਿਨ ਆਉਣ ਵਾਟਰ ਕੂਲਰ ਹੀ 2 ਲਾ ਦਿਓ, ਤੂੰ ਰੋਜ਼ ਸੰਗਤ ਪਾਣੀ ਪੀਏਗੀ। ਸੱਚ ਇਵੇਂ ਰੁਮਾਲਾ ਇੱਕ ਦਿਨ ਚੜ੍ਹਨਾ ਹੈ, ਤੇ ਜਿਹੜੇ ਲੋੜਵੰਦ ਪਾਣੀ ਪੀਣਗੇ ਉਹਨਾਂ ਵਿੱਚ ਗੁਰੂ ਨੇ ਰੋਜ਼ ਜਲ ਛਕਣਾ। ਪਰ ਸਾਡੇ ਅੰਦਰ ਗੱਲ ਬਹਿ ਗਈ ਨਹੀਂ, ਗੁਰੂ ਘਰ ਵਿੱਚ ਬੇਨਤੀ ਸਭਾਵਾਂ ਹੁੰਦੀਆਂ ਨੇ, ਉੱਥੇ ਸੱਚੇ ਜੇ ਰੁਮਾਲੇ ਕਈ ਕਈ 100 ਸਾਲ ਦੇ, ਤੇ ਮੈਂ ਬੇਨਤੀ ਕਰਨਾ ਹੁੰਦਾ ਉਹ ਸਿੱਖੋ ਏਦੂ ਚੰਗਾ ਤਾਂ ਇੱਕ ਦਿਨ ਸਾਲ ਚ ਆਓ, ਇਕੱਠੇ ਹੋ ਕੇ ਗੁਰੂ ਰਾਮਦਾਸ ਦੇ ਲੰਗਰ ਭਾਂਡੇ ਮਾਂਜੋ, ਹੱਥੀ ਰਸਤ ਨਾਲ ਸੇਵਾ ਕਰ ਦਿਓ। ਸਾਨੂੰ ਇਹਨਾਂ ਉੱਥੇ ਕਿਹੜਾ ਜਾਣਦਾ, ਪਤਾ ਨੀ ਕਿੱਥੋਂ ਕਿੱਥੋਂ ਦੀ ਸੰਗਤ ਨੇ ਆ ਕੇ ਉੱਥੇ ਪ੍ਰਸ਼ਾਦਾ ਛਕਣਾ, ਗੁਰੂ ਵਿੱਚ ਵਰਤੇਗਾ ਨਾ। ਪਰ ਅਸੀਂ ਕਹਿੰਦੇ ਅਸੀਂ ਸਾਡੀ ਸੇਵਾ ਪਕੜ ਲੈਂਦੇ ਹਾਂ ਨਾ, ਵੀ ਸੇਵਾ ਆਈ ਨਹੀਂ। ਸਮੇਂ ਨੂੰ ਵੇਖ ਕੇ ਸੇਵਾ ਨੂੰ ਕਿਸੇ ਰੂਪ ਵਿੱਚ ਵੀ ਕੀਤਾ ਜਾ ਸਕਦਾ ਹੈ। ਹਜ਼ੂਰ ਸੱਚੇ ਪਾਤਸ਼ਾਹ ਦੇ ਪਿਆਰੇ ਸਿੱਖ ਭਾਈ ਸਾਹਿਬ ਕਹਿ ਰਹੇ ਨੇ ਕਿ ਪਾਣੀ ਪੱਖਾ ਪੀਣਾ, ਤੇ ਅਗਲਾ ਸ਼ਬਦ ਕਿਹਾ ਨਿਤ ਕਰੇ ਮਜ਼ੂਰੀ। ਹੁਣ ਮਜ਼ੂਰੀ ਪੈਸੇ ਲੈ ਕੇ ਨਹੀਂ, ਇਹ ਕਿਉਂ ਕਹਿ ਦਿੱਤਾ ਨਿਤ ਕਰੇ ਮਜ਼ੂਰੀ? ਜਿਵੇਂ ਆਪਾਂ ਕਿਸੇ ਕੋਲ ਨੌਕਰੀ ਕਰਨੇ ਆ ਤੇ 8-10 ਘੰਟੇ ਪੂਰਾ ਜ਼ੋਰ ਲਾ ਕੇ ਕੰਮ ਕਰਨੇ ਆ, ਕਹਿੰਦੇ ਸੇਵਾਦਾਰ ਹੋਵੇ ਜਿਹੜਾ ਮੰਗਦਾ ਕੁਛ ਨਹੀਂ ਪਰ ਕੰਮ ਇਸ ਤਰ੍ਹਾਂ ਕਰਦਾ ਜਿਵੇਂ ਮਜ਼ਦੂਰ ਕਰਦੇ ਪਏ, ਅੱਕਦਾ ਥੱਕਦਾ ਨਹੀਂ। ਪੈਰੀ ਪੈ ਪਾ ਖਾ ਕੋਏ, ਛੱਡ ਮਣੀ ਮਨੂਰੀ। ਪਾਣੀ ਪੱਖਾ ਪੀਣਾ ਨਿਤ ਕਰੇ ਮਜ਼ੂਰੀ। ਅਗਲਾ ਕੰਮ ਕੀ ਕਰਦਾ? ਤੱਪੜ ਝਾੜ ਵਿਛਾਏ ਦਾ, ਗੁਰੂ ਦਰਬਾਰ ਤੇ ਜਾਂਦਾ, ਤੱਪੜ ਝਾੜ ਵਿਛਾਏ ਦਾ, ਚੁੱਲ ਝੋਕ ਨਾ ਝੂਰੀ। ਪਹਿਲਾਂ ਚੁੱਲ ਝੋਕਦੇ ਹੁੰਦੇ ਸਨ, ਅੱਜ ਵੀ ਤੁਸੀਂ ਹਰਿਮੰਦਰ ਸਾਹਿਬ ਜਾਓ, ਚੁੱਲਾ ਜਿਹੜਾ ਨਾ, ਇੱਕ ਦੀ ਡਿਊਟੀ ਹੁੰਦੀ, ਉਹ ਸਾਹਮਣੇ ਬੈਠਾ ਰਹਿੰਦਾ, ਸ਼ਾਇਦ ਆਪ ਜੀ ਨੂੰ ਪਤਾ ਹੋਵੇ। ਉੱਥੇ ਜਿਹੜੇ 10-10 ਘੰਟੇ ਚੁੱਲ੍ਹੇ ਅੱਗੇ ਬਹਿੰਦੇ ਨੇ ਨਾ, ਉਹਨਾਂ ਦੀ ਤਨਖਾਹ ਪਤਾ ਕਿੰਨੀ ਰੋਜ਼ ਦੀ? ਕਿਸੇ ਦੀ 40 ਰੁਪਈਏ, ਕਿਸੇ ਦੀ 50 ਰੁਪਈਏ, ਵੱਧ ਤੋਂ ਵੱਧ 80। ਮਨ ਉਦੋਂ ਕਹਿੰਦਾ ਮਨਾ ਦੇਖ, ਅਸੀਂ ਬਾਕੀ ਚੋਲਾਂ ਵਾਲਿਆਂ ਨੂੰ ਤੇ ਸਾਰਿਆਂ ਨੂੰ ਨਾ ਕੋਈ ਦੇਈ ਜਾਂਦੇ ਹਾਂ, ਕਦੀ ਉਸ ਲੰਗਰ 'ਚ ਫੇਰਾ ਮਾਰ ਕੇ ਪਤਾ ਹੀ ਕਰ ਲੈ, ਹੋ ਸਕਦਾ ਸਿਆਲ ਵਿੱਚ ਉਹਨਾਂ ਨੂੰ ਵਸਤਰ ਗਰਮ ਕੱਪੜਾ ਵੀ ਨਾ ਮਿਲਦਾ ਹੋਵੇ। ਅੰਦਰ ਦੀ ਭਾਵਨਾ ਬਣੀ ਕਿਉਂਕਿ ਉਹਨਾਂ ਨੂੰ ਦਿੱਤੀ ਵਿਖਾਵਾ ਨਹੀਂ ਹੋਣਾ, ਉਹਨਾਂ ਨੂੰ ਦਿੱਤੀ ਚਰਚਾ ਨਹੀਂ ਚੱਲਣੀ। ਨਹੀਂ, ਮਹਾਰਾਜ ਕਹਿੰਦੇ ਨੇ ਸਿੱਖ ਚੁੱਲ੍ਹੇ ਅੱਗੇ ਬੈਠਾ ਤੇ ਅੱਗ ਬਲਦੀ ਏ, ਬਲਦੀ ਕੋਈ ਲੱਕੜ ਨਾਲ ਉਹ ਅੱਗ ਕੋਲੇ ਝਾੜਦਾ, ਉਹ ਚੁੱਲ੍ਹੇ ਦੇ ਵਿੱਚ ਲੱਕੜਾਂ ਬਾਲਦਾ ਤੇ 12-12 ਘੰਟੇ ਤਪਦੇ ਹੋਏ ਜੇਠ ਦੇ ਮਹੀਨੇ ਵਿੱਚ ਜਦੋਂ ਸੇਵਾ ਕਰਦੇ ਨੇ, ਸੱਚ ਇਵੇਂ ਉਹਨਾਂ ਸੱਜਣਾਂ ਨੂੰ ਨਮਸਕਾਰ। ਮਹਾਰਾਜ ਕਹਿੰਦੇ ਨੇ ਆਹ ਸੇਵਾ ਹੈ। ਪਾਣੀ ਪੱਖਾਂ ਪੀਣਾ ਨਿਤ ਕਰੇ ਮਜੂਰੀ, ਤੱਪੜ ਝਾੜ ਵਿਛਾਏ ਦਾ ਚੁੱਲ ਝੋਕ ਨਾ ਝੂਰੀ, ਚੁੱਲ੍ਹੇ ਅੱਗੇ ਬੈਠਾ ਝੁਰਦਾ ਨਹੀਂ ਕਿ ਮੈਨੂੰ ਕਿਹੜਾ ਕੰਮ ਮਿਲ ਗਿਆ। ਮਹਾਰਾਜ ਕਹਿੰਦੇ ਨੇ ਇਹਦਾ ਫਲ ਕੀ ਮਿਲੇਗਾ। ਸਤਿਗੁਰੂ ਬਚਨ ਕਰਦੇ ਨੇ ਮੁਰਦੇ ਵਾਂਗ ਮੁਰੀਦ ਹੋਏ, ਮਰ ਕੇ ਸੇਵਾ ਹੁੰਦੀ ਹੈ, ਮੁਰੀਦ ਬਣ ਗਿਆ ਕਰ ਸਿੱਧਕ ਸਬੂਰੀ। ਇਹਦਾ ਫਲ ਇਹ ਮਿਲੇਗਾ ਕਿ ਚੰਦਨ ਹੋਵੇ ਸਿਮਲੋ ਫਲ ਵਾਸ ਹਜ਼ੂਰੀ, ਕਿ ਜਿਵੇਂ ਸਿਮਲ ਨੂੰ ਲੋਕ ਨਿਕੰਮਾ ਕਹਿੰਦੇ ਨੇ, ਫੁੱਲ ਫਲ ਪੱਤੇ ਕਿਸੇ ਕੰਮ ਨਹੀਂ, ਪਰ ਸੇਵਾਦਾਰ ਸੇਵਾ ਕਰੀ ਜਾਏ ਇੱਕ ਦਿਨ ਉਹਦੇ ਵਿੱਚ ਉਹ ਸੁਗੰਧੀ ਆ ਜਾਂਦੀ ਜਿਹੜੀ ਉਹਦੇ ਗੁਰੂ ਕੋਲ ਹੈ, ਗੁਰੂ ਉਹਦੇ ਵਿੱਚ ਵਰਤਦਾ ਹੈ। ਸਿਮਲ ਹੋਵੇ ਚੰਦਨੋ ਫਲ ਵਾਸ ਹਜ਼ੂਰੀ। ਭਾਈ ਸਾਹਿਬ ਕਹਿੰਦੇ ਨੇ ਕਿ ਪੀਰ ਮੁਰੀਦਾਂ ਪਿਰਹੜੀ ਗੁਰਮੁਖ ਮਤ ਪੂਰੀ, ਗੁਰੂ ਦੀ ਸੇਵਾ ਕਰਨ ਵਾਲਾ ਇੱਕ ਦਿਨ ਗੁਰੂ ਦੀ ਕਿਰਪਾ ਨਾਲ ਅੰਦਰੋਂ ਮੁਕੰਮਲ ਪੂਰਾ ਹੋ ਜਾਂਦਾ ਹੈ। ਬਾਬੇ ਅਮਰਦਾਸ ਨੇ, ਮੈਂ ਤਾਂ ਥੋੜਾ ਜਿਹਾ ਪ੍ਰਸੰਗ ਪਿੱਛੋਂ ਚੇੜਿਆ, ਇੰਨੀ ਵੱਡੀ 12 ਸਾਲ ਸੇਵਾ, ਗੁਰਮੁਖੋ ਬਹੁਤ ਕੁਛ ਹੈ, ਪਰ ਨਾਲ ਇਹ ਵੀ ਬਾਣੀ ਨੇ ਕਿਹਾ ਗੁਰ ਪੀਰਾਂ ਕੀ ਚਾਕਰੀ ਮਾਂ ਕਰੜੀ, ਸੁੱਖ ਸਾਰ ਹੈ ਬੜੀ ਔਖੀ ਪਰ ਅੰਦਰ ਨੂੰ ਸੁੱਖ ਬੜਾ ਦਿੰਦੀ। ਬਾਬੇ ਫਰੀਦ ਨੇ ਕਿਹਾ ਉਹ ਸੇਵਾ ਤਾਂ ਉਹਨਾਂ ਦੀ ਇਸ ਤਰ੍ਹਾਂ ਹੈ ਮਾਨੂੰ ਕਿ ਜਿਵੇਂ ਬਾਣੀ ਵਿੱਚ ਬਚਨ ਆਉਂਦਾ, ਫਰੀਦਾ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਹੇ ਪਰਾਂਦ, ਦਰਵੇਸ਼ਾਂ ਨੂੰ ਲੋੜੀਆ ਰੁੱਖਾਂ ਦੀ ਜੀਰਾਂਦ, ਰੁੱਖ ਦੀ ਤਰ੍ਹਾਂ ਸਭ ਕੁਝ ਜਰ ਗਏ। ਗੁਰੂ ਅਮਰਦਾਸ, ਬਾਬਾ ਅਮਰਦਾਸ ਅੱਜ ਜਦੋਂ ਸੇਵਾ ਕਰਦੇ ਆ, ਜਿੱਥੇ ਪ੍ਰਸੰਗ ਸੀ ਕੱਲ, ਜੁਲਾਈ ਦੇ ਖੱਡੇ ਵਿੱਚ ਡਿੱਗੇ ਨੇ, ਪਰ ਉਹਨੇ ਇੱਕੋ ਸ਼ਬਦ ਕਿਹਾ ਸੀ ਆਪਣੇ ਘਰ ਵਾਲੇ ਨੂੰ ਕਿ ਰਹਿਣ ਦਿਓ ਤੁਸੀਂ ਆਰਾਮ ਕਰੋ। ਉਹ ਪੁੱਛਦੇ ਨੇ ਕੌਣ ਹੈ ਜਿਹਦੀ ਆਵਾਜ਼ ਡਿੱਗਾ ਕੌਣ, ਤੇ ਇੱਕੋ ਗੱਲ ਕਹੀ ਸੀ ਅਮਰੂ ਨਿਥਾਵਾਂ ਹੈ ਨਾ, ਜਿਹਨੂੰ ਕੰਮ ਕੋਈ ਨਹੀਂ, ਸਵੇਰੇ ਸ਼ਾਮ ਸਿਰਫ ਗਾਗਰ ਢੋਈ ਰੱਖਦਾ ਕੱਪੜੇ ਦੇ, ਦੇਖੇ ਜੇ ਕੁੜਮਾਂ ਦੇ ਘਰ ਬੈਠਾ ਹੈ। ਤੇ ਉਸ ਮਹਾਂਪੁਰਖ ਸੇਵਾ ਕਰਨ ਵਾਲੇ ਦੀ ਰਸਨਾ ਤੋਂ ਇਹ ਹੀ ਬੋਲ ਨਿਕਲਿਆ ਸੀ, ਚੱਲੀਏ ਮੈਂ ਗੁਰੂ ਵਾਲਾ ਖਾਂ, ਮੇਰੀ ਥਾਂ ਗੁਰੂ ਨਾਨਕ ਹੈ, ਤੈਨੂੰ ਕਮਲੀਏ ਪਤਾ ਨਹੀਂ ਮੈਂ ਨਿਥਾਵਾਂ ਸੀ, ਪਰ ਜਿਸ ਦਿਨ ਦੀ ਬਾਬੇ ਨੇ ਕਿਰਪਾ ਕੀਤੀ ਤੂੰ ਗਾਗਰ ਨੂੰ ਨਿੰਦ ਨਾ, ਇਹ ਗਾਗਰ ਹੀ ਤਾਂ ਇੱਕ ਦਾਤ ਹੈ ਜਿਹਨੇ ਮੈਨੂੰ ਗੁਰੂ ਘਰ ਦੇ ਨਾਲ ਜੋੜ ਕੇ ਰੱਖਿਆ। ਖੈਰ ਉਸ ਤੋਂ ਅੱਗੇ ਤੁਰਾਂ, ਮਹਾਰਾਜ ਧੰਨ ਗੁਰੂ ਅੰਗਦ ਸਾਹਿਬ ਜੀ ਨੂੰ ਪਤਾ ਲੱਗਾ ਵੀ ਇਹ ਸ਼ਬਦ ਕਹੇ, ਉਨੀ ਦੇਰ ਨੂੰ ਉਹ ਕਮਲੀ ਖੋ ਕੇ ਵੀ ਆ ਗਈ, ਉਹ ਜੋ ਮੂੰਹ ਚਾਹੇ ਬੋਲੀ ਜਾਏ। ਤੇ ਬਾਬਾ ਅਮਰਦਾਸ ਜੀ ਨੂੰ ਸੇਵਾ ਤੋਂ ਖੁਸ਼ ਹੋ ਕੇ ਮਹਾਰਾਜ ਜੀ ਨੇ 12 ਵਰ ਦਿੱਤੇ। ਉਹ ਵਰ ਮੈਂ ਅੱਜ ਥੋੜੇ ਜਿਹੇ ਦੁਹਰਾਉਣ ਲੱਗਾ। ਉਹਨਾਂ ਵਰਾਂ ਵਿੱਚ ਸੀ ਬਚਨ ਕਿ ਤੁਮ ਹੋ ਨਿਮਾਨਨ ਕੇ ਮਾਨ ਕਰ ਹੋ ਨਿਥਾਵੇਂ ਥਾਂ, ਤੁਸੀਂ ਨਿਮਾਣਿਆਂ ਦੇ ਮਾਨ ਹੋ ਨਿਥਾਵਿਆਂ ਦੇ ਥਾਂ ਹੋ। 12 ਵਰ ਤੁਮ ਹੋ ਨਿਮਾਨਨ ਕੇ ਮਾਨ ਕਰ ਹੋ ਨਿਥਾਵਨ ਥਾਨ, ਨਿਤਾਣਿਆਂ ਦੇ ਤਾਣ ਤੀਸਰਾ, ਨੇ ਓਟਿਆਂ ਦੀ ਓਟ, ਨੇ ਆਸਰਿਆਂ ਦਾ ਆਸਰਾ। ਇਸ ਤੋਂ ਅੱਗੇ ਸ਼ਬਦ ਕਹਿਣ ਲੱਗੇ ਨੇ ਧਰਿਆਂ ਦੀ ਧਰ, ਨੇ ਧੀਰਿਆਂ ਦੀ ਧੀਰ। ਧਰ ਵਿੱਚ ਤੇ ਧੀਰ ਵਿੱਚ ਵਰਕ ਹੈ, ਧੀਰ ਦਾ ਅਰਥ ਹੈ ਧੀਰਜ ਦੇਣਾ ਤੇ ਧਰ ਦਾ ਅਰਥ ਹੈ ਕਿਸੇ ਦਾ ਸਹਾਰਾ ਬਣ ਜਾਣਾ। ਨੇ ਧਰਿਆਂ ਦੀ ਧਰ, ਨੇ ਧੀਰਿਆਂ ਦੀ ਧੀਰ, ਪੀਰਾਂ ਦੇ ਪੀਰ, ਦਿਆਲ ਬੰਦੀ ਛੋੜ। ਕਹਿਣ ਲੱਗੇ ਧੰਨ ਗੁਰੂ ਅਮਰਦਾਸ ਜੀ ਨੂੰ ਵਰ ਦੇਈ ਜਾਂਦੇ ਨੇ, ਦਿਆਲ ਗਈ ਬਹੋੜ ਜਗਤ ਬੰਦੀ ਛੋੜ, ਦਿਆਲੂ ਤੇ ਜਗਤ ਦੇ ਬੰਧਨ ਕੱਟਣ ਵਾਲੇ। ਨਾਲ ਬਚਨ ਕੀਤਾ ਭੰਨਣ ਘੜਨ ਸਮਰੱਥ ਸਭ ਜੀਵਕਾ ਜਿਸ ਹੱਥ, ਹਰ ਚੀਜ਼ ਉਹਨਾਂ ਦੇ ਕੋਲ 12 ਵਰ ਮਿਲੇ। ਉਸ ਤੋਂ ਬਾਅਦ ਜਦੋਂ ਵਕਤ ਆਇਆ ਹਜ਼ੂਰ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਅੰਤਲਾ ਵਕਤ ਆਉਂਦਾ ਸਰੀਰਕ ਤੌਰ ਤੇ, ਉਸ ਵਕਤ ਬਾਬਾ ਬੁੱਢਾ ਸਾਹਿਬ ਜੀ ਨੂੰ ਆਪਣੇ ਪੁੱਤਰਾਂ ਨੂੰ ਕੋਲ ਬੁਲਾਇਆ ਧਿਆਨ ਦਿਆ ਜੋ ਸ਼ਬਦ ਕਹਿਣ ਦਾਸ ਕਹਿਣ ਲੱਗਾ ਹੈ ਕਿ ਗੁਰਗੱਦੀ ਜਦੋਂ ਮਿਲ ਲੱਗੀ 72 ਸਾਲ ਦੇ ਕਰੀਬ, ਮੈਂ ਸ਼ਬਦ ਕਰੀਬ ਵਰਤ ਰਿਹਾ ਕਿਉਂਕਿ ਕੁਛ ਮਹੀਨਿਆਂ ਦਾ ਫਰਕ ਪਾਉਂਦੇ ਨੇ ਵਿਦਵਾਨ ਕਈ ਵਾਰੀ, 12 ਸਾਲ ਦੀ ਗਾਗਰ ਢੋਈ, 72 ਸਾਲ ਦੇ ਕਰੀਬ ਆਰਬਲਾ, ਉਸ ਵਕਤ ਇਤਿਹਾਸ ਕਹਿੰਦਾ ਬਾਬਾ ਅਮਰਦਾਸ ਦਾ ਸਵਰੂਪ ਕੈਸਾ ਸੀ। ਹਾਲਾਂਕਿ ਬਾਣੀ ਵਿੱਚ ਵੀ ਦੱਸਿਆ ਹੈ, ਉਸ ਦਿਨ ਅਰਜ਼ ਕੀਤੀ ਮਹਾਰਾਜ ਜੀ ਦਾ ਕੱਦ ਮਧਰਾ ਸੀ, ਸਰੀਰ ਬੜਾ ਗਠੀਲਾ ਸੀ, ਛਾਤੀ ਚੌੜੀ ਸੀ, ਮਸਤਕ ਚੌੜਾ ਸੀ। ਕਹਿੰਦੇ 12 ਸਾਲ ਬਾਅਦ ਨਾ ਕਿਸੇ ਦੀ ਅੱਖ ਭਰ ਕੇ ਕੋਈ ਬਾਬੇ ਗੁਰੂ ਅਮਰਦਾਸ ਨੂੰ ਦੇਖ ਨਹੀਂ ਸੀ ਸਕਦਾ। ਇੰਨਾ ਨੂਰ ਸੀ ਕਿ ਉਹਨਾਂ ਦੇ ਜਿਹੜੇ ਕੇਸ ਨੇ ਉਹ ਚਿੱਟੇ, ਤੇ ਇੰਜ ਲੱਗਦਾ ਸੀ ਚਿਹਰੇ ਤੋਂ ਕਿ ਜਿਵੇਂ ਕਮਲ ਦਾ ਫੁੱਲ ਚਾਰ ਚੁਫੇਰੇ ਚਿੱਟੀਆਂ ਪੰਖੜੀਆਂ ਹੋਣ ਤੇ ਵਿੱਚੋਂ ਸੁਰਖ ਲਾਲ ਫੁੱਲ ਜਿਹੜਾ ਉਹ ਡਲਕਾ ਮਾਰਦਾ ਹੋ। ਬਾਬਾ ਅਮਰਦਾਸ ਜੀ ਉਸ ਦਿਨ ਵੀ ਸੇਵਾ ਕਰ ਰਹੇ ਨੇ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਫੈਸਲਾ ਕੀਤਾ ਕਿ ਗੁਰਗੱਦੀ ਬਾਬਾ ਅਮਰਦਾਸ ਜੀ ਨੂੰ ਦਿੱਤੀ ਜਾਏਗੀ। ਪੁੱਤਰਾਂ ਨੇ ਵਿਰੋਧ ਕੀਤਾ। ਬੰਸਾਵਲੀ ਨਾਮੇ ਚ ਲਿਖਿਆ ਹੈ ਕਿ ਦਾਤੂ ਤੇ ਦਾਸੂ ਦੋਨੋਂ ਪੁੱਤਰ ਆਏ, ਉਹਨਾਂ ਨੇ ਸ਼ਬਦ ਕਿਹਾ ਮਹਾਰਾਜ ਕਿ ਹੱਕ ਸਾਡਾ ਬਣਦਾ ਹੈ। ਤੇ ਧੰਨ ਗੁਰੂ ਅੰਗਦ ਸਾਹਿਬ ਜੀ ਨੇ ਕਿਹਾ ਸੀ ਬੇਟਾ ਪੰਡ ਬੜੀ ਭਾਰੀ ਹੈ, ਇਹ ਪੰਡ ਕਿਸੇ ਹੋਰ ਤੋਂ ਨਹੀਂ ਚੁੱਕੀ ਜਾਣੀ, ਇਹ ਪੰਡ ਨੂੰ ਕੇਵਲ ਚੁੱਕ ਸਕਦਾ ਹੈ ਤੇ ਬਾਬਾ ਅਮਰਦਾਸ ਹੀ ਚੁੱਕ ਸਕਦਾ ਹੈ। ਉਹਨਾਂ ਕਿਹਾ ਜੀ ਉਹ ਤਾਂ ਵਡੇਰਾ, ਉਹਦੀ ਉਮਰ ਦੇਖੋ। ਕਹਿਣ ਲੱਗੇ ਪੰਡ ਹੀ ਤਾਂ ਚੁੱਕ ਸਕਦੇ ਨੇ, 12 ਸਾਲ ਦੀ ਘਾਲਣਾ ਹੈ ਤੇ ਨਾਲੇ ਤੁਰ ਦਰਗਾਹ ਦਾ ਹੁਕਮ ਹੈ ਕਿ ਇਹ ਪੰਡ, ਇਹ ਖੁੰਡੀ, ਇਹ ਦਾਤ, ਇਹ ਜੋਤ ਸਿਰ ਬਾਬੇ ਅਮਰਦਾਸ ਨੂੰ ਹੀ ਮਿਲੇਗੀ। ਸੰਗਤ ਇਕੱਠੀ ਹੋ ਗਈ। ਅੱਜ ਦੇਖੋ ਕੈਸੀ ਉਲਟੀ ਖੇਡ ਹੈ, ਉਲਟੀ ਮੈਂ ਸ਼ਬਦ ਵਰਤੇ ਦੁਨਿਆਵੀ ਤੌਰ ਤੇ। ਗੁਰੂ ਅੰਗਦ ਸਾਹਿਬ ਬਾਬੇ ਅਮਰਦਾਸ ਤੋਂ ਪਿਛਲੇ ਦਿਨੀ ਵੀ ਅਰਜ਼ ਕੀਤੀ ਸੀ 25 ਸਾਲ ਛੋਟੇ ਨੇ, 25 ਸਾਲ ਛੋਟੇ। ਬਾਬਾ ਅਮਰਦਾਸ ਜੀ ਨੂੰ ਇਸ਼ਨਾਨ ਕਰਾ ਕੇ ਸੁੰਦਰ ਬਸਤਰ ਪਹਿਨਾ ਦਿੱਤੇ। ਇਸੇ ਦਰਮਿਆਨ ਗੁਰੂ ਅੰਗਦ ਸਾਹਿਬ ਨੇ ਬਾਬਾ ਅਮਰਦਾਸ ਜੀ ਦੀ ਸੇਵਾ ਲਾ ਕੇ ਗੋਇੰਦਵਾਲ ਵਸਾਉਣਾ ਸ਼ੁਰੂ ਕਰ ਦਿੱਤਾ ਸੀ। ਉਹ ਇਸ ਕਰਕੇ ਕਿ ਜਿੱਥੇ ਈਰਖਾ ਹੋਵੇ ਹੈ ਬੜਾ ਮੁਸ਼ਕਲ। ਆਪੀ ਕਈ ਵਾਰੀ ਕਹਿੰਦੇ ਮੈਂ ਕਿਸੇ ਤੋਂ ਡਰਨਾ, ਸਤਿਗੁਰੂ ਕਹਿੰਦੇ ਜਿੰਨੇ ਪਰਮਾਰਥ ਕਮਾਉਣਾ, ਜਿੱਥੇ ਇਲਤੀ ਤੇ ਈਰਖਾਲੂ ਬੰਦੇ ਹੋਣ ਉਸ ਥਾਂ ਨੂੰ ਛੱਡਣ ਚ ਭਲਾ ਹੈ, ਕਿਉਂਕਿ ਈਰਖਾ ਵਾਲੇ ਬੰਦੇ ਜਿਹੜੇ ਨੇ ਉਹ ਅੰਦਰ ਦੀ ਤਰੱਕੀ ਨਹੀਂ ਗਾਉਂਦੇ ਹੁੰਦੇ। ਕਰਤਾਰਪੁਰ ਗੱਦੀ ਮਿਲੀ ਬਾਬੇ ਲੈਣੇ ਨੂੰ, ਪਰ ਆ ਗਿਆ ਖਡੂਰ ਸਾਹਿਬ। ਗੱਦੀ ਖਡੂਰ ਸਾਹਿਬ ਮਿਲੀ, ਕਹਿਣ ਲੱਗੇ ਪੁਰਖਾ ਤੁਸੀਂ ਗੋਇੰਦਵਾਲ ਰਹਿਣਾ ਇੱਥੇ ਨਹੀਂ, ਕਿਉਂਕਿ ਗੁਰੂ ਘਰ ਦਾ ਤਮਾਸ਼ਾ ਬਣੇਗਾ, ਇਹ ਈਰਖਾ ਵਸ ਆਏ ਬਹੁਤ ਕੁਝ ਕਰਨਗੇ, ਤੇ ਕੀਤਾ ਵੀ। ਪੁੱਤਰਾਂ ਨੇ ਕਿਹਾ ਗੱਦੀ ਦਾ ਹੱਕ ਸਾਡਾ, ਪਰ ਬਾਬਾ ਅਮਰਦਾਸ ਜੀ ਨੂੰ ਸੁੰਦਰ ਬਸਤਰ ਪਹਿਨਾਏ ਗਏ, ਇਸ਼ਨਾਨ ਕਰਕੇ ਸੰਗਤ ਵਿੱਚ ਲਿਆਂਦਾ ਗਿਆ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਕਹੇ ਕਿ ਅਸੀਂ ਅੱਜ ਮੱਥਾ ਟੇਕਣ ਲੱਗੇ ਹਾਂ। ਇਹ ਬਚਨ ਸਨ। ਬਾਬਾ ਬੁੱਢਾ ਸਾਹਿਬ ਇਸ ਗੁਰਿਆਈ ਦੀ ਰਸਮ ਅਦਾ ਕਰਨਗੇ। ਪੁੱਤਰਾਂ ਨੂੰ ਕਿਹਾ ਤੁਸੀਂ ਮੱਥਾ ਟੇਕੋ। ਬਾਬਾ ਦਾਸੂ ਜੀ ਨੇ ਤਾਂ ਮੱਥਾ ਟੇਕ ਦਿੱਤਾ, ਪਰ ਇਤਿਹਾਸ ਵਿੱਚ ਆਉਂਦਾ ਬਾਬਾ ਦਾਤੂ ਗਾਲੀ ਗਲੋਚ ਕਰਦਾ ਬਾਹਰ ਨਿਕਲ ਗਿਆ, ਬਹੁਤ ਫਿੱਕਾ ਬੋਲਿਆ। ਬਾਬਾ ਗੁਰੂ ਅਮਰਦਾਸ ਜੀ ਕਹਿੰਦੇ ਨੇ ਮਹਾਰਾਜ ਮੈਨੂੰ ਸਿੱਖ ਹੀ ਰਹਿਣ ਦਿਓ, ਮੈਨੂੰ ਤੁਹਾਡੇ ਘਰ ਦੀ ਸੇਵਾ ਹੀ ਕੇਵਲ ਮਿਲੇ। ਮਹਾਰਾਜ ਕਹਿੰਦੇ ਨਹੀਂ ਪੁਰਖਾ, ਇਹ ਜਿਸ ਦੇ ਨਾਮ ਦੀ ਖੁੰਡੀ ਹੈ ਉਹਨੂੰ ਹੀ ਮਿਲੇਗੀ। ਧੰਨ ਗੁਰੂ ਅੰਗਦ ਦੇਵ ਜੀ ਨੇ ਮੱਥਾ ਟੇਕ ਦਿੱਤਾ। ਉਹ ਜੋਤ ਜਿਹੜੀ ਗੁਰੂ ਅੰਗਦ ਸਾਹਿਬ ਦੇ ਅੰਦਰ ਸੀ, ਉਹ ਜੋਤ ਧੰਨ ਗੁਰੂ ਅਮਰਦਾਸ ਅੰਦਰ ਪ੍ਰਵੇਸ਼ ਕਰ ਗਈ। ਇੱਥੇ ਇੱਕ ਦਾਸ ਅਰਜ਼ ਕਰੇ, ਸ਼ਾਇਦ ਇੱਕ ਵਾਰ ਇੱਥੇ ਬੇਨਤੀ ਕੀਤੀ ਵੀ ਸੀ ਕਿ ਅੱਜ ਪੜ੍ਹਿਆ ਲਿਖਿਆ ਸਮਾਜ ਕਹੇਗਾ ਵੀ ਉਹ ਜੋਤ ਅੰਦਰ ਕਿਵੇਂ ਚਲੀ ਗਈ, ਵੀ ਗੁਰੂ ਨਾਨਕ ਸਾਹਿਬ ਦੀ ਜੋਤ ਬਾਬਾ ਲਹਿਣਾ ਸਾਹਿਬ ਅੰਦਰ ਗਈ, ਗੁਰੂ ਅੰਗਦ ਦੇਵ ਬਣ ਗਏ, ਗੁਰੂ ਅੰਗਦ ਸਾਹਿਬ ਅੰਦਰ ਬਲਦੀ ਹੋਈ ਜੋਤ ਗੁਰੂ ਅਮਰਦਾਸ ਦੇ ਅੰਦਰ ਚਲੀ ਗਈ ਕਿਵੇਂ। ਇਹ ਗੱਲ ਮਸਕੀਨ ਸਾਹਿਬ ਬਹੁਤ ਸੋਹਣੀ ਕਹਿੰਦੇ ਸਨ, ਕਿਉਂਕਿ ਇਹ ਸ਼ਬਦ ਉਹਨਾਂ ਦੇ ਨੇ। ਉਹ ਕਹਿੰਦੇ ਸਨ ਸਾਇੰਸ ਬਹੁਤ ਕੋਈ ਤਰੱਕੀ ਕਰਕੇ ਬੰਦੇ ਦੇ ਸਰੀਰ ਨੂੰ ਬਦਲਣ ਦੀ ਜਾਚ ਸਿੱਖ ਗਈ, ਪਰ ਜਿਹੜਾ ਬ੍ਰਹਮ ਗਿਆਨ ਹੈ ਨਾ ਇਹ ਇਸ ਤੋਂ ਬਹੁਤ ਅੱਗੇ ਦੀ ਗੱਲ ਹੈ। ਪਰ ਨਿੰਦੀਏ ਨਾ ਉਸ ਚੀਜ਼ ਨੂੰ, ਕਹਿੰਦੇ ਸਨ ਇੱਕ ਬੰਦੇ ਦੀਆਂ ਅੱਖਾਂ ਉਹਦੀ ਮੌਤ ਹੋਈ ਹੋਵੇ ਪਹਿਲਾਂ ਲਿਖ ਕੇ ਦੇ ਜਾਏ ਮੈਂ ਆਪਣੀਆਂ ਅੱਖਾਂ ਡੋਨੇਟ ਕਰਨਾ ਮੈਂ ਅੱਖਾਂ ਦਾਨ ਕਰਨਾ ਜਿਸ ਸਰੀਰ ਨਾਲ ਅੱਖਾਂ ਆਈਆਂ ਨੇ ਉਹ ਸਰੀਰ ਮਰ ਚੁੱਕਾ ਹੈ ਪਰ ਉਹਦੀਆਂ ਅੱਖਾਂ ਕੱਢ ਲਈਆਂ ਉਹ ਵਕਤ ਹੈ ਉਹਨੇ ਸਮੇਂ ਵਿੱਚ ਕੱਢੀਆਂ ਜਾਣ ਕੱਢਣ ਤੋਂ ਬਾਅਦ ਜਿਸ ਬੰਦੇ ਦਾ ਸਰੀਰ ਅਜੇ ਜੀਣਾ ਹੈ ਅੱਖਾਂ ਕੰਮ ਨਹੀਂ ਕਰਦੀਆਂ ਕਿਸੇ ਦੀਆਂ ਅੱਖਾਂ ਤੇ ਕਿਸੇ ਦੂਜੇ ਦੇ ਵਿੱਚ ਫਿੱਟ ਕਰ ਦਿੱਤੀਆਂ ਗਈ ਬਦਲ ਦਿੱਤੀਆਂ ਨਾ ਹੁਣ ਅੱਖਾਂ ਡਾਕਟਰਾਂ ਬਦਲੀਆਂ ਸਰੀਰ ਕਿਸੇ ਦਾ ਅੱਖਾਂ ਕਿਸੇ ਦੀਆਂ ਤੇ ਜਿਸ ਬੰਦੇ ਦੀਆਂ ਅੱਖਾਂ ਨੇ ਉਹਦਾ ਸਰੀਰ ਫੂਕਿਆ ਵੀ ਜਾ ਸਕਦਾ ਜਾ ਸਕਿਆ ਪਰ ਮਹਾਰਾਜ ਕਹਿੰਦੇ ਨੇ ਦੇਖੋ ਕਿ ਅੰਗ ਬਦਲਦੇ ਪਏ ਨੇ ਇੱਕ ਦੀਆਂ ਅੱਖਾਂ ਦੂਜੇ ਵਿੱਚੋਂ ਦੇਖਦਾ ਪਿਆ ਅੱਖਾਂ ਕਿਸੇ ਦੀਆਂ ਜੋਤ ਕਿਸੇ ਦੀ ਆ ਕਿਡਨੀਆਂ ਨੇ ਅੰਦਰ ਦਾ ਅੰਗ ਹੀ ਹੈ ਨਾ ਇੱਕ ਦੀ ਕਿਡਨੀ ਦੂਜੇ ਅੰਦਰ ਡਾਕਟਰਾਂ ਨੇ ਸਾਇੰਸ ਨੇ ਫਿੱਟ ਕਰ ਦਿੱਤੀ ਇੱਕ ਦਾ ਖੂਨ ਗਰੁੱਪ ਮਿਲਦਾ ਦੂਜੇ ਵਿੱਚ ਪ੍ਰਵੇਸ਼ ਕਰ ਦਿੱਤਾ ਸਾਇੰਸ ਸਰੀਰ ਦੇ ਅੰਗ ਬਦਲ ਸਕਦੀ ਏ ਅੱਖਾਂ ਬਦਲ ਦੇਗੀ ਕਿਡਨੀ ਬਦਲ ਦੇਗੀ ਖੂਨ ਦੂਜੇ ਦਾ ਵਿੱਚ ਪਾ ਸਕਦੀ ਏ ਪਰ ਪਰਮਾਰਥ ਇਹ ਵੇ ਕਿ ਜਿਹੜੀ ਜੋਤ ਅਵਤਾਰੀ ਪੁਰਸ਼ ਦੇ ਆਪਣੇ ਅੰਦਰ ਬਲਦੀ ਏ ਜਦੋਂ ਕਿਰਪਾ ਕਰਨ ਤੇ ਆਵੇ ਤੇ ਉਹ ਜੋਤ ਦੂਜੇ ਵਿੱਚ ਟਿਕਾ ਦਿੰਦਾ ਮਹਾਰਾਜ ਜੀ ਨੇ ਦੀਪਕ ਤੇ ਦੀਪਕ ਪ੍ਰਗਾਸਿਆ ਗੁਰੂ ਗ੍ਰੰਥ ਸਾਹਿਬ ਵਿੱਚ ਕਿਹਾ ਜੋਤ ਇੱਕੋ ਹੀ ਹੈ ਇੱਥੇ ਥੋੜੇ ਬਾਣੀ ਚੋਂ ਅਸੀਂ ਪ੍ਰਮਾਣ ਲੈ ਲਈਏ ਇੱਕ ਬਚਨ ਹੁੰਦਾ ਹੈ ਰਾਮਕਲੀ ਕੀ ਵਾਰ ਵਿੱਚ ਕਹਿੰਦੇ ਨੇ ਹਜ਼ੂਰ ਦਾ ਬਚਨ ਭਾਵੇਂ ਗੁਰੂ ਅੰਗਦ ਸਾਹਿਬ ਦੀ ਸਿਫਤ ਵਿੱਚ ਹੈ ਕਹਿਣ ਲੱਗੇ ਜੋਤ ਉਹਾ ਜੁਗਤ ਸਾਏ ਧਿਆਨ ਦਿਆ ਜੀ ਜੋਤ ਉਹਾ ਇਹਦਾ ਮਤਲਬ ਜੋਤ ਉਹੀ ਬਾਬੇ ਨਾਨਕ ਵਾਲੀ ਉਹਾ ਦਰ ਤੇ ਉਹ ਜੁਗਤ ਸਾਏ ਜੁਗਤ ਦਾ ਅਰਥ ਹੈ ਜੀਵਨ ਦਾ ਢੰਗ ਸਾਏ ਦਰ ਤੇ ਉਹੀ ਜੀਵਨ ਵੀ ਉਹ ਜੋਤ ਵੀ ਉਹ ਜੋਤ ਉਹਾ ਜੁਗਤ ਸਾਏ ਸ਼ਹਿ ਕਾਇਆ ਸ਼ਹਿ ਦਰ ਤੇ ਮਾਲਕ ਮਾਲਕ ਨੇ ਸਹਿ ਕਾਇਆ ਫੇਰ ਪਲਟੀਏ ਮਾਲਕ ਨੇ ਆਪਣੀ ਕਾਇਆ ਪਲਟੀ ਜੋਤ ਉਹੀ ਹੈ ਤੇ ਜੋਤ ਵਿੱਚ ਰਹਿ ਕੇ ਜੀਵਨ ਜੀਣ ਦੀ ਜੁਗਤੀ ਵੀ ਹੋਈ ਹੈ ਇਹਨੂੰ ਥੋੜਾ ਜਿਹਾ ਦਸਮ ਪਿਤਾ ਦੀ ਬਾਣੀ ਚੋਂ ਦੇਖੀ ਇੱਕ ਬਚਨ ਆਉਂਦਾ ਹਜ਼ੂਰ ਦਾ ਕਹਿੰਦੇ ਨੇ ਸ਼੍ਰੀ ਨਾਨਕ ਅੰਗਦ ਕਰਮਾਨਾ ਅਮਰਦਾਸ ਅੰਗਦ ਪਹਿਚਾਨਾ ਅਮਰਦਾਸ ਰਾਮਦਾਸ ਕਹਾਇਓ ਸਾਧਨ ਲਖਾ ਮੂੜ ਨਹੀਂ ਪਾਇਓ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਵਿਚਿੱਤਰ ਨਾਟਕ ਸ਼੍ਰੀ ਨਾਨਕ ਅੰਗਦ ਕਰਮਾਨਾ ਇਹਦਾ ਮਤਲਬ ਕਿ ਭਾਵਨਾ ਵਾਲੇ ਸਿੱਖਾਂ ਨੇ ਗੁਰੂ ਨਾਨਕ ਸਾਹਿਬ ਨੂੰ ਗੁਰੂ ਅੰਗਦ ਦੇਵ ਦੇ ਰੂਪ ਵਿੱਚ ਮੰਨ ਲਿਆ ਕਿ ਸਾਡੇ ਗੁਰੂ ਨਾਨਕ ਗੁਰੂ ਅੰਗਦ ਸਾਹਿਬ ਨੇ ਸ਼੍ਰੀ ਨਾਨਕ ਅੰਗਦ ਕਰਮਾਨਾ ਅਮਰਦਾਸ ਅੰਗਦ ਪਹਿਚਾਨਾ ਤੇ ਅਮਰਦਾਸ ਗੁਰੂ ਅੰਦਰ ਜੋਤ ਆਈ ਤੇ ਸਿੱਖਾਂ ਨੇ ਪਹਿਚਾਨ ਲਿਆ ਇਹ ਤਾਂ ਧੰਨ ਗੁਰੂ ਅੰਗਦ ਸਾਹਿਬ ਹੀ ਨੇ ਜੋਤ ਹੋਈ ਹੈ ਸ਼੍ਰੀ ਨਾਨਕ ਅੰਗਦ ਕਰਮਾਨਾ ਅਮਰਦਾਸ ਅੰਗਦ ਪਹਿਚਾਨਾ ਅਮਰਦਾਸ ਰਾਮਦਾਸ ਕਹਾਇਓ ਉਹੀ ਜੋਤ ਗੁਰੂ ਅਮਰਦਾਸ ਤੋਂ ਰਾਮਦਾਸ ਕਹਾਈ ਕਹਿਣ ਲੱਗੇ ਸਾਧਨ ਲਖਾ ਮੂੜ ਨਹੀਂ ਪਾਇਓ ਜਿਹੜੇ ਭਾਵਨਾ ਵਾਲੇ ਸਨ ਉਹਨਾਂ ਨੂੰ ਸਮਝ ਪੈ ਗਈ ਮੂਰਖਾਂ ਦਾ ਟੋਲਾ ਕਹਿਣ ਲੱਗਾ ਨਹੀਂ ਬਾਬਾ ਨਾਨਕ ਤਾਂ ਦੁਨੀਆਂ ਤੋਂ ਚਲਾ ਗਿਆ ਹੈ ਮਹਾਰਾਜ ਕਹਿੰਦੇ ਮੂਰਖਾਂ ਨੂੰ ਸਮਝ ਨਾ ਪਈ ਸਾਧਨ ਲਖਾ ਮੂੜ ਨਹੀਂ ਪਾਇਓ ਭਿੰਨ ਭਿੰਨ ਸਭੂ ਕਰ ਜਾਣਾ ਸਾਰਿਆਂ ਨੇ ਵੱਖ ਵੱਖ ਬਣਾ ਦਿੱਤਾ ਏਕ ਰੂਪ ਕਿਨ ਹੂੰ ਪਹਿਚਾਨਾ ਕਿਸੇ ਟਾਵੇਂ ਟਾਵੇਂ ਨੇ ਪਹਿਚਾਣਿਆ ਇਹ ਤਾਂ ਬਾਬਾ ਨਾਨਕ ਹੀ ਗਏ ਏਕ ਰੂਪ ਕਿਨ ਹੂੰ ਪਹਿਚਾਨਾ ਕਹਿਣ ਲੱਗੇ ਜਿਨ ਜਾਨਾ ਤਿਨ ਹੀ ਸਿੱਧ ਪਾਈ ਬਿਨ ਸਮਝੇ ਸਿੱਧ ਹਾਥ ਨਾ ਆਈ ਜਿਹਨੂੰ ਇੱਕ ਜੋਤ ਦੇ ਕੰਸੈਪਟ ਦਾ ਪਤਾ ਨਹੀਂ ਉਹਨੂੰ ਅੰਦਰ ਦੀ ਰੁਖਾਨੀਅਤ ਦੀ ਸਫਲਤਾ ਕਿਵੇਂ ਮਿਲੇਗੀ ਉਹ ਜੋਤ ਗੁਰੂ ਅਮਰਦਾਸ ਅੰਦਰ ਆ ਗਈ ਇੱਥੇ ਫਿਰ ਗੁਰੂ ਗ੍ਰੰਥ ਸਾਹਿਬ ਚੋਂ ਥੋੜੇ ਜਿਹੇ ਅਸੀਂ ਬਚਨ ਲਏ ਨੇ ਕਿ ਜਦੋਂ ਜੋਤ ਆਈ ਉਦੋਂ ਸੰਗਤ ਨੇ ਜਾਂ ਉਸ ਵਕਤ ਦੇ ਸਿੱਖਾਂ ਨੇ ਕੀ ਕਿਹਾ ਪਹਿਲੀ ਗਵਾਹੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਬਾਬਾ ਜੀ ਨੇ ਬਾਣੀ ਚ ਭੱਟਾ ਨੇ ਕਿਹਾ ਕਹਿੰਦੇ ਨੇ ਸਿੱਖੋ ਗੁਰੂ ਅਮਰਦਾਸ ਜੀ ਜਿਤਨੀ ਕਥਾ ਕਰ ਲਓ ਕਿਉਂ ਮੇਰਾ ਚਿੱਤ ਕੀਤਾ ਹੈ ਕਥਾ ਛੇੜਨ ਨੂੰ ਕਹਿੰਦੇ ਨੇ ਗੁਰੂ ਅਮਰਦਾਸ ਦੀ ਕਥਾ ਅਕਥ ਹੈ ਇੱਕ ਜੀਵ ਕਦੀ ਗੁਰੂ ਅਮਰਦਾਸ ਨੂੰ ਬਿਆਨ ਨਹੀਂ ਕਰ ਸਕੇਗੀ ਅਸੀਂ ਹਜ਼ੂਰ ਦਾ ਬਚਨ ਪੜ੍ਹਨੇ ਆ ਗੁਰੂ ਅਮਰਦਾਸ ਕੀ ਅਕਥ ਕਥਾ ਹੈ ਇੱਕ ਜੀ ਦਰ ਤੇ ਇੱਕ ਜੀਵ ਇੱਕ ਜੀ ਕਚ ਕਥੀ ਨਾ ਜਾਈ ਕੋਈ ਬੰਦਾ ਉਹਨੂੰ ਬਿਆਨ ਨਹੀਂ ਕਰ ਸਕਦਾ ਇੱਕ ਜੀ ਕਿਚ ਕਹੀ ਨਾ ਜਾਈ ਬਿਆਨ ਨਹੀਂ ਕਰ ਸਕਦਾ ਕਿਉਂ ਜੀ ਕਹਿਣ ਲੱਗੇ ਗੁਰੂ ਅਮਰਦਾਸ ਕਰਤਾਰ ਕੀ ਉਹ ਵਸ ਗੁਰੂ ਅਮਰਦਾਸ ਨੇ ਤਾਂ ਰੱਬ ਨੂੰ ਵਸ ਵਿੱਚ ਕਰ ਲਿਆ ਕਿਵੇਂ ਵਾਹ ਵਾਹ ਕਰ ਧਿਆਇਓ ਵਾਹਿਗੁਰੂ ਵਾਹਿਗੁਰੂ ਕਹਿ ਕੇ 12 ਸਾਲ ਗਾਦਰ ਢੋ ਕੇ ਬਾਬੇ ਅਮਰਦਾਸ ਨੇ ਕਰਤਾਰ ਵਸ ਵਿੱਚ ਕਰ ਲਿਆ ਗੁਰੂ ਗ੍ਰੰਥ ਸਾਹਿਬ ਗੁਰੂ ਅਮਰਦਾਸ ਕਰਤਾਰ ਕੀ ਉਹ ਬਸ ਵਾਹ ਵਾਹ ਕਰਤੇ ਆਇਓ। ਬਾਬਾ ਜੀ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਚ ਹੋਰ ਵੀ ਬਚਨ ਨੇ। ਇੱਕ ਅਸੀਂ ਰਾਮਕਲੀ ਕੀ ਵਾਰ ਪੜ੍ਹਨੇ, ਉਹ ਪੌੜੀ ਵਿੱਚੋਂ ਕੁਝ ਬੇਨਤੀਆਂ ਮੈਂ ਕਰ ਦੇਣਾ। ਪੌੜੀ ਉਹ ਸੱਤਾ ਜੀ ਨੇ ਉਚਾਰਨ ਕੀਤੀ, ਬਲਵੰਡ ਸਾਹਿਬ ਦੇ ਭਰਾਤਾ ਜੀ, ਉਹ ਲਿਖਦੇ ਨੇ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਓ ਦਾਦੇ ਜਿਵੇ ਹਾਂ ਪੋਤਾ ਪਰਵਾਨ। ਥੋੜੇ ਜਿਹੇ ਦੇ ਅਰਥ ਕਰ ਲਈ ਆਪਾਂ, ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ। ਟਿੱਕੇ ਦਾ ਅਰਥ ਮਸਤਕ ਦਾ ਨੂਰ, ਮੱਥੇ ਦਾ ਟਿੱਕਾ। ਬਹਿਣਾ, ਬਹਿਣਾ ਦਾ ਅਰਥ ਹੈ ਕਿ ਜਿਸ ਸਿੰਘਾਸਨ ਤੇ ਬੈਠੇ, ਗੱਦੀ। ਦੀਵਾਨ, ਦੀਵਾਨ ਦਾ ਅਰਥ ਹੈ ਦਰਬਾਰ। ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ। ਕਹਿਣ ਲੱਗੇ ਗੁਰੂ ਅਮਰਦਾਸ ਦੇ ਮੱਥੇ ਦਾ ਨੂਰ ਵੀ ਉਹ, ਉਹਨਾਂ ਦੀ ਗੱਦੀ ਤੇ ਬੈਠਣ ਦਾ ਢੰਗ ਵੀ ਉਹ, ਗੱਦੀ ਵੀ ਉਹ, ਸੋਈ ਦੀਵਾਨ ਉਹਨਾਂ ਦਾ ਦਰਬਾਰ ਵੀ ਉਹ। ਮਹਾਰਾਜ ਕਿਹੜਾ? ਕਹਿਣ ਲੱਗੇ ਪਿਓ ਦਾਦੇ ਜੇ ਵਿਆਹ ਪੋਤਾ ਪ੍ਰਵਾਨ, ਪਿਓ ਦਾਦੇ ਵਰਗਾ ਪੋਤਰਾ ਵੀ ਪ੍ਰਵਾਨ ਹੋ ਗਿਆ। ਇੱਥੇ ਜਿਹੜੀ ਦਾਸ ਅਸਲੀ ਬੇਨਤੀ ਕਰਨੀ ਚਾਹੁੰਦਾ, ਉਮਰ ਦੀ ਗੱਲ ਨਹੀਂ ਕਿ ਗੁਰੂ ਘਰ ਵਿੱਚ ਹੋ ਸਕਦਾ ਪਿਓ ਜੇ ਦਾਰੂ ਛੱਡਿਆ ਵੀ ਨਾ ਹੋਵੇ ਤੇ ਪੁੱਤਰ ਅੰਮ੍ਰਿਤ ਦੀ ਦਾਤ ਲੈ ਕੇ ਅੰਦਰੋਂ ਨਾਮ ਦਾ ਰਸ ਮਾਣਦਾ ਹੋਵੇ ਤੇ ਪਿਓ ਝਿੜਕਣ ਲੱਗ ਪਏ, ਮੈਂ ਤੈਨੂੰ ਜੰਮਿਆ। ਠੀਕ ਹੈ ਤੂੰ ਸਰੀਰਕ ਤੌਰ ਤੇ ਜੰਮਿਆ, ਪਰ ਗੁਰੂ ਘਰ ਵਿੱਚ ਵੱਡਾ ਉਹ ਹੀ ਹੈ ਜਿਹਨੂੰ ਆਤਮਕ ਸੋਝੀ ਆ ਗਈ। ਇੱਥੇ ਜੋ ਦਾਸ ਬੇਨਤੀ ਕਰਨੀ ਚਾਹੁੰਦਾ ਹੈ ਕਿ ਪਿਓ ਦਾਦੇ ਜਿਵੇ ਹਾਂ, ਜੇ ਵਿਆਹ ਵਾਹਿਗੁਰੂ ਪਿਓ ਦਾਦੇ ਜੇ ਵਿਆਹ ਪੋਤਾ ਪ੍ਰਵਾਨ। ਪਿਓ ਕਿਹਾ ਗਿਆ ਗੁਰੂ ਅੰਗਦ ਦੇਵ ਜੀ ਨੂੰ, ਦਾਦਾ ਕਿਹਾ ਗਿਆ ਗੁਰੂ ਨਾਨਕ ਸਾਹਿਬ ਜੀ ਨੂੰ, ਤੇ ਪੋਤਰਾ ਕਿਹਾ ਗਿਆ ਧੰਨ ਗੁਰੂ ਅਮਰਦਾਸ ਜੀ ਨੂੰ। ਹੁਣ ਆਪ ਜੀ ਸੂਝਵਾਨ ਬੈਠੇ ਹੋ ਕਿ 25 ਸਾਲ ਅਮਰਦਾਸ ਬਾਬਾ ਜੀ ਗੁਰੂ ਅੰਗਦ ਦੇਵ ਤੋਂ ਵੱਡੇ ਨੇ, ਪਰ ਅਸੀਂ ਕਿਵੇਂ ਨਹੀਂ ਕਹਿੰਦੇ ਵੀ ਅਸੀਂ ਹਰ ਗੱਲ ਬਾਣੀ ਦੀ ਦਲੀਲ ਦੀ ਕਸਵੱਟੀ ਤੇ ਮੰਨਾਂਗੇ? ਨਹੀਂ ਗੁਰਮੁਖੋ, ਦਲੀਲਾਂ ਛੋਟੀਆਂ ਪੈ ਜਾਂਦੀਆਂ ਨੇ ਜਿੱਥੇ ਬਾਬਾ ਜੀ ਦਾ ਜੀਵਨ ਆਉਂਦਾ ਹੈ। ਹੁਣ ਦਲੀਲ ਤਾਂ ਕਹਿ ਰਹੀ ਹੈ ਵੀ 25 ਸਾਲ ਵੱਡਾ ਕਦੀ ਪੁੱਤਰ ਹੀ ਨਹੀਂ ਹੋ ਸਕਦਾ। ਜਿਹੜਾ 25 ਸਾਲ ਵੱਡਾ ਹੈ ਉਹ ਚਾਚਾ ਤਾਇਆ ਤਾਂ ਹੋ ਸਕਦਾ ਹੈ, ਬਾਪ ਹੋ ਸਕਦਾ, ਪੁੱਤਰ ਕਿਵੇਂ? ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨਹੀਂ, ਠੀਕ ਹੈ ਬਾਬਾ ਅਮਰਦਾਸ ਉਮਰ ਕਰਕੇ 25 ਸਾਲ ਵੱਡੇ ਨੇ, ਪਰ ਰੁਖਾਨੀਅਤ ਦੇ ਤੌਰ ਤੇ ਉਹ ਗੁਰੂ ਅੰਗਦ ਸਾਹਿਬ ਦੇ ਬੇਟੇ ਨੇ, ਪੁੱਤਰ ਨੇ। ਬਾਬਾ ਨਾਨਕ ਉਹਨਾਂ ਦੇ ਦਾਦੇ ਨੇ। ਕਹਿੰਦੇ ਨੇ ਜਿਹੋ ਜਿਹਾ ਦਾਦੇ ਦੇ ਮੱਥੇ ਤੇ ਨੂਰ ਸੀ, ਜਿਹੋ ਜਿਹਾ ਦਾਦੇ ਤੇ ਪਿਓ ਦਾ ਤਖ਼ਤ ਸੀ, ਜਿਹੋ ਜਿਹਾ ਦਾਦੇ ਤੇ ਪਿਓ ਦਾ ਦਰਬਾਰ ਸੀ, ਸੱਚ ਇਵੇਂ ਜਦੋਂ ਗੁਰੂ ਅਮਰਦਾਸ ਬਾਏ ਤੇ ਸਾਰੀਆਂ ਪਿਓ ਦਾਦੇ ਵਾਲੀਆਂ ਬਖਸ਼ਾਂ ਨਾਲ ਹੀ ਆ ਗਈਆਂ। ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ, ਪਿਓ ਦਾਦੇ ਜਿਵੇਂ ਹਾ ਪੋਤਾ ਪ੍ਰਵਾਨ। ਜਿਨ ਬਾਸ਼ਕ ਨੇਤਰਾ ਘੱਤਿਆ ਕਰਨੇ ਗੀ ਤਾਣ, ਜਿਨ ਸਮੁੰਦ ਵਰੋਲਿਆ ਕਰ ਮੇਰ ਮਧਾਨ, 14 ਰਤਨ ਨਿਕਾਲਨ ਕੀਤੋ ਚਾਨਾਨ, ਘੋੜਾ ਕੀਤੋ ਸਹਿਜ ਦਾ ਜਤ ਕੀਓ ਪਲਾਨ। ਥੋੜੇ ਜਿਹੇ ਅਰਥ ਕਰ ਲਈਏ ਕਿ ਗੁਰੂ ਅਮਰਦਾਸ ਕੀ ਨੇ। ਗੁਰਬਾਣੀ ਅਨੁਸਾਰ ਕਹਿੰਦੇ ਨੇ ਗੁਰੂ ਅਮਰਦਾਸ ਨੇ ਸਮੁੰਦਰ ਰਿੜਕ ਦਿੱਤਾ। ਜਿਨ ਬਾਸਕ ਨੇਤਰਾ ਘੱਤਿਆ ਕਰ ਨੇਹੀ ਤਾਣ, ਦੁੱਧ ਰਿੜਕਣ ਵਾਲਿਆਂ ਨੂੰ ਪਤਾ ਹੈ ਇੱਕ ਹੁੰਦੀ ਹੈ ਨੇਹੀ, ਇੱਕ ਹੁੰਦੀ ਹੈ ਮਧਾਣੀ, ਇੱਕ ਹੁੰਦਾ ਨੇਤਰਾ ਜਿਹਨਾਂ ਦੁੱਧ ਰਿੜਕਿਆ ਹੈ। ਜਿਨ ਬਾਸਕ ਨੇਤਰਾ ਘੱਤਿਆ ਕਰ ਨੇਹੀ ਤਾਣ, ਕਿਉਂਕਿ ਕਿਹਾ ਜਾਂਦਾ ਹੈ ਕਿ ਦੇਵਤਿਆਂ ਨੇ ਬਾਸਕ ਨਾਗ ਨੂੰ ਨੇਤਰਾ ਬਣਾਇਆ ਤੇ ਸੁਮੇਰ ਪਰਬਤ ਦਾ ਮਧਾਣਾ ਬਣਾਇਆ ਤੇ ਜ਼ੋਰ ਲਾ ਕੇ ਸਮੁੰਦਰ ਨੂੰ ਰਿੜਕਿਆ। ਬਾਬਾ ਸੱਤਾ ਜੀ ਕਹਿੰਦੇ ਨੇ ਉਹਨਾਂ 14 ਰਤਨ ਨਿਕਾਲੇ, ਪਰ ਕਹਿੰਦੇ ਨੇ ਆਓ ਜਿਹੜਾ ਬਾਬੇ ਅਮਰਦਾਸ ਨੇ ਸਮੁੰਦਰ ਰਿੜਕਿਆ ਉਹਦੇ ਦਰਸ਼ਨ ਕਰੋ। ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ, ਪਿਓ ਦਾਦੇ ਜੇ ਵਿਆਹ ਪੋਤਾ ਪ੍ਰਵਾਨ। ਜਿਨ ਬਾਸਕ ਨੇਤਰਾ ਘੱਤਿਆ, ਬਾਸਕ ਦਾ ਅਰਥ ਹੈ ਮਨ ਰੂਪੀ ਨਾਗ, ਜਿਹੜਾ ਕਾਬੂ ਨਹੀਂ ਆਉਂਦਾ, ਕਿਉਂਕਿ ਸੱਪ ਦੁੱਧ ਪਿਓ ਡੰਗ ਮਾਰਦਾ ਜਦੋਂ ਦੌੜਦਾ, ਟੇਢਾ ਮੇਢਾ ਚੱਲਦਾ। ਕਹਿੰਦੇ ਨੇ ਇਹ ਵੀ ਤਾਂ ਸੱਪ ਦੀ ਤਰ੍ਹਾਂ, ਇਹ ਕਿਹੜਾ ਟਿੱਕ ਕੇ ਬਹਿੰਦਾ ਜਿੰਨਾ ਦੁਨੀਆਂ ਵਿੱਚ ਵਿਚਰਦਾ, ਟੇਢਾ ਮੇਢਾ ਹੀ ਹੈ ਨਾ। ਸੱਪ ਰੂਪੀ ਨਾਗ ਨੂੰ ਉਹਨਾਂ ਨੇਤਰਾ ਬਣਾਇਆ, ਆਤਮਕ ਬਲ ਦੀ ਉਹਨਾਂ ਨੇ ਨੇਹਣੀ ਬਣਾਈ, ਨੇਹੀ ਬਣਾਈ। ਜਿਨ ਬਾਸਕ ਨੇਤਰਾ ਘੱਤਿਆ ਕਰ ਨੇਹੀ ਤਾਣ, ਜਿਨ ਸਮੁੰਦ ਵਰੋਲਿਆ ਕਰ ਮੇਰ ਮਧਾਨ, ਮੇਰ ਦਰ ਤੇ ਉੱਚੀ ਸੁਰਤ ਨੂੰ ਮਧਾਣੀ ਬਣਾਇਆ। ਤੇ ਬਾਬੇ ਅਮਰਦਾਸ ਨੇ ਕੀ ਕੀਤਾ ਕਿ ਗੁਰੂ ਦੇ ਸ਼ਬਦ ਸਮੁੰਦਰ ਨੂੰ ਰਿੜਕਿਆ, ਇਹਦੇ ਵਿੱਚੋਂ ਕੁਝ ਲੱਭਿਆ। ਮਹਾਰਾਜ ਕਹਿੰਦੇ ਨੇ ਕਰ ਮੇਰ ਮਧਾਨ, 14 ਰਤਨ ਨਿਕਾਲਿਓ ਕਹਿੰਦੇ ਨੇ ਕੀਮਤੀ ਭਗਤੀ ਸਿਮਰਨ ਰੂਹਾਨੀਅਤ ਦੀਆਂ ਦਾਤਾਂ 14 ਰਤਨ ਨਿਕਲੇ, 14 ਰਤਨ ਨਿਕਾਲਣ ਕੀਤੋਂ ਚਾਨਣ। ਫਿਰ ਗੁਰੂ ਅਮਰਦਾਸ ਨੇ ਜੰਗ ਕੀਤਾ। ਹੁਣ ਆਪਾਂ ਕਹਾਂਗੇ ਸੀ ਗਾਗਰ ਧੋਣ ਬਾਰੇ ਤਾਂ ਸੁਣਿਆ, ਤੀਰਥਾਂ ਬਾਰੇ ਤਾਂ ਸੁਣਿਆ, ਅਸੀਂ ਗੁਰੂ ਗੋਬਿੰਦ ਸਿੰਘ ਜੀ ਤੇ ਕਹਾਂਗੇ ਨੀਲੇ ਦਾ ਸ਼ਾਹ ਸਵਾਰ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਬਾਬਾ ਅਮਰਦਾਸ ਵੀ ਘੋੜੇ ਤੇ ਚੜੇ, ਇਹਨਾਂ ਕਮਾਨ ਵੀ ਰੱਖੀ, ਇਹਨਾਂ ਤੀਰ ਵੀ ਰੱਖੇ, ਪਰ ਗੁਰਮੁਖੋ ਉਹ ਘੋੜਾ ਆਤਮਕ ਜੀਵਨ ਨੂੰ ਚਲਾਉਣ ਲਈ। 14 ਰਤਨ ਨਿਕਾਲਣ ਕੀਤੋਂ ਚਨਾਨ, ਘੋੜਾ ਕੀਤੋ ਸਹਿਜ ਦਾ, ਜਿਹੜੀ ਸਹਿਜ ਅਵਸਥਾ ਉਹਦਾ ਘੋੜਾ ਬਣਾਇਆ ਬਾਬੇ ਅਮਰਦਾਸ ਨੇ। ਜਤ ਕੀ ਉਹ ਪਲਾਣ, ਪਲਾਣ ਦਾ ਅਰਥ ਇੱਕ ਹੁੰਦਾ ਪਲਾਇਨ, ਇੱਕ ਹੈ ਪਲਾਣ। ਇਹਦਾ ਮਤਲਬ ਕਿ ਜਿਹੜੀ ਕਾਠੀ ਹੈ ਬਾਬੇ ਅਮਰਦਾਸ ਨੇ ਉੱਚੇ ਆਚਰਣ ਦੀ ਇੰਦਰੀਆਂ ਨੂੰ ਇੰਨਾ ਜਿੱਤ ਲਿਆ, ਕਾਠੀ ਦੀ ਤਰ੍ਹਾਂ ਬਣਾ ਲਿਆ, ਤੇ ਬਾਬੇ ਅਮਰਦਾਸ ਨੇ ਸਹਿਜ ਅਵਸਥਾ ਦਾ ਘੋੜਾ ਬਣਾਇਆ। ਸਹਿਜ ਅਵਸਥਾ ਦਾ ਘੋੜਾ ਇੰਦਰੀਆਂ ਤੇ ਕਾਬੂ ਪਾ ਲਿਆ, ਜਿਵੇਂ ਕਾਠੀ ਉੱਤੇ ਬੰਦਾ ਬਹਿ ਜਾਂਦਾ, ਕਾਠੀ ਆਪਾਂ ਸਮਝਦੇ ਹਾਂ ਘੋੜੇ ਦੀ, ਜਦੋਂ ਕਾਠੀ ਤੇ ਬਹਿੰਦਾ, ਕਹਿੰਦੇ ਨੇ ਬਾਬਾ ਅਮਰਦਾਸ ਇਸ ਤਰ੍ਹਾਂ ਇੰਦਰੀਆਂ ਤੇ ਬਹਿ ਗਿਆ, ਕਾਬੂ ਕਰ ਗਿਆ, ਇਹਨੇ ਖਿੱਲਣ ਹੀ ਨਹੀਂ ਦਿੱਤਾ, ਇੰਦਰੀਆਂ ਨੂੰ ਕਾਬੂ ਕੀਤਾ, ਕਾਠੀ ਬਣਾ ਲਈ। ਘੋੜਾ ਕੀਤੋ ਸਹਿਜ ਦਾ, ਜਦਕਿ ਉਹ ਪਲਾਣ ਧਣਕ ਚੜਾਇਓ ਸੱਤ ਦਾ, ਸੱਚਾਈ ਦਾ ਧਣਕ ਜਿਹੜਾ ਸੀ ਬਾਬੇ ਅਮਰਦਾਸ ਨੇ ਲਿਆ। ਧਣਕ ਕਮਾਣ, ਜਸ ਹੰਤਾ ਬਾਣ, ਤੇ ਸਿਮਰਨ ਕਰ ਕਰਕੇ ਪਰਮਾਤਮਾ ਦੀ ਸਿਫਤ ਦੇ ਤੀਰ ਪੱਥੇ ਵਿੱਚ ਪਾ ਲੈ। ਘੋੜਾ ਕੀਤੋ ਸਹਿਜ ਦਾ, ਜਦਕਿ ਉਹ ਪਲਾਣ ਧਣਕ ਚੜਾਇਓ ਸੱਤ ਦਾ, ਜਸ ਹੰਤਾ ਬਾਣ, ਕੱਲ ਵਿੱਚ ਤੂ ਅੰਧਾਰ ਸਾ, ਹਨੇਰਾ ਸੀ, ਚੜਿਆ ਰਹਿ ਭਾਣ, ਬਾਬਾ ਅਮਰਦਾਸ ਸੂਰਜ ਦੀ ਤਰ੍ਹਾਂ ਚੜੇ, ਗੁਰੂ ਅਮਰਦਾਸ ਬਣ ਗਏ, ਚੜਿਆ ਰਹਿ ਭਾਣ, ਸਤੋ ਖੇਤ ਜਮਾਇਓ, ਸਤੋ ਸ਼ਾਵਾਨ, ਸਤੋ ਦਰ ਤੇ ਸੱਤ ਦਾ ਖੇਤ ਜਮਾਇਆ, ਤੇ ਸ਼ਾਵਾਨ ਦਾ ਅਰਥ ਹੁੰਦਾ ਸ਼ਾਂ ਕਰਨੀ, ਇਹਦਾ ਅਰਥ ਕਰਾਂਗੇ ਰਾਖੀ ਕਰਨੀ, ਸੱਚ ਦਾ ਖੇਤ ਜਮਾਇਆ ਤੇ ਸੱਚ ਨਾਲ ਰਾਖੀ ਕੀਤੀ, ਸਤੋ ਖੇਤ ਜਮਾਇਆ, ਸਤੋ ਸ਼ਾਵਾਨ, ਨਿਤ ਰਸੋਈ ਤੇਰੀ ਹੈ ਘਿਓ ਮੈਦਾ ਖਾਣ, ਮਾਲਕ ਤੇਰੇ ਘਰ ਵਿੱਚ ਲੰਗਰ ਖੈ, ਘਿਓ ਮੈਦਾ ਅਨੇਕਾਂ ਪ੍ਰਕਾਰ ਦਾ ਲੰਗਰ ਤਿਆਰ ਹੁੰਦਾ, ਨਿਤ ਰਸੋਈ ਤੇਰੀ ਹੈ ਘਿਓ ਮੈਦਾ ਖਾਣ, ਚਾਰੇ ਕੁੰਡਾ ਸੁਜੀ ਓਸ, ਮਨ ਮੈਂ ਸ਼ਬਦ ਪ੍ਰਵਾਨ, ਆਵਾ ਗੌਨ ਨਿਵਾਰਿਓ ਕਰ ਨਜ਼ਰ ਨਿਸ਼ਾਨ, ਉਹ ਤਰਿਆ ਅਵਤਾਰ ਲੈ। ਕਹਿੰਦੇ ਨੇ ਗੁਰੂ ਅਮਰਦਾਸ ਜੀ ਨੇ ਅਵਤਾਰ ਲੈ ਕੇ ਇਸ ਸੰਸਾਰ ਦਾ ਪਾਰ ਉਤਾਰਾ ਕੀਤਾ, ਪਰ ਉਹਦੇ ਵਿੱਚ ਇੱਕ ਬਚਨ ਕਿਹਾ ਉਹਨਾਂ ਨੇ, ਕਹਿੰਦੇ ਨੇ ਇੰਨੇ ਅਡੋਲ ਨੇ ਜਿਹੜਾ ਸ਼ਬਦ ਉਹਨਾਂ ਕਿਹਾ, ਗਾਗਰ ਚੁੱਕੀ, ਹਨੇਰੀਆਂ ਆਈਆਂ, ਮੀਂਹ ਪਏ, ਲੋਕਾਂ ਦੇ ਤਾਨੇ ਮੇਨੇ ਦੇ ਤੂਫਾਨ ਆਏ, ਪਰ ਝੱਖੜ ਵਾ ਉਹਨਾਂ ਡੋਲਈ ਪਰਬਤ ਮੇਰਾਣ, ਜਾਣੈ ਬਿਰਥਾ ਜੀ ਕੀ ਜਾਣੀ ਖੂੰ ਜਾਣ, ਕਿਆ ਸਾ ਲਾਹੀ ਸੱਚੇ ਪਾਤਸ਼ਾਹ, ਜਾਂ ਤੂੰ ਸੁਗੜ ਸਜਾਣ। ਇੱਥੇ ਆ ਕੇ ਨਾ ਸੱਤਾ ਜੀ ਨੇ ਇੱਕ ਗੱਲ ਕਹੀ, ਕਿਉਂਕਿ ਛੱਡ ਕੇ ਗਏ ਸਨ ਇਸ ਕਰਕੇ ਗੁਰੂ ਅਰਜਨ ਦੇਵ ਦਾ ਦਰਬਾਰ ਕਿ ਸਾਨੂੰ ਮਾਇਆ ਮਿਲੇ। ਕਹਿਣ ਲੱਗੇ ਝੱਖੜ ਵਾ ਉਹਨਾਂ ਡੋਲੀ ਪਰਬਤ ਮੇਰਾਣ, ਜਾਣੈ ਬਿਰਥਾ ਜੀ ਕੀ ਜਾਣੀ ਕੂੰ ਜਾਣ, ਕਿਆ ਸਾਹ ਲਾਈ ਸੱਚੇ ਪਾਤਸ਼ਾਹ, ਜਾਂ ਤੂੰ ਸੁਗੜ ਸਜਾਨ, ਦਾਨ ਜੇ ਸਤਿਗੁਰ ਭਾਵ ਸੀ ਸੋ ਸੱਤੇ ਦਾਨ। ਇੱਥੇ ਸੱਤੇ ਦਰ ਤੇ ਬਾਬਾ ਸੱਤਾ ਜੀ, ਅੱਗੇ ਆਇਆ ਸੀ ਸੱਤੋ ਖੇਤ ਜਮਾਇਆ, ਹੁਣ ਕਹਿਣ ਲੱਗੇ ਮਾਲਕ ਜੀ ਸਾਡੀ ਕੋਈ ਸ਼ਰਤ ਨਹੀਂ, ਗੁਰੂ ਅਮਰਦਾਸ ਅਸੀਂ ਕੋਈ ਭੇਟਾ ਦੀ ਸ਼ਰਤ ਨਹੀਂ ਲਾਉਂਦੇ, ਤੂੰ ਆਪਣੇ ਘਰ ਵਿੱਚੋਂ ਭਾਵੇਂ ਚੁਟਕੀ ਮਿੱਟੀ ਦੀ ਵੀ ਦੇ ਦੇ, ਸਾਡੇ ਵਾਸਤੇ ਉਹ ਵੀ ਕੀਮਤੀ ਪਾਰਸ ਹੈ। ਦਾਨ ਜੇ ਸਤਿਗੁਰ ਭਾਵ ਸੀ ਸੋ ਸੱਤੇ ਦਾਨ, ਨਾਨਕ ਹੰਦਾ ਛਤਰ ਸਿਰ, ਜਿਹੜਾ ਗੁਰੂ ਨਾਨਕ ਦਾ ਛਤਰ ਸੀ ਉਹ ਬਾਬੇ ਅਮਰਦਾਸ ਦੇ ਸਿਰ ਤੇ ਆ ਗਿਆ। ਉਮਤ ਹੈਰਾਨ, ਲੋਕੀ ਹੈਰਾਨ ਹੋ ਕੇ ਕਹਿੰਦੇ ਨੇ ਵੇਖੋ ਏ, 60 ਸਾਲ ਦੇ ਆਏ, 12 ਸਾਲ ਗਾਗਰ ਢੋਈ, ਗੁਰੂ ਦੇ ਪੁੱਤ ਕੋਲ ਖਲੋਤੇ ਰਹੇ ਤੇ ਛਤਰ ਗੁਰੂ ਅਮਰਦਾਸ ਦੇ ਸਿਰ ਉੱਤੇ ਰੱਖ ਦਿੱਤਾ। ਨਾਨਕ ਹੰਦਾ ਛਤਰ ਸਿਰ, ਉਮਤ ਹੈਰਾਨ, ਸੋ ਟਿੱਕਾ ਸੋ ਬਹਿਣਾ, ਸੋਈ ਦੀਵਾਨ ਪਿਓ ਦਾਦੇ, ਜੇ ਵਿਆਹ ਪੋਤਰਾ ਪ੍ਰਵਾਨ। ਧਿਆਨ ਦਿਆ ਜੇ ਕੁਛ ਮਿੰਟ ਮੈਂ ਆਪ ਜੀ ਹੋਰ ਲੈਣੇ ਨੇ। ਗੁਰਗੱਦੀ ਤੇ ਬਿਰਾਜਮਾਨ ਹੋ ਗਏ ਤੇ ਇਹਨਾਂ ਨੂੰ ਭਾਈ ਗੁਰਦਾਸ ਸਾਹਿਬ ਨੇ ਤਾਂ ਕਿਹਾ ਹੈ, ਲੈਣੇ ਪਾਈ ਨਾਨਕੋ, ਦੇਣੀ ਅਮਰਦਾਸ ਘਰ ਆਈ, ਗੁਰ ਬੈਠਾ ਅਮਰ ਸਰੂਪ ਹੋਏ, ਗੁਰਮੁਖ ਪਾਈ ਦਾਦ ਇਲਾਹੀ, ਫੇਰ ਵਸਾਇਆ ਗੋਇੰਦਵਾਲ, ਅਚਰਜ ਖੇਲ ਨਾ ਲਖਿਆ ਜਾਈ, ਦਾਤ ਜੋਤ ਖਸਮੈ ਵਡਿਆਈ, ਕਿ ਗੁਰੂ ਅਮਰਦਾਸ ਨੇ ਗੋਇੰਦਵਾਲ ਵਸਾ ਦਿੱਤਾ। ਸਾਧ ਸੰਗਤ, ਹੁਣ ਥੋੜਾ ਜਿਹਾ ਇੱਕ ਬਚਨ ਹੋਰ ਬਾਣੀ ਚੋਂ, ਮਹਾਰਾਜ ਕਹਿੰਦੇ ਨੇ ਜਿਹੜਾ ਗੁਰੂ ਅਮਰਦਾਸ ਜੀ ਨੂੰ ਨਾ ਇੱਕ ਵਾਰੀ ਪਰਸ ਲੈਂਦਾ ਹੈ। ਜਿਸ ਧਰਤੀ ਤੇ ਗੁਰੂ ਅਮਰਦਾਸ ਦੇ ਚਰਨ ਪੈ ਜਾਣ ਉਸ ਧਰਤੀ ਦੇ ਪਾਪ ਕੱਟੇ ਜਾਂਦੇ ਨੇ। ਗੁਰੂ ਅਮਰਦਾਸ ਦੀ ਬਾਣੀ ਨੂੰ ਜਿਹੜਾ ਅੰਦਰ ਹੈ ਕਹਿੰਦੇ ਉਹਦਾ ਡਰ ਮੁੱਕ ਜਾਂਦਾ ਹੈ। ਗੁਰੂ ਅਮਰਦਾਸ ਨੂੰ ਜੋ ਰੋਜ਼ ਪਿਆਰ ਕਰਦਾ ਸਿੱਧ ਕਰੋੜਾਂ ਸਾਲ ਸਮਾਧੀਆਂ ਲਾਣ ਤੇ ਇੱਕ ਵਾਰੀ ਕੋਈ ਧੰਨ ਗੁਰੂ ਅਮਰਦਾਸ ਕਹਿ ਦੇ ਉਹਨੂੰ ਸਿੱਧਾਂ ਵਾਲੀ ਅਵਸਥਾ ਮਿਲ ਜਾਂਦੀ ਹੈ। ਦੇਖੋ ਬਚਨ ਨੇ ਗੁਰੂ ਅਮਰਦਾਸ ਪਰਸੀਐ ਪੋਹਮ ਪਾਤਕ ਬਿਨਾਸੈ ਪੋਹਮ ਦਰਥ ਧਰਤੀ। ਗੁਰੂ ਅਮਰਦਾਸ ਪਰਸੀਐ ਪੋਹਮ ਪਾਤਕ ਬਿਨਾਸੈ ਗੁਰੂ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸੈ ਗੁਰੂ ਅਮਰਦਾਸ ਪਰਸੀਐ ਧਿਆਨ ਲਈਐ ਉਹਨੂੰ ਅੰਦਰ ਦਾ ਧਿਆਨ ਮਿਲਦਾ ਪਾਉ ਮੁੱਕੈ ਉਹਦੇ ਜੀਵਨ ਦਾ ਪੰਧ ਮੁੱਕ ਜਾਂਦਾ। ਗੁਰੂ ਅਮਰਦਾਸ ਪਰਸੀਐ ਅਭਾਉ ਲੱਭੈ ਗਾਉਂ ਚੁੱਕੈ ਉਹਦਾ ਆਵਾਗੁਣ ਮਿਟ ਜਾਂਦਾ। ਇੱਕ ਬਿਨ ਦੁੱਗਣ ਜੋ ਤੋ ਰਹੇ ਜਾਂ ਸਮੰਤਰ ਮਾਨਵੈ ਲਹੈ ਜਾਲ ਪਾ ਪਦਾਰਥ ਇਤੜੇ ਗੁਰ ਅਮਰਦਾਸ ਡਿੱਠੇ ਮਿਲੇ। ਗੁਰੂ ਅਮਰਦਾਸ ਗੋਇੰਦਵਾਲ ਆ ਗਏ ਤੇ ਗੁਰੂ ਸਾਹਿਬ ਦਾ ਜਿਹੜਾ ਨਿੱਜੀ ਹਜ਼ੂਰੀਆ ਸੀ ਨਾ ਜਿਹੜਾ ਸੇਵਾ ਕਰਦਾ ਸੀ ਇਸ਼ਨਾਨ ਕਰਾਉਂਦਾ ਸੀ ਉਹਦਾ ਨਾਮ ਸੀ ਭਾਈ ਬੱਲੂ। ਉਹ ਸਤਿਗੁਰੂ ਦਾ ਨਿੱਜੀ ਸਨ ਪਾਉਂਦੇ। ਹਾਂ ਕੁਝ ਸਾਲ ਬਾਬਾ ਅਮਰਦਾਸ ਦਹੀਂ ਜ਼ਰੂਰ ਪਾਉਂਦੇ ਰਹੇ। ਉਹਦਾ ਵੀ ਇੱਕ ਕਾਰਨ ਹੈ, ਮੈਂ ਉਹ ਸਿਰਾ ਜਿਹਾ ਇਤਿਹਾਸ ਵਿੱਚੋਂ ਕੁਝ ਬੇਨਤੀ ਕਰਨੀ। ਗੋਇੰਦਵਾਲ ਸਾਹਿਬ ਦੇ ਨੇੜੇ ਦਾ ਇੱਕ ਜ਼ਿਮੀਦਾਰ ਸੀ, ਉਹਦਾ ਨਾਮ ਸੀ ਲੰਗਾਹ। ਇੱਕ ਤਾਂ ਭਾਈ ਲੰਗਾਹ ਚਬਾਲ ਵਾਲੇ ਨਾ, ਇਹ ਗੁਰੂ ਅਮਰਦਾਸ ਦੇ ਵੇਲੇ ਹੋਇਆ। ਇਹਦੀ ਲੱਤ ਸੁੱਕੀ ਸੀ, ਲੱਤ ਨਹੀਂ ਸੀ ਇੱਕ ਚੱਲਦੀ। ਇਹਨੇ ਕੀ ਕਰਨਾ, ਲੱਕੜ ਦਾ ਸਹਾਰਾ ਲੈ ਕੇ ਨਾ ਇਹਨੇ ਨੇਮ ਬਣਾਇਆ, ਮਹਾਰਾਜ ਜਿੰਨੀ ਦੇਰ ਤੂੰ ਜ਼ਿੰਦਗੀ ਦਿੱਤੀ ਹੈ ਨਾ ਮੈਂ ਰੋਜ਼ਾਨਾ ਘਰੋਂ ਦਹੀਂ ਜਮਾ ਕੇ ਜਦੋਂ ਤੁਸੀਂ ਛਕਣਾ ਭੋਜਨ ਮੈਂ ਤੁਹਾਡੇ ਲਈ ਲੈ ਕੇ ਜਾ ਕਰਾਂਗਾ। ਮਹਾਰਾਜ ਜਦੋਂ ਪੰਗਤ 'ਚ ਬੈਠ ਕੇ ਓਗਰਾ ਛਕਦੇ ਸਨ, ਇਹਨੇ ਦਹੀਂ ਲੈ ਕੇ ਆਉਣਾ ਤੇ ਗੁਰੂ ਅਮਰਦਾਸ ਇਹਦੀ ਭਾਵਨਾ ਨੂੰ ਦੇਖ ਕੇ ਥੋੜਾ ਜਿਹਾ ਦਹੀਂ ਲੈਂਦੇ ਸਨ। ਕਹਿੰਦੇ ਸਨ ਕਿ ਦੇਖੋ ਇਹਦੀ ਲੱਤ ਨਹੀਂ, ਮਨ 'ਚ ਕਹਿਣਾ ਲੱਤ ਵੀ ਨਹੀਂ, ਰੋਜ਼ ਨੇਮ ਨਾਲ ਆਉਂਦਾ ਹੈ। ਇੱਕ ਦਿਨ ਇਹ ਦਹੀਂ ਲੈ ਕੇ ਆ ਰਿਹਾ ਤੇ ਪਿੰਡ ਦੇ ਚੌਧਰੀ ਨੇ ਰੋਕ ਲਿਆ, ਪੁੱਛਦਾ ਤੂੰ ਚੱਲਿਆ ਕਿੱਥੇ, ਰੋਜ਼ ਰਹਿੰਦਾ ਤੂੰ ਕਿੱਥੇ ਜਾਂਦਾ ਲੈ ਕੇ ਭਾਂਡਾ ਬਰਤਨ। ਉਹਨੇ ਕਿਹਾ ਧੰਨ ਗੁਰੂ ਅਮਰਦਾਸ ਦੇ ਦਰਬਾਰ ਵਿੱਚ। ਕਹਿੰਦਾ ਗੁਰੂ ਕਹਿੰਦੇ ਤੈਨੂੰ ਕੀ ਮਿਲਿਆ? ਕਹਿੰਦਾ ਮੈਂ ਕਦੀ ਇਹ ਸੋਚਿਆ ਹੀ ਨਹੀਂ ਕੀ ਮਿਲਿਆ ਕੀ ਨਾ ਮਿਲਿਆ, ਉਹਨਾਂ ਸੇਵਾ ਦੇ ਦਿੱਤੀ ਇਹੀ ਤਾਂ ਪਾਤਸ਼ਾਹੀ ਮਿਲ ਗਈ। ਉਹਨੇ ਮਜ਼ਾਕ ਕਰਕੇ ਜੀ ਉਹਦੀ ਜਿਹੜੀ ਲੱਕੜ ਦੀ ਸੀ ਨਾ ਲੱਤ ਉਹ ਖੋਲੇ, ਹੂੜੀਆਂ ਖੋਲੀਆਂ ਤੇ ਉਸ ਵਕਤ ਉਹ ਕਹਿੰਦਾ ਦੇਖ ਮੈਨੂੰ ਦੇਰੀ ਹੋ ਗਈ। ਗੁਰੂ ਅਮਰਦਾਸ ਲੰਗਰ 'ਚ ਬੈਠੇ ਨੇ, ਸੰਗਤ ਬੈਠੀ ਪਰ ਮਹਾਰਾਜ ਓਗਰਾ ਨਹੀਂ ਛਕ ਰਹੇ। ਭਾਈ ਬੱਲੂ ਨੂੰ ਪੁੱਛਦੇ ਨੇ ਦਹੀਂ ਵਾਲਾ ਨਹੀਂ ਆਇਆ ਸਿੱਖਾਂ 'ਚ? ਕਹਿੰਦਾ ਮਹਾਰਾਜ ਚਲੋ ਤੁਸੀਂ ਛਕੋ। ਕਹਿੰਦੇ ਨਹੀਂ ਉਹ ਵੀ ਨੇਮੀ ਹੈ, ਉਹਦਾ ਨੇਮ ਨਾ ਟੁੱਟ ਜਾਏ, ਇੰਤਜ਼ਾਰ ਕਰ ਲਓ ਛਕ ਲਾਂਗੇ। ਉਹਦੀ ਉਹ ਲੱਤ ਨਾ ਦੇ। ਕਹਿੰਦਾ ਜੇ ਤੇਰਾ ਗੁਰੂ ਸੱਚਾ ਸੀ ਤੇ ਤੈਨੂੰ ਲੱਤ ਦੇ ਦਿੰਦਾ, ਇੰਨੇ ਸਾਲ ਹੋ ਗਏ ਨੇ ਜਾਂਦਿਆਂ ਤੇਰੀ ਲੱਤ ਵੀ ਠੀਕ ਨਾ ਕਰ ਸਕਿਆ, ਲੱਤ ਕੰਮ ਨਹੀਂ ਸੀ ਕਰਦੀ। ਉਹਨੇ ਕਿਹਾ ਸੱਚ ਏ ਵੇ ਕਿ ਮੈਂ ਕਦੀ ਸੋਚਿਆ ਹੀ ਨਹੀਂ ਲੱਤ ਬਾਰੇ, ਮੈਨੂੰ ਕਦੀ ਖਿਆਲ ਹੀ ਨਹੀਂ ਆਇਆ। ਜਦੋਂ ਉਹਨੇ ਕੁਝ ਸਮੇਂ ਤੋਂ ਬਾਅਦ ਲੱਕੜ ਵਾਪਸ ਕੀਤੀ ਤੇ ਕਹਿੰਦੇ ਉਹ ਦਹੀਂ ਲੈ ਕੇ ਆਇਆ ਤੇ ਸੰਗਤ ਜੇ ਬੈਠੀ ਸੀ, ਧੰਨ ਗੁਰੂ ਅਮਰਦਾਸ ਜੀ ਦੇ ਕੋਲ ਜਾ ਕੇ ਦਹੀਂ ਰੱਖਿਆ। ਸਤਿਗੁਰੂ ਪੁੱਛਦੇ ਨੇ ਦੇਰੀ ਨਾਲ ਕਿਉਂ? ਕਹਿੰਦਾ ਮਹਾਰਾਜ ਬਸ ਅੱਜ ਤੁਰਦਿਆਂ ਦੇਰੀ ਹੋ ਗਈ। ਕਹਿੰਦੇ ਨਹੀਂ ਤੂੰ ਕੁਛ ਲੁਕਾਨਾ ਹੈ, ਇਹ ਨਹੀਂ ਸੀ ਦੱਸਣਾ ਚਾਹੁੰਦਾ ਵੀ ਕਿਤੇ ਗੁਰੂ ਜੀ ਨੂੰ ਇਹ ਪਤਾ ਲੱਗ ਗਿਆ ਮਹਾਰਾਜ ਮੈਨੂੰ ਰਾਹ 'ਚ ਲੋਕ ਮਜ਼ਾਕ ਕਰਦੇ, ਮੇਰੀ ਸੇਵਾ ਨਾ ਚਲੀ ਜਾਏ। ਸਤਿਗੁਰੂ ਕਹਿੰਦੇ ਦੱਸਦਾ ਕਿਉਂ ਨਹੀਂ ਸੀ, ਛਕਾਂਗੇ ਤਾਂ ਪਹਿਲਾਂ ਬੋਲ ਤੇਰੇ ਨਾਲ ਬੀਤੀ ਕੀ। ਕਹਿੰਦਾ ਮਹਾਰਾਜ ਚੌਧਰੀ ਨੇ ਲੱਕੜ ਖੋਲੀ ਤੇ ਮੈਨੂੰ ਤਾਨੇ ਮਾਰ ਕੇ ਕਹਿੰਦਾ ਜੇ ਤੇਰੇ ਗੁਰੂ ਕੋਲ ਤਾਕਤ ਹੈ ਤੇ ਲੱਤ ਹੀ ਠੀਕ ਕਰ ਦਿੰਦਾ। ਮਹਾਰਾਜ ਜੀ ਨੇ ਕਿਹਾ ਹਾਂ ਅੱਜ ਤੋਂ ਬਾਅਦ ਤੂੰ ਲੱਕੜਾਂ ਦਾ ਸਹਾਰਾ ਨਹੀਂ ਲਏਗਾ, ਤੂੰ ਆਪਣੀਆਂ ਲੱਤਾਂ ਨਾਲ ਹੀ ਚੱਲ ਕੇ ਆਏਗਾ। ਸੰਗਤ ਦੇਖ ਰਹੀ ਹੈ ਗੁਰੂ ਅਮਰਦਾਸ ਦੀ ਕਥਾ ਅਕਥ ਹੈ। ਕਹਿਣ ਲੱਗੇ ਸ਼ਾਹ ਹੁਸੈਨ ਨੇੜੇ ਮੁਸਲਮਾਨ ਫਕੀਰ ਸੀ, ਇੱਕ ਸ਼ਾਹ ਹੁਸੈਨ ਕਵੀ ਹੋਇਆ ਇਹ ਨਹੀਂ, ਮੁਸਲਮਾਨ ਫਕੀਰ। ਕਹਿੰਦੇ ਉਹਦੇ ਕੋਲ ਚਲਾ ਜਾ ਤੇਰੀ ਲੱਤ ਠੀਕ ਕਰੇਗਾ। ਇਹ ਸਿੱਖ ਜਦੋਂ ਉਹਦੇ ਕੋਲ ਗਿਆ ਤੇ ਉਹ ਗਾਲਾਂ ਬੜੀਆਂ ਕੱਢਦਾ ਸੀ, ਫਿੱਕਾ ਬੜਾ ਬੋਲ, ਜਿੰਨੇ ਨੇੜੇ ਆਉਣਾ ਉਹਨੇ ਛੱਡਣਾ ਕੁਛ ਨਾ। जो मूह च आना पर जोड़ा जर जाता से भर जाता से। एक कोल गए आंद्या पुछता किमें आया जिम्मे रुखा बोले किमें आया दस कहता महाराज गुरु अमरदास जी ने भेजा कहते का भेजा कहते लत ठीक कर ली गाल कट के कहता मैं कोई वैदा मेरे को भेज दिता जा दौड़ जा इतों। वह कहना नहीं मैनू भोजा कहता नहीं जाता ओदी लक्कड़ खो के पूरे जोर न लाते मारी रब ने कृपा की लत ठीक होगी लत ठीक होगी लक्कड़ खोली जो दौड़न लगा तो पिछों आवाज मार के शाह हुसैन कहता मेरी गल सुन जी प्यार आवाज दे के कहता दस बाबा कहता आ लत मैं नहीं ठीक की ओने ठीक की जरा गोइंदवाल वाला ही चरण ना छी मेरे वालों मत्था टेक के कई काम आप करने ते सेरे मेरे सिर बनना पे उसकी लत ठीक हुई। गुरु अमरदास सच्चे पातशाह गोइंदवाल मैं अर्ज कर रहा सा गो ओगरा सिर्फ छकते इतिहासक थोड़ी जी मैं बेनतियां कर रही ने भाई बल्लू ने आके कहा सेवादार ने महाराज संगत बहुत आँदी है ते छत्ते हुए मकान थोड़े ने ते घर बनाने लई लकड़ की बड़ी थोड़क है। सतगुरु ने कहा कोई गल नहीं तुसी इस तरह करो सावण मल नूं बुलाओ। भाई सावण मल गुरु अमरदास दे भतीजे ने कहिंदे सावण मल नूं बुलाओ सावण मल बुलाया गया बाबा अमरदास गुरु अमरदास कहिंदे सावण मल लकड़ां दी जरूरत है मकान बनाने ने तुसी खरीपुर दी रियासत भी जाओ ते उत्थों जा के राजे कोलो लकड़ा कटवा के ब्यास भी सटायो क्योंकि ब्यास उत्थों लंघदा है इत्थों असीं लकड़ा कल लंघ। उन्हें कहा महाराज मैनूं तां जानदे ही कोई नहीं हुण सागवान दी लकड़ कट के लियाउणी कीमती लकड़ा लियाउणियां महाराज कहिंदे तुसीं जाओ तुहाडे नाल गुरु नानक साहिब दी बख्शीश जाएगी। तैयार हो गए जी हुण माई नूं पता लगा सावण मल दी नूं उन्हें आके क्या कहन लगी देखो जी तुसी वड्डे हो गुरु अमरदास जी नूं रिश्ते दे तौर ते परजाई है गुरु अमरदास जी जेठ ने कहन लगी आप वड्डी हो पर मेरा पुत्र है इको एक सुनिया पहाड़ी जंतर मंत्र कर देंदे ने पहाड़ी जेडे ने ओ कलेजा कर लेंदे ने जिवें सुनिया सी मेरे पुत्र दा की बनेगा। महाराज जी ने कहा माई तू फिक्र ना कर पर सच ए जे गुरु बख्शिश देंदा है असी दृष्ट मान भी जिन्ने असी भरोसा ता करने जे सानू बाहरों कोई दिस दी हुई चीज मिले तो। महाराज जी ने कोल बुलाया कह लगे सावण वाल तेरी मां चिंता कर दी है इनू कह डरे ना कहना महाराज आप जी ने कृपा की मैनू तो कोई डर नहीं सतगुरु हाथ पै पूंज दे सन अपना रुमाल हाथ पूंज के कह लगे सावण वाल झोली कर देखो ये साडा इतिहास है जिन्हों आम तौर पर हुण दिन ब दिन किस कुछ नूं तां खंडन ही कर दिता है ही नहीं सच्ची गल जी जिथे भावना उपजदी सी बस कैंची लैके कुतरी जाने हां ते मेरा ख्याल है कुतरदिया सिर्फ कतरे ही रह जाणियां ने कोई चीज साडे हाथी नहीं पैणी। महाराज जी ने रुमाल नाल हथ पूंज के कहा सावण मल झोली कर सावण मल ने झोली कीती महाराज जी ने कहा लै पकड़ रुमाल जिथे मुसीबत आ जाए आ रुमाल तेनू दिता सी शक्तियां दे दित्तियां जिथे लोड़ पई दी वरतों करी तेरी पिठ नहीं किते लगेगी। सावण मल जी तैयार होके चल पिया यह पहुंचया हरिपुर की रियासत च जिदने गए उदन एकादशी सी वह वरत रखते ने सारे राजे ने हुक्म किया भी द्वादशी वाले दिन वरत तोड़ना सब ने रात को अज दिन वरत रखना इन्हें जांदिया सर सावन मल ने किया जाके चूल्हा चा बाल दिता हुण क्योंकि बाबा जी के घर में वरत परवान नहीं बीबीओ भैनों वो हिंदुस्तान वाले वरत इतने भी आए बैठे वो जदों करवा चौथ हुंदा उदनों बीबियां बहुत छक छका के कपड़े कुपड़े पा के सारा दिन रोटी नहीं खादियां बारह घंटे के मैं खाले भुखियां जदों चंद्रमा दिसेगा छाननी चो देखना है तो मैं बेनती करा जिस बंदे नूं सवेरे चंगी तरह ना रजा के रोटी खवा दो इतने बारह घंटिया की गल की लोग तीन तीन दिन कट जाते तो एक बार अर्ज की कई तो बदा दुनिया रख दें पता ही नहीं बेचारियां हुंदा वर्त की क्योंकि मीडिया आ गया यहोजा काम चल पिया ਉਹ ਵਰਤ ਰੱਖਦੇ ਨੇ ਕਰਵਾ ਚੌਥ ਦਾ, ਕੋਈ ਇਕਾਦਸ਼ੀ ਦਾ। ਪ੍ਰੇਮ ਸਮਾਰਕ ਗ੍ਰੰਥ ਵਿੱਚ ਇੱਕ ਬਚਨ ਹੈ ਕਿ ਸਿੱਖ ਵਰਤ ਰੱਖਦਾ ਹੈ ਕਾਹਦਾ, ਨੇਤਰੋਂ ਕਾ ਬੁਰਾ ਨਹੀਂ ਦੇਖਦਾ, ਸਿੱਖ ਵਰਤ ਰੱਖਦਾ ਕੰਨਾਂ ਦਾ ਨਿੰਦਿਆ ਨਹੀਂ ਸੁਣਦਾ, ਸਿੱਖ ਵਰਤ ਰੱਖਦਾ ਹੈ ਜ਼ੁਬਾਨ ਕਾ ਮਾੜਾ ਨਹੀਂ ਬੋਲਦਾ। ਪਰ ਦੇਖਾ ਦੇਖੀ ਸਿੱਖ ਥੋੜਾ ਖਾਏ ਤੇ ਥੋੜਾ ਸਵੇਂ, ਇਹ ਤਾਂ ਬਾਬਾ ਜੀ ਨੇ ਕਿਹਾ ਉਹਨੇ ਦੁਨੀਆਂ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ। ਤੇ ਨਾਲ ਬਾਬਾ ਜੀ ਨੇ ਇਹ ਵੀ ਕਿਹਾ, ਭਾਈ ਸਾਹਿਬ ਨੇ ਕਿਹਾ ਖੂਹ ਤਿਸ ਘੋਲ ਘੁਮਾਇਆ, ਥੋੜਾ ਸਮੇਂ ਥੋੜਾ ਹੀ ਖਾਵੇ, ਘੱਟ ਖਾਣ ਖਾਏ ਤੇ ਘੱਟ ਸੋਵੇ। ਕਿਉਂਕਿ ਜਿਹੜੇ ਬੰਦੇ ਨੇ ਗਲ ਤੱਕ ਪੇਟ ਹੀ ਭਰ ਲਿਆ, ਉਹਨੇ ਫਿਰ ਸਾਹ ਨਿਕਲਣ ਵਾਸਤੇ ਤੇ ਵਿਚਾਰਾ ਜ਼ੋਰ ਮਾਰਦਾ, ਜਿਹੜਾ ਢਿੱਡ ਹੀ ਭਰਿਆ ਹੋਵੇ ਸਾਹ ਕਿਤੇ ਛੇਤੀ ਨਿਕਲਦਾ ਉਹਦਾ। ਦੇਖੋ ਥੋੜਾ ਖਾਏ ਥੋੜਾ ਸਮੇਂ, ਉਹਨੇ ਜੇ ਵਰਤ ਰੱਖ ਰੱਖੇ ਸਨ, ਉਹਨੇ ਜਾ ਕੇ ਅੱਗ ਚਾ ਬਾਲੀ, ਆਪ ਲੰਗਰ ਛਕਿਆ, ਜਿਹੜੇ ਕੋਲ ਸਨ ਉਹਨੂੰ ਛਕਾਇਆ, ਰਾਜੇ ਨੇ ਚੁੱਕ ਕੇ ਅੰਦਰ ਸੱਟ ਦਿੱਤਾ ਸਾਵਣ ਮੱਲ ਨੂੰ। ਮਨ ਚ ਆਇਆ, ਮਹਾਰਾਜ ਤੁਸੀਂ ਤਾਂ ਲੱਕੜਾਂ ਲਿਆਉਣ ਲਈ ਕਿਹਾ ਸੀ ਵੀ ਰਾਜਾ ਮੰਨ ਜਾਏਗਾ, ਇਹਨੇ ਤਾਂ ਆਉਂਦਿਆਂ ਸਾਰ ਕੈਦ ਚਾ ਕੀਤਾ। ਸਾਵਣ ਮੱਲ ਕੈਦ ਵਿੱਚ ਇਹ ਬਾਣੀ ਪੜ੍ਹਦਾ ਪਿਆ, ਰੱਬ ਦੀ ਕਰਨੀ ਵਾਪਰੀ, ਰਾਜੇ ਦਾ ਬੇਟਾ ਬਿਮਾਰ ਹੋ ਗਿਆ। ਗੁਰੂ ਅਮਰਦਾਸ ਕੀ ਇਕੱਤ ਕਥਾ ਹੈ, ਬਿਮਾਰ ਹੋ ਗਿਆ, ਡਾਕਟਰਾਂ ਨੇ ਵੈਦਾਂ ਹਕੀਮਾਂ ਨੇ ਜਵਾਬ ਦੇ ਦਿੱਤਾ। ਕਈਆਂ ਨੇ ਕਿਹਾ ਵੀ ਉਹਨੂੰ ਕਿਤੇ ਓਪਰੀ ਕਸਰ, ਸ਼ਬਦ ਜਿਵੇਂ ਪਹਾੜੀ ਲੋਕ ਵਰਦੇ ਸਨ, ਇਤਿਹਾਸ ਤਾਂ ਕਹਿੰਦਾ ਮੌਤ ਹੋ ਗਈ, ਪਰ ਕੁਝ ਕਹਿੰਦੇ ਨੇ ਉਹ ਬੱਚਾ ਬੇਹੋਸ਼ ਹੋ ਗਿਆ, ਮਾਂ ਰੁਦਨ ਕਰਨ ਲੱਗ ਪਈ, ਰਾਜਾ ਰੋਣ ਲੱਗ ਪਿਆ, ਮੇਰੇ ਪੁੱਤਰ ਨੂੰ ਹੋਇਆ ਕੀ ਬਣੇਗਾ ਮੇਰੇ ਰਾਜ ਦਾ। ਕਿਸੇ ਸਿਆਣੇ ਬੰਦੇ ਨੇ ਕਿਹਾ ਜਿਨ੍ਹਾਂ ਨੂੰ ਕੱਲ ਕੈਦ ਦਾ ਸੱਟਿਆ ਹੀ ਉਹ ਭਲੇ ਪੁਰਸ਼ ਲੱਗਦੇ ਨੇ, ਉਹ ਛੱਡ ਖਾਂ। ਜਦੋਂ ਬਾਬਾ ਸਾਵਣ ਮੱਲ ਕੋਲ ਕੈਦੀਆਂ ਕੋਲ ਗੱਲ ਪਹੁੰਚੀ ਵੀ ਰਾਜੇ ਦਾ ਪੁੱਤਰ ਬਿਮਾਰ ਹੈ, ਕੋਈ ਆਸ ਨਹੀਂ ਬਚਨ ਦੀ, ਕਈਆਂ ਕਿਹਾ ਮਰ ਗਿਆ, ਸਾਵਣ ਮੱਲ ਨੇ ਕਿਹਾ ਉਹ ਠੀਕ ਹੋ ਸਕਦਾ, ਸਾਨੂੰ ਉੱਥੇ ਲੈ ਚਲੋ। ਰਾਜਾ ਆਇਆ, ਸਾਵਣ ਮੱਲ ਜੀ ਨੂੰ ਬਾਹਰ ਕੱਢਿਆ ਗਿਆ, ਮਹੱਲ ਵਿੱਚ ਗਏ ਤੇ ਰਾਣੀ ਰੋਈ ਜਾਏ, ਰਾਜੇ ਦਾ ਬਹੁਤ ਮੰਦਾ ਹਾਲ। ਸਾਵਣ ਮੱਲ ਜੀ ਜਾਂਦਿਆਂ ਸਾਰ ਕਿਹਾ, ਗੁਰੂ ਅਮਰਦਾਸ ਦੇ ਭਤੀਜੇ ਸਨ, ਕਹਿਣ ਲੱਗੇ ਪਹਿਲਾਂ ਰੋਣਾ ਬੰਦ ਕਰੋ। ਜਦੋਂ ਚੁੱਪ ਕਰ ਗਿਆ, ਬੱਚੇ ਨੂੰ ਆਪਣੇ ਸਾਹਮਣੇ ਰੱਖ ਕੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਬਾਕੀਆਂ ਨੂੰ ਕਿਹਾ ਤੁਸੀਂ ਨਾਮ ਜਪੋ, ਜੋ ਸ਼ਬਦ ਦਿੱਤਾ ਵਾਹਿਗੁਰੂ ਜਪੋ। ਸਾਰੇ ਨਾਮ ਜਪਣ ਲੱਗੇ, ਸਾਵਣ ਮੱਲ ਨੇ ਕੀ ਕੀਤਾ, ਕਹਿੰਦੇ ਧੰਨ ਗੁਰੂ ਅਮਰਦਾਸ, ਹੁਣ ਆਪਣੀ ਕਲਾ ਵਰਤਾਓ, ਤੁਹਾਡੇ ਤੇ ਭਰੋਸਾ ਕਰਕੇ ਮੈਂ ਇਸ ਬੱਚੇ ਨੂੰ ਗੋਦ ਚ ਲੈ ਲਿਆ, ਤੇਰੇ ਭਰੋਸੇ ਤੇ ਮੈਂ ਆਇਆ। ਕਹਿੰਦੇ ਇਹਨੇ ਰੁਮਾਲ ਲਿਆ, ਪਾਣੀ ਵਿੱਚੋਂ ਭੇਂ ਕੇ ਰੁਮਾਲ ਦੀ ਇੱਕ ਨੁੱਕਰ ਬੱਚੇ ਦੇ ਮੁੱਖ ਤੇ, ਜਦੋਂ ਉਹਦੇ ਮੂੰਹ ਚ ਬੂੰਦ ਪਾਈ, ਕਲਾ ਗੁਰੂ ਦੀ ਵਰਤੀ ਤੇ ਬੱਚਾ ਉੱਠ ਕੇ ਬੈਠ ਗਿਆ, ਕਿਉਂਕਿ ਦੋਹਾਂ ਸਿਰਿਆਂ ਕਾ ਆਪ ਸਵਾਮੀ ਹੈ। ਬਾਬਾ ਜੀ ਨੇ ਕਿਹਾ ਪ੍ਰਭ ਭਾਵ ਹੈ ਬਿਨ ਸਾਸ ਤੇ ਰੱਖ ਹੈ। ਬੱਚਾ ਉੱਠ ਕੇ ਬੈਠ ਗਿਆ, ਸਾਵਣ ਮੱਲ ਦੀ ਜੈ ਜੈਕਾਰ। ਸਾਵਣ ਮੱਲ ਜੀ ਨੇ ਕਿਹਾ ਮੇਰੀ ਜੈ ਜੈਕਾਰ ਨਹੀਂ, ਇਹ ਜੈ ਜੈਕਾਰ ਕਰੋ ਤੁਸੀਂ ਧੰਨ ਗੁਰੂ ਅਮਰਦਾਸ ਜੀ ਦੀ। ਮਹੱਲਾਂ ਵਿੱਚ ਜੈ ਜੈਕਾਰ ਹੋ ਗਈ। ਇਹ ਸਾਰੇ ਜਿਹੜੇ ਸਨ ਇਹ ਕਰਮ ਕਾਂਡੀ ਸਨ, ਇਹਨਾਂ ਕਿਹਾ ਪਹਿਲਾਂ ਆਪਣੇ ਕਰਮ ਕਾਂਡ ਛੱਡ ਕੇ, ਬੁੱਤ ਪ੍ਰਸਤੀ ਛੱਡ ਕੇ ਤੁਸੀਂ ਗੁਰੂ ਪਰਮਾਤਮਾ ਨੂੰ ਮੰਨੋ। ਉੱਥੇ ਜੀ ਸਾਵਣ ਮੱਲ ਨੂੰ ਪੂਜਣ ਲੱਗ ਪਏ। ਦੂਜੇ ਦਿਨ ਫਿਰ ਰਾਜੇ ਨੇ ਕਿਹਾ ਸਾਵਣ ਮੱਲ ਨੂੰ ਮੇਰੇ ਲਈ ਕੋਈ ਸੇਵਾ। ਕਹਿੰਦੇ ਨੇ ਸੇਵਾ ਇਹ ਵੇ, ਗੋਇੰਦਵਾਲ ਮੇਰੇ ਸਤਿਗੁਰੂ ਰਹਿੰਦੇ ਨੇ, ਸੰਗਤਾਂ ਲਈ ਮਕਾਨ ਬਣਾਉਣੇ ਨੇ, ਲੱਕੜ ਦੀ ਜ਼ਰੂਰਤ ਹੈ, ਤੂੰ ਇੱਥੋਂ ਲੱਕੜਾਂ ਪਹਾੜਾਂ ਵਿੱਚੋਂ ਕਟਾ ਕੇ ਬਿਆਸ ਵਿੱਚ ਗੱਠੇ ਬੰਨ ਕੇ ਸੱਟ ਦੇ, ਸਿੱਖ ਉੱਥੋਂ ਆਪੇ ਕੱਢ ਲੈਣ। ਲੱਕੜਾਂ ਵਢਾਈ ਸ਼ੁਰੂ ਹੋ ਗਈ। ਜਦੋਂ ਕੁਝ ਮਹੀਨੇ ਲੰਘੇ, ਹੁਣ ਸਾਰੇ ਸਾਵਣ ਮੱਲ ਨੂੰ ਪੂਜਣ ਮੱਥੇ ਟੇਕਣ, ਮਨ ਵਿੱਚ ਹੰਕਾਰ ਆ ਗਿਆ ਵੀ ਹੁਣ ਗੋਇੰਦਵਾਲ ਨਹੀਂ ਜਾਣਾ, ਕਿਤੇ ਮਹਾਰਾਜ ਰੁਮਾਲ ਹੀ ਨਾ ਵਾਪਸ ਲੈ ਲੈਣ। ਇਹ ਸੱਚ ਜੇ ਪਰਮਾਤਮਾ ਦੀ ਖੇਡ ਵੇਖੋ, ਇਹ ਸੁਣਿਓ ਗੁਰੂ ਅਮਰਦਾਸ ਦੀ ਅਕਥ ਕਥਾ ਹੈ ਨਾ, ਰੁਮਾਲ ਨਹੀਂ ਛੇਣਾ ਹੁਣ, ਵਾਪਸ ਵੀ ਨਹੀਂ ਜਾਣਾ, ਜੇ ਰੁਮਾਲ ਲੈ ਲਿਆ ਮੇਰੀ ਸ਼ਕਤੀ ਮੇਰੀ ਤਾਕਤ ਚਲੀ ਜਾਏਗੀ। ਇੱਥੇ ਲੋਕੀ ਮੱਥੇ ਟੇਕਦੇ ਆ, ਚਰਨ ਪਵਾਉਂਦੇ ਆ, ਪ੍ਰਸ਼ਾਦੇ ਛਕਾਉਂਦੇ ਆ, ਇਸ ਤਰ੍ਹਾਂ ਹੀ ਨਾ ਪਿਛਾਂ ਜਾ ਕੇ ਕਰਨਾ, ਕੀ ਪਤਾ ਮੈਨੂੰ ਭਾਂਡਿਆ ਹੀ ਨਾ ਪਟਾ ਦੇਣ। ਉਹਨੇ ਜੀ ਮਨ ਅੰਦਰੋਂ ਇਸ ਤਰ੍ਹਾਂ ਹੋ ਗਿਆ, ਨਹੀਂ ਵਾਪਸ ਨਹੀਂ ਜਾਣਾ। ਰੁਮਾਲ ਦੀ ਖੇਡ ਵਾਪਰਦੀ ਰਹੀ, ਪਰ ਇੱਕ ਦਿਨ ਕੀ ਹੋਇਆ, ਧੰਨ ਗੁਰੂ ਅਮਰਦਾਸ ਜੀ ਨੂੰ ਪਤਾ ਹੈ ਕਿ ਅੰਦਰੋਂ ਬੰਦਾ ਥਿੜ ਗਿਆ, ਬਚਨ ਕਮਾਣ ਵਿੱਚ ਹੀ ਸਭ ਕੁਝ, ਰੁਮਾਲ ਦੀਆਂ ਤੰਦਾਂ ਵਿੱਚ ਕੁਝ ਨਹੀਂ। ਜਿਹਨੇ ਬਚਨ ਦਿੱਤਾ ਕਮਾਲ ਬਚਨ ਦੀ ਸੀ। ਮਹਾਰਾਜ ਜੀ ਨੇ ਕਿਹਾ ਜਿਸ ਰੁਮਾਲ ਨੂੰ ਚੁੱਕੀ ਫਿਰਦਾ ਉਹਦੇ ਵਿੱਚ ਕੁਝ ਵੀ ਨਹੀਂ, ਹੁਣ ਰੁਮਾਲ ਵੇਖੇ ਤੇ ਕੰਮ ਨਾ ਕਰੇ। ਇੱਕ ਰਾਤ ਪਤਾ ਲੱਗ ਗਿਆ ਵੀ ਰੁਮਾਲ ਦੀ ਕਹਾਣੀ ਗਈ, ਕਿਤੇ ਕਰਮ ਚੰਗੇ ਸਨ। ਕਹਿਣ ਲੱਗਾ ਮਣਾ, ਹੁਣ ਦਿਨ ਚੜ੍ਹਨ ਤੱਕ ਕਿਤੇ ਹੋਰ ਨਾ ਕੋਈ ਪਰਖਣ ਵਾਲਾ ਆ ਜਾਏ, ਤੇਰੀ ਸਾਰੀ ਬਣੀ ਬਣਾਈ ਮਿੱਟੀ ਹੋ ਜਾਣੀ ਜੇ ਬੰਦਾ ਨਾ ਕੋਈ ਬਚਿਆ। ਚੁੱਪ ਕਰ, ਰਾਜੇ ਨੂੰ ਰਾਤੀ ਬੁਲਾ ਲਿਆ। ਉਹਨੇ ਕਿਹਾ ਮਹਾਰਾਜ ਦੱਸੋ। ਕਹਿੰਦਾ ਤਿਆਰ ਹੋ, ਸਵੇਰੇ ਰਾਣੀਆਂ ਨੂੰ ਲੈ ਕੇ ਧੰਨ ਗੁਰੂ ਅਮਰਦਾਸ ਦੇ ਦਰਬਾਰ ਵੀ ਚੱਲੀਏ, ਗੁਰੂ ਅਮਰਦਾਸ ਸਾਨੂੰ ਪੁਕਾਰਦੇ ਪਏ ਨੇ। ਫਿਰ ਗੁਰੂ ਨੇ ਫਿਰ ਵੀ ਪਰਦੇ ਢੱਕ ਦਿੱਤੇ, ਉਹ ਰੁਮਾਲ ਜੇਬ ਚ ਪਾਏ, ਫਿਰ ਦੇਖੇ ਵੀ ਸ਼ਾਇਦ ਕੰਮ ਕਰ ਜਾਏ, ਫਿਰ ਰਹਿ ਜਾ। ਕੋਈ ਗੱਲ ਨਾ ਬਣੀ, ਰੁਮਾਲ ਪਾਇਆ ਜੇਬ ਚ ਤੇ ਲੈ ਕੇ ਰਾਣੀਆਂ ਤੇ ਰਾਜਾ ਸਾਵਣ ਮੱਲ ਜੀ ਗੋਇੰਦਵਾਲ ਆ ਪਹੁੰਚੇ। ਸਤਿਗੁਰੂ ਗੁਰੂ ਅਮਰਦਾਸ ਕੋਲ ਬੈਠੇ ਨੇ। ਧੰਨ ਗੁਰੂ ਅਮਰਦਾਸ ਦੇਖ ਕੇ ਮੁਸਕਰਾ ਪਏ। ਇੱਕ ਮੈਂ ਬੇਨਤੀ ਕਰਾਂ, ਵੈਸੇ ਪੰਜਾਬੀ ਚ ਕਹਾਵਤ ਹੈ ਵੀ ਸਾਧ ਜਿਹੜਾ ਹੈ ਨਾ ਉਹ ਚਰਨਾਂ ਦਾ ਬੜਾ ਕੱਚਾ ਹੁੰਦਾ ਹੈ। ਉਹ ਕੱਚੇ ਦਰ ਚ ਮਾੜਾਪਨ ਨਹੀਂ, ਗੁਰਮੁਖ ਬੰਦਗੀ ਕਰਨ ਵਾਲਾ ਵੱਡੇ ਤੋਂ ਵੱਡਾ ਪਾਪੀ ਵੀ ਚਲਾ ਜਾਏ ਜਦੋਂ ਚਰਨ ਪਕੜ ਕੇ ਕਹਿੰਦਾ ਮੇਰੇ ਤੋਂ ਭੋਲੂਗੀ, ਕਹਿੰਦਾ ਜਾ ਛੱਡ ਪਰਾ, ਤੈਨੂੰ ਬਖਸ਼ਿਆ ਤੂੰ ਸੇਵਾ ਕਰਿਆ ਕਰ, ਕਿਉਂਕਿ ਉਹਦਾ ਸੁਭਾਅ ਹੈ ਨਾ। ਇਹ ਚਲਾ ਗਿਆ ਭਾਈ ਸਾਵਣ ਮੱਲ, ਇਹਨੇ ਜਾਂਦਿਆਂ ਸਾਰ ਧੰਨ ਗੁਰੂ ਅਮਰਦਾਸ ਜੀ ਦੇ ਘੁੱਟ ਕੇ ਚਰਨ ਪਕੜ ਲਏ। ਮਹਾਰਾਜ ਜੀ ਦੇ ਚਰਨ ਪਕੜ ਕੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ, ਤੇ ਉਹਨੇ ਕਿਹਾ ਮਹਾਰਾਜ ਮੇਰੇ ਤੋਂ ਭੁੱਲ ਹੋ ਗਈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਤਰਸ ਦੇ ਘਰ ਚ ਆਏ, ਕਹਿਣ ਲੱਗੇ ਸਾਵਣ ਮੱਲ ਰੁਮਾਲ ਤੇਰੇ ਕੋਲ ਹੈ, ਕਿੱਥੇ ਗਈ ਰੁਮਾਲ ਦੀ ਕਰਾਮਤ? ਕੱਲਾ ਹੀ ਆਇਆ, ਰਾਜਾ ਨੀ ਲੈ ਕੇ ਆਇਆ ਵੀ ਕਿਤੇ ਮੇਰਾ ਭੇਦ ਨਾ ਖੁੱਲ ਜਾਏ ਰਾਜੇ ਸਾਹਮਣੇ। ਮਹਾਰਾਜ ਕਹਿੰਦੇ ਦੇਖ, ਇਹ ਦਾਤਾਂ ਨਖੁੱਟਦੀਆਂ ਨਹੀਂ, ਪਰ ਜਦੋਂ ਹੰਕਾਰ ਕਰਕੇ ਕੋਈ ਆਪਣੀ ਪੂਜਾ ਕਰਾਉਣ ਲੱਗ ਪਵੇ ਤੇ ਸਭ ਕੁਝ ਅੰਦਰ ਦਾ ਉੱਡ ਪੁੱਟ ਜਾਂਦਾ। ਚਾਹੀਦਾ ਤਾਂ ਇਹ ਸੀ ਜਿਵੇਂ ਬਾਬਾ ਜੀ ਨੇ ਬਾਣੀ ਚ ਕਿਹਾ, ਥੋੜੀ ਜਿਹੀ ਇੱਥੇ ਬੇਨਤੀ ਕਰਨੀ ਹੈ। ਕਈ ਵਾਰੀ ਕੁਛ ਮਾਲਾ ਬੰਦਾ ਫੇਰਦਾ, ਚਲੀਸੇ ਕੱਟਦਾ, ਕੁਝ ਕਮਾਈ ਕਰਦਾ, ਜਦੋਂ ਬਚਨ ਸੱਤਿਆ ਹੁੰਦੀ ਹੈ ਨਾ ਫਿਰ ਸਭ ਕੁਝ ਆਪੇ ਬਣ ਜਾਂਦਾ। ਜਿੰਨੇ ਕੁ ਦਿਨ ਮਾਲਾ ਕਮਾਈਆਂ ਓਨੇ ਕੁ ਸਾਲ ਤਾਂ ਆਉਂਦੀ ਜੈ ਜੈਕਾਰ। ਪਰਤ ਵਿੱਚ ਜਿਹੜੇ ਮੱਥਾ ਟੇਕਦੇ ਨੇ ਉਹੀ ਮੱਥਾ ਚੁਕਾਉਣ ਵਾਸਤੇ ਆ ਜਾਂਦੇ ਵੀ ਆ ਤੈਨੂੰ ਪੁੱਛਣੇ ਕਿੱਥੋਂ ਆਇਆ ਤੂੰ। ਦੇਖੋ ਇੱਥੇ ਕਮਾਈ ਕਰਕੇ ਕਹਿ ਮੇਰਾ ਮੁਜਮੈਂ ਕਿਛ ਨਹੀਂ, ਮੇਰਾ ਨਹੀਂ ਕੁਛ ਤੇਰੀ ਕਿਰਪਾ ਹੈ, ਮੇਰਾ ਮੁਜਮੈਂ ਕਿਛ ਨਹੀਂ, ਜੋ ਕਿਛ ਕਹਿ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਜੇ ਤੇਰੇ ਬਚਨ ਨਾਲ ਕਿਸੇ ਨੂੰ ਤਾਕਤ ਮਿਲੀ ਤਾਂ ਵੀ ਕਹਿ ਕਬੀਰ ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੈ ਸਰੀਰ ਕਿਆ ਜਾਨੂ ਕਿਛ ਖਰ ਕੀਆ ਭਇਓ ਕਬੀਰ ਕਬੀਰ। ਦੇਖੋ ਜਦੋਂ ਅੰਦਰੋਂ ਬੰਦਾ ਟੁੱਟ ਜਾਏ ਨਾ ਤੇ ਬਾਹਰ ਦੀਆਂ ਗੱਲਾਂ ਨਾਲ ਨਹੀਂ ਕੁਛ ਔਰਦਾ। ਇੱਥੇ ਇੱਕ ਬਰਮਾਨ ਹੋਰ ਬਾਣੀ ਦਾ, ਕਬੀਰ ਸਾਹਿਬ ਕਹਿੰਦੇ ਨੇ ਅੰਬ ਦਾ ਪੱਕਾ ਹੋਇਆ ਫਲ ਟਾਹਣੀ ਨਾਲ ਜੁੜਿਆ ਤੇ ਉਸੇ ਟਾਹਣੀ ਨਾਲ ਇੱਕ ਕਾਲੇ ਜਿਹੇ ਰੰਗ ਦਾ ਪੱਕਾ ਪੱਥਰ ਵਰਗਾ ਅੰਬ ਬਣਿਆ। ਦੁਨੇ ਦੋਨੋਂ ਟਾਹਣੀ ਨਾਲ ਜੁੜੇ ਨੇ, ਇੱਕ ਵਿੱਚ ਰਸ ਦੂਜਾ ਕਾਲਾ। ਤੇ ਮਾਲੀ ਨੂੰ ਪੁੱਛਦੇ ਨੇ ਟਾਹਣੀ ਨਾਲ ਤਾਂ ਦੋਨੋਂ ਜੁੜੇ, ਇੱਕ ਕਾਲਾ ਤੇ ਇੱਕ ਸੁਨਹਿਰੀ ਰੰਗ ਦਾ ਅੰਬ ਪੱਕ ਕੇ ਹੋ ਗਿਆ। ਕਹਿੰਦਾ ਜਿਹੜਾ ਕਾਲਾ ਏ ਇਹ ਟਾਹਣੀ ਨਾਲ ਜੁੜਿਆ ਪਰ ਅੰਦਰੋਂ ਟੁੱਟ ਚੁੱਕਾ ਹੈ, ਤੇ ਜਿਹੜਾ ਅੰਦਰੋਂ ਟੁੱਟ ਜਾਏ ਉਹਦੇ ਉੱਤੇ ਕਦੀ ਰੰਗ ਨਹੀਂ ਆਉਂਦਾ ਤੇ ਰਸ ਨਹੀਂ ਭਰਦਾ। ਗੁਰਮੁਖੋ ਜਦੋਂ ਅੰਦਰੋਂ ਬੰਦਾ ਟੁੱਟ ਜਾਏ ਰੁਮਾਲ ਉੱਥੇ ਕੀ ਕਰੇਗਾ, ਅੰਦਰੋਂ ਤੇ ਬਾਹਰੋਂ ਜੁੜਿਆ ਰਹੇ। ਬਾਬਾ ਜੀ ਨੇ ਕਿਹਾ ਕਬੀਰ ਫਲ ਲੱਗ ਗਏ ਫਲਨ, ਪਾਕਣ ਲੱਗ ਗਏ ਆਂਬ, ਜਾਏ ਪਹੁੰਚੇ ਖਸਮ ਕੇ ਜੋ ਬੀਚ ਨਾ ਖਾਹੀ ਕਾਂਬ। ਸਾਵਣ ਮੱਲ ਕਹਿੰਦਾ ਮਹਾਰਾਜ ਮੈਂ ਭੁੱਲ ਗਿਆ, ਚਰਨ ਪਕੜ ਕੇ ਰੋ ਪਿਆ। ਜਦੋਂ ਇਹਨੇ ਅਹਿਸਾਸ ਕੀਤਾ ਆਪਣੀ ਗਲਤੀ ਦਾ, ਗੁਰੂ ਅਮਰਦਾਸ ਜੀ ਨੇ ਕਿਹਾ ਰੱਖ ਰੁਮਾਲ, ਜਾ ਬਚਨ ਤੈਨੂੰ ਦਿੱਤਾ ਤੇਰੀ ਰਸਨਾ ਤੇ ਗੁਰੂ ਬੈਠੇਗਾ, ਬਖਸ਼ ਦਿੱਤਾ। ਮਹਾਰਾਜ ਉਹ ਚਰਨ ਪਕੜ ਕੇ ਕਹਿੰਦਾ ਬਖਸ਼ ਤਾਂ ਦਿੱਤਾ, ਇੱਕ ਕਿਰਪਾ ਕਰਕੇ ਮੈਨੂੰ ਬਚਨ ਦਿਓ, ਅੱਜ ਤੋਂ ਬਾਅਦ ਦੇਖੋ ਜੀ ਖੌਮੇ ਵਾਲੀ ਬਿਰਤੀ ਨਾ ਆ ਜਾਏ। ਮਹਾਰਾਜ ਕਹਿੰਦੇ ਸੱਤ। ਕਹਿੰਦਾ ਮਹਾਰਾਜ ਰਾਜਾ ਆਇਆ, ਰਾਣੀਆਂ ਆਈਆਂ ਨੇ, ਧੰਨ ਗੁਰੂ ਅਮਰਦਾਸ ਕਹਿੰਦੇ ਨੇ ਲੈ ਆਓ, ਪ੍ਰਸ਼ਾਦ ਪਾਣੀ ਛਕਾਓ, ਦਰਬਾਰ ਚ ਲਿਆਓ, ਪਰ ਇੱਕ ਗੱਲ ਰਾਣੀਆਂ ਨੂੰ ਕਹਿ ਦੇਣਾ, ਇਹ ਪਿਤਾ ਦਾ ਘਰ ਹੈ, ਸ਼ਵੇਤ ਬਸਤਰ ਧਾਰਨ ਕਰਕੇ ਆਉਣ, ਚਿੱਟੇ ਪਾ ਕੇ ਆਈਆਂ, ਇੱਥੇ ਪਰਦੇ ਕਰਕੇ ਨਹੀਂ ਆਉਣਾ, ਗਹਿਣੇ ਪਾ ਕੇ ਨੁਮਾਇਸ਼ ਨਹੀਂ ਲਾਣੀ ਗੁਰੂ ਦਰਬਾਰ ਵਿੱਚ, ਸਾਦਾਪਨ ਲੈ ਕੇ ਆਓ। ਇਹ ਬਾਬਾ ਗੁਰੂ ਅਮਰਦਾਸ ਜੀ ਨੇ ਕਿਹਾ। ਦੇਖੋ ਸਾਨੂੰ ਹੁਕਮ ਮੰਨਣਾ ਚਾਹੀਦਾ, ਚਲੋ ਕਹਿਣਾ ਸਾਡਾ ਫਰਜ਼ ਹੈ। ਸਾਰੀਆਂ ਰਾਣੀਆਂ ਤਿਆਰ ਹੋ ਗਈਆਂ, ਸਾਵਣ ਮਲ ਦੇ ਨਾਲ ਸੰਗਤ ਅੰਦਰ ਆਈ। ਇੱਕ ਰਾਣੀ ਸੀ, ਅਜੇ ਕੁਝ ਦਿਨ ਹੋਏ ਵਿਆਹ ਹੋਇਆ ਸੀ, ਨਵੀਨ ਰਾਣੀ, ਉਹਨੇ ਆਪਣੇ ਕੱਪੜੇ ਉਹ ਗਹਿਣੇ ਗੱਟੇ ਰੱਖੇ, ਸਾਰੀਆਂ ਨੇ ਮੱਥਾ ਟੇਕਿਆ। ਤੇ ਜਦੋਂ ਇਹ ਅੱਗੇ ਆਈ ਤੇ ਇਹਨੇ ਘੁੰਡ ਕੱਢ ਲਿਆ, ਪਰਦਾ ਕਰ ਲਿਆ। ਮੈਂ ਜੋ ਕੁਝ ਤੱਥ ਵੇਖਿਆ, ਮੈਂ ਕੱਲਾ ਗ੍ਰੰਥ ਵਿੱਚੋਂ ਨਹੀਂ, ਜੋ ਵੇਖ ਕੇ ਆਇਆ ਮੈਂ ਉਹ ਬੇਨਤੀ ਕਰਨ ਲੱਗਾ ਤੁਹਾਡੇ ਸਾਹਮਣੇ। ਇਹਨੇ ਕੀ ਕੀਤਾ, ਘੁੰਡ ਕੱਢ ਕੇ ਆ ਗਈ ਤੇ ਮਹਾਰਾਜ ਜੀ ਨੇ ਉੱਥੇ ਇੱਕ ਬਚਨ ਕੀਤਾ, ਕਹਿਣ ਲੱਗੇ, ਤਿਸ ਦਿਸ਼ ਅਵਲੋਕਨ ਕਰਕੇ ਸਤਿਗੁਰ ਬੋਲੇ ਸਹਿਜ ਸੁਭਾਏ। ਉਹਦੇ ਵੱਲ ਵੇਖ ਕੇ ਸੁਭਾਕਾ ਨੀ, ਸਹਿਜ ਸੁਭਾਏ। ਮਹਾਰਾਜ ਜੀ ਨੇ ਕਿਹਾ, ਇਹ ਕਮਲੀ ਕਿਸ ਕਾਰਨ ਆਈ, ਹਮਰੋ ਦਰਸ਼ਨ ਨਾ ਪਾਏ। ਇਹ ਕਮਲੀ, ਇਹ ਝੱਲੀ ਕੌਣ ਆ ਗਈ, ਆਪਣੇ ਕੱਪੜਿਆਂ ਦਾ ਮਾਣ ਕਰਨ ਵਾਲੀ, ਜਿਹਨੂੰ ਗੁਰੂ ਦਾ ਦਰਸ਼ਨ ਵੀ ਚੰਗਾ ਨਹੀਂ ਲੱਗਦਾ। ਬਸ ਸੁਧੇ ਸਿੱਧ ਸ਼ਬਦ ਕਿਹਾ, ਕੱਪੜੇ ਪਾੜ ਦਿੱਤੇ, ਕਮਲੀ ਹੋ ਗਈ, ਵਾਲ ਪੱਟਣ ਲੱਗ ਪਏ, ਕੱਪੜੇ ਪਾੜ ਸੁੱਟੇ। ਕਿਉਂਕਿ ਗੁਰੂ ਅਮਰਦਾਸ ਦੀ ਰਸਨਾ ਤੋਂ ਜੋ ਬਚਨ ਕਹਿੰਦੇ ਨੇ, ਕਹਿੰਦੇ ਨੇ ਕਮਲੀ ਸਾਡਾ ਦਰਸ਼ਨ ਨਹੀਂ ਚੰਗਾ ਲੱਗਾ, ਕੱਪੜੇ ਪਾੜ ਦਿੱਤੇ, ਵਾਲ ਖਲਾਰ ਦਿੱਤੇ, ਚੀਕਾਂ ਮਾਰਦੀ ਦਰਬਾਰ ਚੋਂ ਜੰਗਲ ਨੂੰ ਦੌੜ ਗਈ। ਪਕੜਨ ਦਾ ਯਤਨ ਕੀਤਾ ਪਰ ਪਕੜੀ ਨਹੀਂ ਗਈ, ਜੰਗਲ ਚ ਚਲੀ ਗਈ। ਇੱਧਰ ਰਾਜੇ ਨੇ ਮੱਥਾ ਟੇਕਿਆ, ਜਦੋਂ ਰਾਣੀ ਦੀ ਹਾਲਤ ਦੇਖੀ ਵੀ ਉਹਦੇ ਨਾਲ ਉਹ ਵਾਪਰਿਆ, ਉਹਨੇ ਅਦਬ ਨਾਲ ਚਰਨ ਪਕੜ ਲਿਆ। ਮਹਾਰਾਜ ਤੇ ਸਹਿਜ ਸੁਭਾਅ ਕਿਹਾ, ਰਾਜਾ ਕੁਝ ਦਿਨ ਰਿਹਾ, ਯਤਨ ਕੀਤਾ ਪਰ ਉਹ ਰਾਣੀ ਲੱਭੀ ਨਹੀਂ। ਅਖੀਰ ਜਦੋਂ ਵਾਪਸ ਜਾਣ ਲੱਗੇ, ਸਾਵਣ ਮੱਲ ਨੂੰ ਕਿਹਾ ਰਾਜੇ ਦੇ ਕੋਲ, ਤੁਸੀਂ ਵਾਪਸ ਜਾਓ। ਕਹਿਣ ਲੱਗੇ, ਇਹ ਤੁਹਾਡਾ ਗੁਰੂ ਹੈ ਸ਼ਬਦ ਉੱਥੇ ਵਰਤੇ, ਇਹਦਾ ਮਤਲਬ ਸੀ ਤੁਹਾਡੇ ਲਈ ਪੂਜਨੀਕ ਹੈ, ਇਹਦੇ ਕੋਲ ਬੈਠਿਓ, ਇਹ ਬਾਣੀ ਨਾਮ ਸਿਮਰਨ। ਤੇ ਸਾਵਣ ਮੱਲ ਨੂੰ ਕਿਹਾ, ਜਾ, ਗੁਰੂ ਨਾਨਕ ਸਾਹਿਬ ਤਰਸ ਕਰਨਗੇ, ਅੱਜ ਤੋਂ ਬਾਅਦ ਕਦੀ ਖੰਗਤਾ ਵਾਲੀ ਬਿਰਤੀ ਨਹੀਂ ਆਏਗੀ। ਰਾਣੀ ਚਲੀ ਗਈ ਜੰਗਲ ਚ, ਇਹਦੇ ਕੱਪੜੇ ਪਾਟ ਗਏ, ਨਿਰਵਸਤਰ ਹੋ ਗਈ, ਨਗਨ ਖੈ। ਇੱਕ ਸਿੱਖ ਧੰਨ ਗੁਰੂ ਅਮਰਦਾਸ ਦੇ ਦਰਬਾਰ ਚ ਆਉਂਦਾ ਤੇ ਉਹ ਹਰ ਵੇਲੇ ਇੱਕੋ ਸ਼ਬਦ ਕਹਿੰਦਾ ਸੀ, ਸੱਚਨ ਸੱਚ, ਸੱਚਨ ਸੱਚ। ਜਦੋਂ ਬੋਲਣਾ ਸੱਚਨ ਸੱਚ, ਰੱਬ ਹੀ ਸੱਚ ਹੈ, ਬਾਕੀ ਸਭ ਕੱਚਨ ਕੱਚ, ਝੂਠ ਹੈ। ਉਹ ਸੱਚਨ ਸੱਚ, ਸੱਚਨ ਸੱਚ, ਉਹਦਾ ਨਾਮ ਹੀ ਸੱਚਨ ਸੱਚ ਪਾ ਦਿੱਤਾ। ਜਦੋਂ ਉਹਨੇ ਆਉਣਾ, ਕਹਿਣਾ ਸੱਚਨ ਸੱਚ ਆਓ, ਸੱਚਨ ਸੱਚ। ਉਹਦਾ ਕੰਮ ਕੀ ਸੀ, ਜੰਗਲ ਵੀ ਜਾਣਾ, ਲੱਕੜਾਂ ਕੱਟਣੀਆਂ, ਸੁਕਾ ਕੇ ਗੱਠਾਂ ਬੰਨ੍ਹ ਕੇ ਗੁਰੂ ਲੰਗਰ ਵਿੱਚ ਲੈ ਆਉਣੀਆਂ। ਅੱਜ ਭਾਈ ਸੱਚਨ ਸੱਚ ਲੱਕੜਾਂ ਕੱਟਣ ਗਏ, ਜਦੋਂ ਲੱਕੜਾਂ ਕੱਟ ਰਹੇ ਨੇ, ਉਹ ਰਾਣੀ ਜਿਹੜੀ ਕਮਲੀ ਹੋ ਗਈ ਸੀ, ਕਈ ਮਖੀਨਿਆਂ ਵਿੱਚ ਉਹਦੇ ਨਹੁੰ ਵੱਧ ਕੇ ਬਹੁਤ ਵੱਡੇ ਹੋ ਗਏ, ਚਿਹਰਾ ਉਹਦਾ ਭ੍ਰਸ਼ਟ ਜਿਹਾ ਗਿਆ, ਵਾਲ ਖੁੱਲੇ। ਉਹ ਇੱਕੋ ਦਮ ਭਾਈ ਸੱਚਨ ਸੱਚ ਦੇ ਉੱਤੇ ਉਹਨੇ ਵਾਰ ਚਾ ਕੀਤਾ, ਨਹੁੰ ਦੇ ਨਾਲ ਉਹਦੇ ਕੱਪੜੇ ਪਾੜ ਦਿੱਤੇ, ਸੱਚਨ ਸੱਚ ਦੇ ਚਿਹਰੇ ਤੇ ਨੌਂਦਰਾਂ ਮਾਰੀਆਂ, ਆਪਣੇ ਦੰਦਾਂ ਨਾਲ ਉਹਦੇ ਹੱਥਾਂ ਦੇ ਮਾਸ ਨੂੰ ਕੱਟਣ ਲੱਗੀ। ਸੱਚਨ ਸੱਚ ਇੱਕੋ ਦਮ ਉਹਦੇ ਤੋਂ ਆਪਣੇ ਆਪ ਨੂੰ ਛਡਾ ਕੇ, ਜਿੰਨੀਆਂ ਕੁ ਲੱਕੜਾਂ ਸਾਨੂੰ ਲੈ ਕੇ ਵਾਹ ਦਾਹੀ ਗੋਇੰਦਵਾਲ ਆ ਗਏ। ਪਰ ਥੋੜੀ ਜਿਹੀ ਘਬਰਾਹਟ ਹੋ ਗਈ, ਕਿਹੜੀ ਡੈਣ ਜਾਂ ਬਲਾਂ, ਚਿਹਰਾ ਸਾਰਾ ਖੂਨ, ਨੌਂਦਰਾਂ ਵੱਜੀਆਂ, ਕੱਪੜੇ ਪਾਟੇ। ਗੁਰੂ ਅਮਰਦਾਸ ਜੀ ਲੰਗਰ ਚ ਆ ਗਏ, ਪੁੱਛਦੇ ਨੇ ਸੱਚਨ ਸੱਚ ਚਿਹਰਾ ਲਿਆ, ਆ ਕੀ ਹੋਇਆ ਤੈਨੂੰ? ਕਹਿਣ ਲੱਗੇ, ਮਹਾਰਾਜ ਉੱਥੇ ਤਾਂ ਬਲਾਵਾਂ ਨੇ ਅੱਜ ਲੱਕੜਾਂ ਇਕੱਠੀਆਂ ਕਰਦੇ ਉੱਤੇ ਵਾਰ ਕਰ ਦਿੱਤਾ, ਨੌਂਦਰਾਂ ਮਾਰ ਕੇ ਮੇਰੇ ਚਿਹਰੇ ਨੂੰ ਲਹੂ ਲੁਹਾਨ ਕਰ ਦਿੱਤਾ, ਸਤਿਗੁਰੂ ਅੱਜ ਲੱਕੜਾਂ ਵੀ ਕੱਟ ਲਿਆ ਸਕਿਆ। ਮਹਾਰਾਜ ਜੀ ਨੇ ਕਿਹਾ, ਕਹਿਣ ਲੱਗੇ ਸੱਚਨ ਸੱਚ, ਉਹ ਡੈਣ ਨਹੀਂ, ਉਹ ਬਲਾਂ ਨਹੀਂ, ਇਹ ਉਹ ਰਾਣੀ ਹੈ ਜਿਹਨੇ ਗੁਰੂ ਘਰ ਵਿੱਚ ਅਵੱਗਿਆ ਕੀਤੀ ਸੀ ਬਚਨ ਦੀ। ਮਹਾਰਾਜ ਰਾਣੀ, ਮਹਾਰਾਜ ਉਹ ਨਿਰਵਸਤਰ ਹੈ। ਸਤਿਗੁਰੂ ਨੇ ਕਿਹਾ, ਆਪਣਾ ਕੰਬਲ ਲੈ ਜਾ, ਜੰਗਲ ਚ ਜਾ। ਕਹਿੰਦਾ, ਮਹਾਰਾਜ ਉਹ ਵਾਰ ਕਰਦੀ ਏ। ਸਤਿਗੁਰੂ ਨੇ ਕਿਹਾ, ਸਾਡੇ ਚਰਨਾਂ ਦੀ ਖੜਾਵ ਲੈ ਜਾਓ, ਜਦੋਂ ਤੇਰੇ ਤੇ ਹਮਲਾ ਕਰਨ ਆਏ ਉਹਦੇ ਸਿਰ ਦੇ ਵਿੱਚ ਸਾਡੀ ਖੜਾਵ ਆ ਰਿਹੋ। ਫਿਰ ਕਹਿਣ ਲੱਗੇ, ਇੱਕੋ ਦਮ ਉਹਦੇ ਜੋ ਪਾਪ ਨੂੰ ਸਾਰੇ ਚੜ ਜਾਣਗੇ। ਉਹ ਜੀ ਸੱਚਨ ਸੱਚ ਖੜਾਵ ਲੈ ਲਈ ਇੱਕ, ਤੇ ਤੁਰ ਪਏ। ਜਦੋਂ ਜੰਗਲ ਚ ਗਏ ਉਸੇ ਤਰ੍ਹਾਂ ਉਹ ਦੰਦ ਕੱਢ ਕੇ ਤਿੱਖੇ ਨਹੁੰ ਲੈ ਕੇ ਅੱਖਾਂ ਡੇਲੇ ਕੱਢ ਕੇ ਸੱਚਨ ਸੱਚ ਤੇ ਜਦੋਂ ਵਾਰ ਕਰਨ ਲੱਗੀ ਉਹਨੇ ਪੂਰੇ ਜ਼ੋਰ ਨਾਲ ਉਹ ਖੜਾਮ ਸਿਰ ਚ ਮਾਰੀ। ਸਿਰ ਚ ਵੱਜਣ ਦੀ ਦੇਰ ਸੀ, ਰਾਣੀ ਨੂੰ ਸੁੱਧ ਆ ਗਈ, ਚੇਤੇ ਆ ਗਿਆ ਮੈਂ ਅਵਗਿਆ ਕੀਤੀ, ਮੈਂ ਗੁਰੂ ਦਾ ਬਚਨ ਨਹੀਂ ਮੰਨਿਆ, ਮੇਰੀ ਹਾਲਤ ਇਹ ਹੋਈ। ਸਤਿਗੁਰੂ ਦੇ ਦੱਸਣ ਮੁਤਾਬਕ ਉਹਨੇ ਇੱਕੋ ਦਮ ਕੰਬਲ ਸੱਟਿਆ, ਕਹਿਣ ਲੱਗੇ ਆਪਣਾ ਤਨ ਢੱਕ। ਤਨ ਢੱਕ ਕੇ ਰਾਣੀ ਸੱਚਨ ਸੱਚ ਨਾਲ ਦਰਬਾਰ ਵਿੱਚ ਆਈ। ਹੁਣ ਇਹ ਮੈਂ ਤਾਂ ਬੇਨਤੀ ਕੀਤੀ ਇਹ ਕਿ ਇਹਨੂੰ ਸ਼ਰਧਾ ਨਾਲ ਮੰਨੀਏ, ਕਿਉਂਕਿ ਕਈਆਂ ਦੇ ਮਨ ਚ ਹੋਵੇਗਾ ਕਿਤੇ ਮਿੱਥ ਤੇਰੀ ਸੁਣਾਉਂਦੇ ਪਏ। ਅਕਲ ਵੀ ਬੈਠੇ ਸਾਂ, ਮੈਂ ਕਿਹਾ ਵੀ ਅੰਗਰੇਜ਼ ਨੇ ਕਿੰਨੀ ਤਰੱਕੀ ਕਰ ਗਏ, ਉਹ ਸਾਰੀ ਦੁਨੀਆਂ ਤੋਂ ਅੱਗੇ ਨਿਕਲ ਗਏ ਸਾਇੰਸ ਪੱਖੋਂ ਵੀ ਤਰੱਕੀ, ਉਹ ਅਜੇ ਵੀ ਕਹਿੰਦੇ ਨੇ ਕਿ ਹਜ਼ਰਤ ਈਸਾ ਜਿਹਨੂੰ ਟੱਚ ਕੀਤਾ ਉਹਦੀ ਬਿਮਾਰੀ ਚਲੀ ਗਈ, ਤੇ ਸਾਡੇ ਸਿੱਖ ਪੜ੍ਹ ਕੇ ਕਹਿੰਦੇ ਨੇ ਨਹੀਂ ਨਹੀਂ ਬਾਬੇ ਨੇ ਪੰਜਾ ਥੋੜਾ ਲਾਇਆ ਸੀ। ਉਹ ਕੱਲ ਮਹਾਂਪੁਰਖ ਕਹਿ ਰਹੇ ਸਨ ਰੇਠਾ ਥੋੜਾ ਮਿੱਠਾ ਹੋਇਆ, ਮੱਕਾ ਥੋੜਾ ਘੁੰਮਿਆ ਸੀ, ਮਨ ਘੁੰਮਿਆ, ਉਹਨਾਂ ਲਈ ਤਾਂ ਮੱਕਾ ਵੀ ਘੁੰਮ ਗਿਆ, ਪਰ ਮੇਰਾ ਖਿਆਲ ਹੈ ਸ਼ਰਧਾ ਵਾਲਿਆਂ ਦੇ ਦਿਮਾਗ ਹੀ ਘੁੰਮ ਗਏ। ਉਹ ਬਸਤਰ ਪਾਏ, ਦਰਬਾਰ ਚ ਆ ਗਈ, ਮਹਾਰਾਜ ਜੀ ਨੂੰ ਮੱਥਾ ਟੇਕਿਆ, ਗੁਰੂ ਅਮਰਦਾਸ ਦੇਖ ਲਿਆ, ਕਹਿਣ ਲੱਗੇ ਕੁਛ ਨਹੀਂ ਹੋਵੇਗਾ। ਕਹਿੰਦੀ ਮਹਾਰਾਜ ਮੇਰੇ ਤੋਂ ਭੁੱਲ ਹੋਈ, ਮੇਰਾ ਕੀ ਬਣੇਗਾ। ਉੱਥੇ ਗੁਰੂ ਅਮਰਦਾਸ ਜੀ ਨੇ ਕਿਹਾ ਉਸ ਰਾਜੇ ਨਾਲ ਵੀ ਸੰਯੋਗ ਸੀ, ਪਰ ਪੂਰਬ ਲਿਖੇ ਨੂੰ ਕੋਈ ਨਹੀਂ ਮੇਟ ਸਕਦਾ, ਜਿਨ੍ਹੇ ਤੇਰੇ ਨਗੇਜ ਨੂੰ ਦੇਖਿਆ ਅੱਜ ਤੋਂ ਬਾਅਦ ਤੇਰਾ ਰਿਸ਼ਤਾ ਇਹਦੇ ਨਾਲ ਸੱਚਨ ਸੱਚ ਨਾਲ ਰਾਣੀ ਦਾ ਵਿਆਹ ਕਰ ਦਿੱਤਾ। ਤੇ ਮਹਾਰਾਜ ਜੀ ਨੇ ਆਪਣੀ ਦੋਵੇਂ ਖੜਾਵਾਂ ਦੇਖ ਕੇ ਕਹਿਣ ਲੱਗੇ ਕਮਲਾ ਕੋਈ ਹੋਇਆ ਆਵੇਗਾ, ਕੋਈ ਦਿਮਾਗੀ ਤੌਰ ਤੇ ਪਰੇਸ਼ਾਨ ਆਏਗਾ, ਉਹਦੇ ਮੱਥੇ ਤੇ ਖੜਾਂ ਲਾਓਗੇ ਉਹਨੂੰ ਅਰੋਗਤਾ ਮਿਲੇਗੀ। ਸੱਚਨ ਸੱਚ ਉਹ ਖੜਾਂ ਲਈ ਤੇ 22 ਮੰਜੀਆਂ ਜਿੱਦਣ ਮਹਾਰਾਜ ਜੀ ਨੇ ਦਿੱਤੀਆਂ ਤੇ ਇੱਕ ਮੰਜੀ ਇਸ ਰਾਣੀ ਨੂੰ ਤੇ ਸੱਚਨ ਸੱਚ ਨੂੰ ਦਿੱਤੀ। 22 ਮੰਜੀਆਂ ਵਿੱਚੋਂ ਇੱਕ ਮੰਜੀ ਵਿੱਚ ਇਹਨਾਂ ਨੂੰ ਥਾਪ ਦਿੱਤੀ ਗਈ ਸੀ। ਹੁਣ ਉਹ ਕਿੱਥੇ ਨੇ ਖੜਾਵਾਂ? ਇੱਕ ਖੜਾਮ ਹੈ ਹਰਿਆਣੇ ਵਿੱਚ ਪਿੰਡ ਪਿੱਪਲ ਥਾਂ, ਉੱਥੇ ਇਸ ਸੱਚਨ ਸੱਚ ਦਾ ਵਿਆਹ ਪਹਿਲਾਂ ਵੀ ਹੋਇਆ ਸੀ, ਜਦੋਂ ਸੇਵਾ ਕਰਦਾ ਸੀ ਬੱਚੇ ਪਹਿਲਾਂ ਵੀ ਸਨ, ਇਹ ਦੂਸਰੀ ਸ਼ਾਦੀ ਸੀ। ਪਰ ਇੱਥੇ ਮੈਂ ਫਿਰ ਬੇਨਤੀ ਕਰਾਂ, ਆਪਣੇ ਮਨ ਨੂੰ ਥੰਮ ਕੇ ਗੁਰੂ ਕੀ ਗੱਤ ਗੁਰੂ ਹੀ ਜਾਣੇ। ਉਹ ਜਦੋਂ ਘਰ ਗਿਆ ਲੈ ਕੇ ਖੜਾਮ ਤੇ ਉੱਥੇ ਫਿਰ ਗੱਲ ਸ਼ੁਰੂ ਹੋ ਗਈ, ਇੱਕ ਰਾਣੀ ਦੀ ਔਲਾਦ ਹੈ, ਇੱਕ ਪਿਛਲੀ ਔਲਾਦ ਹੈ, ਇੱਕ ਖੜਾਮ ਜਿਹੜੀ ਰਾਣੀ ਦੀ ਔਲਾਦ ਕੋਲ ਹੈ, ਦੂਜੀ ਖੜਾਮ ਪਹਿਲੇ ਜਿਹੜੀ ਸੰਤਾਨ ਸੀ ਉਹਨਾਂ ਕੋਲ ਹੈ। ਹੁਣ ਕੀ ਹੁੰਦਾ, ਉਸ ਖੜਾਮ ਦੇ ਦਰਸ਼ਨ ਕੀਤੇ ਆ, ਮਸਤਕ ਤੇ ਉਹਨਾਂ ਲਾਈ, ਮਾਨਸੇ ਨੇੜੇ ਪਿੰਡ ਹੈ ਸੈਦੇਵਾਸ, ਉੱਥੇ ਖੜਾਮ ਹੈ, ਤੇ ਜਦੋਂ ਕਿਸੇ ਨੂੰ ਹਲਕਾ ਕੁੱਤਾ ਵੱਢ ਜਾਂਦਾ ਦਵਾਈ ਤੋਂ ਪਹਿਲਾਂ ਉੱਥੇ ਲੈ ਆਉਂਦੇ ਨੇ, ਤੇ ਜਿਹਦੇ ਸਿਰ ਤੇ ਖੜਾਮ ਲੱਗ ਜਾਏ ਉਹਦਾ ਹਲਕ ਦੂਰ ਹੋ ਜਾਂਦਾ। ਈਵਨ ਇੱਥੋਂ ਤੱਕ ਝੋਨੇ ਨੂੰ ਜਦੋਂ ਮਾਰਦੇ ਨਾ ਦਵਾਈ ਆਪਾਂ ਮਾਰਨੇ ਆ, ਉਹ ਚੜ ਜਾਂਦਾ, ਕਈ ਵਾਰੀ ਦਵਾਈ ਚੜ ਜਾਂਦੀ ਹੈ ਤੇ ਜਿਹੜਾ ਬੰਦਾ ਬੇਹੋਸ਼ ਹੁੰਦਾ ਦਿਸਦੇ ਉੱਥੇ ਲੈ ਆਉਂਦੇ ਨੇ। ਇੰਨੀ ਭਾਵਨਾ ਹੈ ਕਿ ਅੱਜ ਵੀ ਗੁਰੂ ਅਮਰਦਾਸ ਦੀ ਖੜਾਮ ਜਿਹਦੇ ਥਿਰ ਤੇ ਲੱਗੇ ਉਹਦੇ ਦੁੱਖ ਕੱਟੇ ਜਾਂਦੇ। ਦੋ ਖੜਾਵਾਂ ਨੇ ਉਹ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਘਰ, ਇਹਦੇ ਵਿੱਚ ਰਹਿਮਤਾਂ ਨੇ ਬਖਸ਼ਾਂ ਨੇ। ਤੇ ਦਾਸ ਨੇ ਅਰਜ਼ ਕੀਤੀ ਕਿ ਜਾਲ ਪਾ ਪਦਾਰਥ ਇਤੜੇ, ਗੁਰ ਅਮਰਦਾਸ ਟਿੱਠੇ ਮਿਲੇ। ਕੱਲ ਨੂੰ ਇਸ ਤੋਂ ਅੱਗੇ ਆਪਾਂ ਦੇਖਾਂਗੇ ਈਰਖਾ ਲੰਗਰ ਤੇ ਦੂਜੇ ਪਾਸੇ ਈਰਖਾ, ਤੇ ਕੁਝ ਗੁਰੂ ਅਮਰਦਾਸ ਜੀ ਦੇ ਪਵਿੱਤਰ ਸ਼ਬਦ ਲਾਂਗੇ। ਸਤਿਗੁਰੂ ਗੁਰੂ ਅਮਰਦਾਸ ਜੀ ਕਿਰਪਾ ਕਰਿਓ, ਆਪ ਜੀ ਦਾ ਪਾਵਨ ਪਵਿੱਤਰ ਇਤਿਹਾਸ ਸੁਣਾਉਂਦਿਆਂ ਬੇਅੰਤ ਭੁੱਲਾਂ ਹੋਈਆਂ ਨੇ ਬਾਣੀ ਦੀ ਵਿਚਾਰ ਕਰਦਿਆਂ ਕਿਰਪਾ ਕਰਕੇ ਬਖਸ਼ ਦੇਣਾ। ਸਮੂਹ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ। ਸਮਾਂ ਆਪ ਜੀ ਦਾ ਕਾਫੀ ਜ਼ਿਆਦਾ ਲਿਆ ਹੈ, ਕਿਰਪਾ ਕਰਕੇ ਬਖਸ਼ ਦਿਆ ਜੇ। ਆਓ ਜਿਤਨੇ ਵੀ ਆਪ ਜੀ ਬੈਠੇ ਹੋ, ਆਓ ਥੋੜ੍ਹਾ ਜਿਹਾ ਸਮਾਂ ਨਾਮ ਜਪ ਲਈਏ, ਉਸ ਤੋਂ ਬਾਅਦ ਅਨੰਦ ਸਾਹਿਬ ਦਾ ਪਾਠ ਭਾਈ ਸਾਹਿਬ ਕਰਨਗੇ। ਕਰੋ ਕਿਰਪਾ ਔਰ ਉਚਾਰਨ ਕਰੋ ਜੀ। ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।